ਚੜਨ ਵਾਲੇ ਹੋ ਹੱਕਾਂ ਦੀ ਪੇਟੀ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ
ਹੋਈ
ਅਸੀਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ ਅਸੀਂ ਤੋੜ ਦੇਣੀ ਬੋਲੀ ਹਰ ਇੱਕ ਨੂੰ ਪਰ ਸੱਚ ਨਾ ਦੱਸੀ ਬਹੁਤਾ ਨਾ ਕਰੀ ਉੱਡ ਜੂ ਦੰਦਾਂ ਚ ਪੱਲਾ ਦਬਨਾ ਸੀ ਬਹੁਤਾ ਨਾ ਕਰੀ ਉੱਡ ਜੂ ਦੰਦਾਂ ਚ ਪੱਲਾ ਦਬਨਾ ਸੀ ਬੜੇ ਨੇ ਕੁੰਜੀਆਂ ਸਾਂਭਣ ਵਾਲੇ ਜੋ ਤੇਰੀ ਖੁਦਮਕ ਤਿਆਰੀ ਨੀ ਬੜੇ ਨੇ ਕੁੰਜੀਆਂ ਸਾਂਭਣ ਵਾਲੇ ਜੋ ਤੇਰੀ ਖੁਦਮਕ ਤਿਆਰੀ ਨੀ ਇੱਜ਼ਤਾਂ ਦੀ ਫੁਲਕਾਰੀ ਤੇ ਪਾ ਦਿੰਦੇ ਡੱਬ ਲਲਾਰੀ ਨੀ ਇੱਜ਼ਤਾਂ ਦੀ ਫੁਲਕਾਰੀ ਤੇ ਪਾ ਦਿੰਦੇ ਡੱਬ ਲਲਾਰੀ ਨੀ ਵੱਡੀਆਂ ਦਾ ਭੱਲਾ ਨਾ ਛੱਡੀ ਸੰਗ ਕਰੀ ਨਾ ਬੱਚਿਆਂ ਦਾ ਟਾਵਾਂ ਕਦਰਦਾਨ ਨੀ ਹੁੰਦਾ ਗੱਲਾਂ ਸੱਚੀਆਂ ਦਾ ਟਾਵਾਂ ਕਦਰਦਾਨ ਨੀ ਹੁੰਦਾ ਗੱਲਾਂ ਸੱਚੀਆਂ ਦਾ ਤੈਨੂੰ ਵੜਿਆਇਆ ਪਾਣੀ ਵਿੱਚ ਤੂੰ ਇਹ ਵੀ ਗੱਲ ਵਿਚਾਰੀ ਨੀ ਤੈਨੂੰ ਵੜਿਆਇਆ ਪਾਣੀ ਵਿੱਚ ਤੂੰ ਇਹ ਵੀ ਗੱਲ ਵਿਚਾਰੀ ਨੀ ਇੱਜ਼ਤਾਂ ਦੀ ਫੁਲਕਾਰੀ ਤੇ ਪਾ ਦਿੰਦੇ ਡੱਬ ਲਲਾਰੀ ਨੀ ਇੱਜ਼ਤਾਂ ਦੀ ਫੁਲਕਾਰੀ ਤੇ ਪਾ ਦਿੰਦੇ ਡੱਬ ਲਲਾਰੀ ਨੀ ਸੁਣੇ ਹੋਣਗੇ ਕਿੱਸੇ ਨੀ ਤੂੰ ਸੱਸੀਆਂ ਸੋਹਣੀਆਂ ਹੀਰਾਂ ਦੇ ਬਿਨ ਬਦਨਾਮੀ ਕੱਖ ਨੀ ਉਹਨਾਂ ਪੱਲੇ ਪਾਇਆ ਵੀਰਾਂ ਦੇ ਬਿਨ ਬਦਨਾਮੀ ਕੱਖ ਨੀ ਉਹਨਾਂ ਪੱਲੇ ਪਾਇਆ ਵੀਰਾਂ ਦੇ ਅੰਮ੍ਰਿਤ ਪਾਲੋ ਪਾਂਬੜ ਬਣਦੀ ਦਿਸਦੀ ਜੋ ਅੰਗਿਆਰੀ ਨੀ ਅੰਮ੍ਰਿਤ ਪਾਲੋ ਪਾਂਬੜ ਬਣਦੀ ਦਿਸਦੀ ਜੋ ਅੰਗਿਆਰੀ ਨੀ ਇੱਜ਼ਤਾਂ ਦੀ ਫੁਲਕਾਰੀ ਤੇ ਪਾ ਦਿੰਦੇ ਡੱਬ ਲਲਾਰੀ ਨੀ ਇੱਜ਼ਤਾਂ ਦੀ ਫੁਲਕਾਰੀ ਤੇ ਪਾ ਦਿੰਦੇ ਡੱਬ ਲਲਾਰੀ ਨੀ ਇੱਜ਼ਤਾਂ ਦੀ ਫੁਲਕਾਰੀ ਤੇ ਪਾ ਦਿੰਦੇ ਡੱਬ ਲਲਾਰੀ
ਦੋਸਤੋ ਮੈਂ ਯਾਨੀ ਅਨੂ ਤੁਹਾਡੇ ਨਾਲ ਹੋ ਗਈ ਹਾਂ ਅੱਜ ਦਾ ਰੇਡੀਓ ਇਨਕਲਾਬ ਪ੍ਰੋਗਰਾਮ ਲੈ ਕੇ ਤੁਸੀਂ ਸਾਡੇ ਨਾਲ ਹਰ ਸੋਮਵਾਰ ਹੋ ਜਾਂਦੇ ਹੋ ਸ਼ਾਮ 5 ਵਜੇ ਤੋਂ 6:30 ਵਜੇ ਤੱਕ ਇਹ ਪ੍ਰੋਗਰਾਮ ਤੁਸੀਂ ਪਲੈਨਟ 104.6 FM ਦੇ ਮਾਧਿਅਮ ਤੋਂ ਸੁਣਦੇ ਹੋ ਔਕਲੈਂਡ ਔਰ ਆਸ ਪਾਸ ਦੇ ਇਲਾਕਿਆਂ ਵਿੱਚ ਜਿਹੜੇ ਸਾਡੇ ਸਰੋਤੇ ਸਾਨੂੰ ਇੰਟਰਨੈਸ਼ਨਲ ਪੱਧਰ ਤੇ ਸੁਣਦੇ ਨੇ ਵੈਬਸਾਈਟ ਦਾ ਪਤਾ ਹੈ www.planetaudio.org.nz/radioinclub ਉਸ ਤੋਂ ਇਲਾਵਾ ਫੇਸਬੁੱਕ ਦਾ ਪੇਜ ਹੈ ਰੇਡੀਓ ਇਨਕਲਾਬ ਦੇ ਨਾਮ ਨਾਲ ਔਰ ਯੂਟਿਊਬ ਚੈਨਲ ਵੀ ਹੈ ਇਸੇ ਨਾਮ ਤੋਂ ਉੱਥੇ ਵੀ ਤੁਸੀਂ ਸਾਡੇ ਜਿਹੜੇ ਪਿਛਲੇ ਪ੍ਰੋਗਰਾਮ ਨੇ ਉਹ ਸੁਣ ਸਕਦੇ ਹੋ ਦੇਖ ਸਕਦੇ ਹੋ ਤੋ ਅੱਜ ਦੇ ਪ੍ਰੋਗਰਾਮ ਦੇ ਜਿਹੜੇ ਵਿਸ਼ੇ ਨੇ ਉਹ ਤੁਹਾਨੂੰ ਦੱਸਦੇ ਚੱਲੀਏ ਅਸੀਂ ਗੱਲਬਾਤ ਕਰਾਂਗੇ ਭਾਰਤ ਦੇਸ਼ ਦੀ ਔਰ ਕੁਛ ਜਿਹੜੇ ਇੱਥੇ ਐਕਸ਼ਨਸ ਔਰ ਮਸਲੇ ਚੱਲ ਰਹੇ ਨੇ ਉਹਨਾਂ 'ਤੇ ਵੀ ਸਾਰੇ ਸਾਡੇ ਸਰੋਤਿਆਂ ਨੇ ਜ਼ਰੂਰ ਪਿਛਲੇ ਦਿਨ ਹੀ ਸੁਣਿਆ ਹੋਏਗਾ ਛੋਟੀ ਬੱਚੀ ਆਸਿਫਾ ਜਿਹਦਾ ਨਾਮ 8 ਸਾਲਾ ਬੱਚੀ ਜਿਹਦੀ ਬਹੁਤ ਜ਼ਿਆਦਾ ਘਿਨੌਣੀ ਹਰਕਤ ਕੀਤੀ ਗਈ ਉਹਦੇ ਨਾਲ ਤੋ ਉਸ ਮਸਲੇ 'ਤੇ ਇੱਕ ਮੇਰਾ ਖਿਆਲ ਹੈ ਸਾਡੀ ਜਨਰਲ ਗੱਲਬਾਤ ਰਹੇਗੀ ਕਿ ਕਿਸ ਤਰ੍ਹਾਂ ਸਾਡੇ ਦੇਸ਼ ਵਿੱਚ ਖਾਸ ਕਰਕੇ ਔਰਤਾਂ ਨਾਲ ਇਹੋ ਜਿਹਾ ਜਿਹੜਾ ਵਰਤਾਰਾ ਬਾਰ ਬਾਰ ਹੁੰਦਾ ਹੈ ਤੋ ਉਹਦੇ ਸੰਦਰਭ 'ਚ CPIML ਲਿਬਰੇਸ਼ਨ ਤੋਂ ਕਾਮਰੇਡ ਕਵਿਤਾ ਕ੍ਰਿਸ਼ਨਨ ਨੇ ਉਹਨਾਂ ਦਾ ਬਹੁਤ ਖੂਬ ਲਿਖਿਆ ਹੋਇਆ ਆਰਟੀਕਲ ਹੈ ਕਿ ਇਹ ਸਾਰੇ ਇਹੋ ਜਿਹੇ ਵਰਤਾਰਿਆਂ ਦੇ ਪਿੱਛੇ ਕਿਸ ਤਰ੍ਹਾਂ ਦੀ ਮਾਨਸਿਕਤਾ ਰਹਿੰਦੀ ਹੈ ਔਰ ਹੱਲ ਕਿਸ ਕਿਸਮ ਦੇ ਹੋਣ ਤੋ ਇਸ ਤਰ੍ਹਾਂ ਦੀ ਗੱਲਬਾਤ ਰਹੇਗੀ ਸਾਡੀ ਉਸ ਤੋਂ ਇਲਾਵਾ ਫੇਸਬੁੱਕ ਤੇ ਔਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋਈ ਸ਼ਾਇਦ ਤੁਸੀਂ ਵੀ ਸਾਰਿਆਂ ਨੇ ਦੇਖੀ ਹੋਏਗੀ ਕਿ ਇੱਕ ਔਰਤ ਜਿਹੜੀ ਕਿ ਮਰੀਜ਼ ਹੈ ਪੇਸ਼ੈਂਟ ਹੈ ਹਸਪਤਾਲ ਵਿੱਚ ਇੱਕ ਡਾਕਟਰ ਕਿਸ ਤਰ੍ਹਾਂ ਉਹਨਾਂ ਨਾਲ ਦੁਰਵਿਵਹਾਰ ਕਰ ਰਿਹਾ ਕੁੱਟਮਾਰ ਕਰ ਰਿਹਾ ਔਰ ਗਾਲੀ ਗਲੋਜ ਵੀ ਚੱਲ ਰਿਹਾ ਤੋ ਉਹ ਸਾਰਾ ਸਿਲਸਿਲਾ ਕੀ ਹੈ ਔਰ ਕਿਉਂ ਉਸ ਔਰਤ ਨਾਲ ਇਹ ਕੁਝ ਹੋਇਆ ਔਰ ਹੁਣ ਕਿੱਥੋਂ ਤੱਕ ਗੱਲ ਪਹੁੰਚੀ ਹੈ ਮੇਰਾ ਖਿਆਲ ਹੈ FIR ਸ਼ਾਇਦ ਦਰਜ ਹੋ ਚੁੱਕੀ ਹੈ ਉਸ ਡਾਕਟਰ ਦੇ ਖਿਲਾਫ ਤੋ ਇਸ ਸਾਰੇ ਮਸਲੇ 'ਚ ਸਾਡੇ ਨਾਲ ਭਾਰਤ ਤੋਂ ਹੋਣਗੇ ਜੀ ਸਾਥੀ ਹਰਨੇਕ ਸਿੰਘ ਮਹਿਮਾ ਜਿਹੜੇ ਕਿ ਫਿਰੋਜ਼ਪੁਰ ਜ਼ਿਲ੍ਹਾ ਪ੍ਰਧਾਨ ਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਤੋ ਉਹਨਾਂ ਨਾਲ ਅਸੀਂ ਜਲਦ ਰਾਬਤਾ ਕਰਾਂਗੇ ਔਰ ਸਾਡੇ ਨਾਲ ਪ੍ਰੋਗਰਾਮ 'ਚ ਸਾਥੀ ਨਛੱਤਰ ਸਿੰਘ ਵੀ ਇੱਕ ਵਾਰ ਫਿਰ ਹੋ ਗਏ ਨੇ ਜਿਹੜੇ ਕਿ ਮੀਤ ਪ੍ਰਧਾਨ ਨੇ ਜ਼ਿਲ੍ਹਾ ਮੋਗਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਤੋ ਜਿਹੜੀ ਖਾਸ ਕਰਕੇ ਹਮੇਸ਼ਾ SYL ਦੀ ਗੱਲਬਾਤ ਚੱਲਦੀ ਹੈ ਔਰ ਸਾਡੇ ਜਿਹੜੇ ਦਰਿਆਈ ਪਾਣੀ ਨੇ ਉਹਨਾਂ ਬਾਰੇ ਜਿਹੜੇ ਸਾਡੀ ਯੂਨੀਅਨ ਮੂਵਮੈਂਟ ਹੈ ਟਰੇਡ ਯੂਨੀਅਨ ਮੂਵਮੈਂਟ ਹੈ ਕਿਸਾਨਾਂ ਕਿਸਾਨੀ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦਾ ਕੀ ਵਿਚਾਰ ਹੈ ਇਸ ਕਿਸਮ ਦਾ ਟੋਪਿਕ ਰਹੇਗਾ ਸਾਥੀ ਨਛੱਤਰ ਸਿੰਘ ਹੁਣਾਂ ਨਾਲ ਔਰ ਇੱਥੋਂ ਦੇ ਜਿਹੜੇ ਮਸਲੇ ਨਰਸਾਂ ਦੇ ਜਿਹੜੇ ਐਕਸ਼ਨ ਚੱਲ ਰਹੇ ਨੇ ਉਹਨਾਂ ਨੂੰ ਸਿਰਫ ਜਿਹੜੀ 2% ਵਾਧਾ ਜਿਹੜਾ ਦਿੱਤਾ ਔਫਰ ਕੀਤਾ ਜਾ ਰਿਹਾ ਸਰਕਾਰ ਵੱਲੋਂ DHPs ਵੱਲੋਂ ਉਹਦੀ ਅਸੀਂ ਅਗਲੀ ਜਾਣਕਾਰੀ ਦੇਵਾਂਗੇ ਕਿ ਅਗਲੇ ਜਿਹੜੇ ਪਿਕਟ ਨੇ ਉਹ ਕਦੋਂ ਨੇ ਔਰ ਤੁਸੀਂ ਕਿੱਥੇ ਕਿੱਥੇ ਜਾ ਕੇ ਸਮਰਥਨ ਕਰ ਸਕਦੇ ਹੋ ਨਰਸਾਂ ਦਾ ਮਿਡਵਾਈਫ ਦਾ ਔਰ ਹੈਲਥ ਕੇਅਰ ਅਸਿਸਟੈਂਟਸ ਦਾ ਉਸ ਤੋਂ ਇਲਾਵਾ ਅਗਰ ਸਾਨੂੰ ਵਕਤ ਨੇ ਇਜਾਜ਼ਤ ਦਿੱਤੀ ਤੋ ਸੀਰੀਆ ਦੀ ਜਿਹੜੀ ਵਾਰ ਹੈ ਉਹਦੇ 'ਤੇ ਵੀ ਗੱਲਬਾਤ ਕਰਦੇ ਚੱਲਾਂਗੇ ਤੋ ਇਸ ਕਿਸਮ ਦੀਆਂ ਅੱਜ ਸਾਡੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਵਾਰਤਾਲਾਪ ਤੁਹਾਡੇ ਨਾਲ ਰਹੇਗੀ ਤੁਹਾਡੇ ਨਾਲ ਸਾਂਝ ਰਹੇਗੀ ਤੋ ਇਸ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਬਣੇ ਰਹਿਣਾ ਅਸੀਂ ਕੋਸ਼ਿਸ਼ ਕਰਾਂਗੇ ਕਿ ਰਾਬਤਾ ਕਰ ਸਕੀਏ ਜਿਹੜੇ ਸਾਥੀ ਨੇ ਸਾਡੇ ਹਰਨੇਕ ਸਿੰਘ ਮਹਿਮਾ ਭਾਰਤ ਵਿੱਚ ਤੋ ਉਹਨਾਂ ਨੂੰ ਨਾਲ ਲੈ ਕੇ ਅਸੀਂ ਦੁਬਾਰਾ ਹਾਜ਼ਰ ਹੁੰਦੇ ਹਾਂ ਇਸ ਤਰ੍ਹਾਂ ਹੀ ਸਾਡੇ ਨਾਲ ਬਣੇ ਰਹਿਣਾ
ਦਹਿਕ ਦੇ ਮੰਗਿਆ ਰਾਤੇ ਸੌਂਦੇ ਰਹੇ ਨੇ ਲੋ ਇਸ ਤਰ੍ਹਾਂ ਵੀ ਰਾਤ ਨੂੰ ਇਸ ਤਰ੍ਹਾਂ ਵੀ ਰਾਤ ਨੂੰ ਰੁਸ਼ਨਾਉਂਦੇ ਰਹੇ ਨੇ ਲੋ ਦਹਿਕ ਦੇ ਅੰਗਿਆ ਰਾਤੇ ਨਾ ਕੱਟ ਹੋਏ ਨਾ ਹੋਣਗੇ ਨਾ ਕੱਟ ਹੋਏ ਨਾ ਹੋਣਗੇ ਇਸ਼ਕ ਦੇ ਗੀਤ ਇਸ਼ਕ ਦੇ ਗੀਤ ਦਰਦ ਬੈ ਮੌਤ ਦੀ ਸਰ ਦਰਦ ਬੈ ਗਾਉਂਦੇ ਰਹੇ ਨੇ ਲੋ ਇਸ ਤਰ੍ਹਾਂ ਵੀ ਰਾਤ ਨੂੰ ਰੁਸ਼ਨਾਉਂਦੇ ਰਹੇ ਨੇ ਲੋ ਦੇਖਦੇ ਅੰਗਿਆਰਾ ਤੇ ਨੇਰੀਆਂ ਨੂੰ ਜੇ ਭੁਲੇਖਾ ਨੇਰੀਆਂ ਨੂੰ ਜੇ ਭੁਲੇਖਾ ਹੈ ਹਨੇਰਾ ਪੌਣੇ ਦਾ ਹੈ ਹਨੇਰਾ ਪੌਣੇ ਦਾ ਨੇਰੀਆਂ ਨੂੰ ਰੋਕ ਵੀ ਨੇਰੀਆਂ ਨੂੰ ਰੋਕ ਵੀ ਪਾਉਂਦੇ ਰਹੇ ਨੇ ਲੋ ਇਸ ਤਰ੍ਹਾਂ ਵੀ ਰਾਤ ਨੂੰ ਰੁਸ਼ਨਾਉਂਦੇ ਰਹੇ ਨੇ ਲੋ ਦਹਿਕਦੇ ਅੰਗਿਆਰਾਂ ਤੇ ਜ਼ਿੰਦਗੀ ਦਾ ਜੱਜ ਕਦੇ ਜ਼ਿੰਦਗੀ ਦਾ ਜੱਜ ਕਦੇ ਅਪਮਾਨ ਕੀਤਾ ਹੈ ਕਿਸੇ ਅਪਮਾਨ ਕੀਤਾ ਹੈ ਕਿਸੇ ਮੌਤ ਬਣ ਕੇ ਮੌਤ ਦੀ ਮੌਤ ਬਣ ਕੇ ਮੌਤ ਦੀ ਆਉਂਦੇ ਰਹੇ ਨੇ ਲੋ ਇਸ ਤਰ੍ਹਾਂ ਵੀ ਰਾਤ ਨੂੰ ਰੁਸ਼ਨਾਉਂਦੇ ਰਹੇ ਨੇ ਲੋ ਦਹਿਕਦੇ ਅੰਗਿਆਰਾਂ ਤੇ ਤੋੜ ਕੇ ਮਜਬੂਰੀਆਂ ਦੇ ਤੋੜ ਕੇ ਮਜਬੂਰੀਆਂ ਦੇ ਸੰਗਲਾਂ ਨੂੰ ਆਦ ਤੋਂ ਸੰਗਲਾਂ ਨੂੰ ਆਦ ਤੋਂ ਜ਼ੁਲਮ ਦੇ ਗੜ ਸੰਗਲੀ ਜ਼ੁਲਮ ਦੇ ਗੜ ਸੰਗਲੀ ਪਾਉਂਦੇ ਰਹੇ ਨੇ ਲੋ ਇਸ ਤਰ੍ਹਾਂ ਵੀ ਰਾਤ ਨੂੰ ਰੁਸ਼ਨਾਉਂਦੇ ਰਹੇ ਨੇ ਲੋ ਦਹਿਕਦੇ ਅੰਗਿਆਰਾਂ ਤੇ ਸੌਂਦੇ ਰਹੇ ਨੇ ਲੋ ਦਹਿਕਦੇ ਅੰਗਿਆਰਾਂ ਤੇ ਸੌਂਦੇ ਰਹੇ ਨੇ ਲੋ ਦਹਿਕਦੇ ਅੰਗਿਆਰਾਂ ਤੇ
ਤੋ ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੇਡੀਓ ਇਨਕਲਾਬ ਇਸ ਵਕਤ ਫੋਨ ਲਾਈਨ ਤੇ ਸਾਡੇ ਨਾਲ ਹੋ ਗਏ ਨੇ ਸਾਥੀ ਹਰਨੇਕ ਸਿੰਘ ਮਹਿਮਾ ਜਿਹੜੇ ਕਿ ਫਿਰੋਜ਼ਪੁਰ ਜ਼ਿਲ੍ਹਾ ਪ੍ਰਧਾਨ ਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੋਂ ਤੋ ਜਿਹੜੇ ਬੀਤੇ ਦਿਨੀ ਹੋਸਪਿਟਲ ਵਿੱਚ ਇੱਕ ਮਰੀਜ਼ ਨਾਲ ਔਰਤ ਫੀਮੇਲ ਮਰੀਜ਼ ਨਾਲ ਬਹੁਤ ਦੁਰਵਿਵਹਾਰ ਕੀਤਾ ਗਿਆ ਡਾਕਟਰ ਵੱਲੋਂ ਉਸ ਘਟਨਾ ਬਾਰੇ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ
ਸਾਥੀ ਹਰਨੇਕ ਸਿੰਘ ਜੀ ਤੁਹਾਡਾ ਸਵਾਗਤ ਹੈ ਰੇਡੀਓ ਇਨਕਲਾਬ ਤੇ ਸਾਥੀ ਜੀ ਪਹਿਲਾਂ ਤੇ ਤੁਸੀਂ ਤੇ ਤੁਹਾਡੀ ਕਿਸਾਨ ਜਥੇਬੰਦੀ ਵਧਾਈ ਦੀ ਪਾਤਰ ਕਿ ਜਿਹਨਾਂ ਨੇ ਇੱਕ ਘਨੌਣਾ ਜਿਹੜਾ ਇਹ ਜਿਹੜਾ ਫਿਰੋਜ਼ਪੁਰ ਸਰਕਾਰੀ ਹਸਪਤਾਲ ਦੇ ਜਿਹੜੀ ਇਹ ਘਟਨਾ ਹੋਈ ਹੈ ਤੁਸੀਂ ਵੱਧ ਕੇ ਤੇ ਸਟੈਂਡ ਲਿਆ ਔਰ ਸਭ ਤੋਂ ਪਹਿਲਾਂ ਤੁਸੀਂ ਜਿਹੜੀ ਐਫ ਆਈ ਆਰ ਇਸ ਮਸਲੇ ਦੇ ਬਾਰੇ ਇਹਨਾਂ ਦੇ ਵਿਰੁੱਧ ਜਿਹੜੀ ਥਾਣੇ ਦੇ ਵਿੱਚ ਲਿਖਾਈ ਹੈ ਸੋ ਸਾਥੀ ਜੀ ਅਸੀਂ ਚਾਹਾਂਗੇ ਕਿ ਸਾਡੇ ਸਰੋਤਿਆਂ ਨਾਲ ਸਾਂਝ ਪਾਓ ਕਿ ਐਕਚੁਲੀ ਇਹ ਮਸਲਾ ਹੈ ਕੀ ਹੈ ਕਦੋਂ ਹੋਇਆ ਔਰ ਕੀ ਇਹਦੇ ਕਾਰਨ ਇਹ ਜਿਹੜਾ ਸਾਂਝ ਪਾਓ ਘਟਨਾ ਦੀ ਸਾਰੀ ਦੀ
ਗੱਲ ਐਸਾ ਜੀ ਇਹ ਜਿਹੜੇ ਖੁਸ਼ਹਾਲ ਦੀਪ ਡਾਕਟਰ ਨੇ ਸਿਵਲ ਹਸਪੀਟਲ ਦੇ ਵਿੱਚ ਜੋਬ ਕਰ ਰਹੇ ਨੇ
ਜੀ
ਅਸਲ ਦੇ ਵਿੱਚ ਇਹਨਾਂ ਦੇ ਨਾਲ ਮੇਰਾ ਮਤਲਬ ਪਰਸਨਲ ਵੀ ਇੱਕ ਦੋ ਵਾਰ ਮੈਂ ਇਹਨਾਂ ਦੇ ਕੋਲੋਂ ਦਵਾਈ ਲੈਣ ਗਿਆ ਜਾਂ ਕਿਸੇ ਮਰੀਜ਼ ਨੂੰ ਦਵਾਉਣ ਗਿਆ ਇਹਨਾਂ ਦਾ ਇੱਕ ਐਟੀਟਿਊਡ ਐਸਾ ਹੈ ਕਿ ਇਹ ਜਿਹੜੇ ਕਲਾਸ ਹੋ ਰਹੇ ਉਹਨੂੰ ਆਪਣੇ ਗੇਟ ਅੱਗੇ ਖੜਾ ਕਰਦੇ ਨੇ ਕਿ ਇੱਕ ਮਰੀਜ਼ ਤੋਂ ਵੱਧ ਅੰਦਰ ਨਹੀਂ ਆਉਣ ਦੇਣਾ ਇੱਕ ਮਰੀਜ਼ ਅੰਦਰ ਆਉਂਦਾ ਤੇ ਉਹਨੂੰ ਦੇਖਣ ਦੀ ਬਜਾਏ ਇਹ ਲੰਮਾ ਸਮਾਂ ਮੋਬਾਈਲ ਤੇ ਮਤਲਬ ਖੇਡਦੇ ਰਹਿੰਦੇ ਨੇ ਜਾਂ ਘਰੇ ਗੱਲ ਕਰਦੇ ਰਹਿੰਦੇ ਨੇ ਜਾਂ ਕਿਸੇ ਨਾਲ ਗੱਲ ਕਰਦੇ ਰਹਿੰਦੇ ਨੇ ਇਹਦੇ ਕਰਕੇ ਮਤਲਬ ਆਨ ਡਿਊਟੀ ਜਿੰਨੇ ਮਰੀਜ਼ਾਂ ਨੂੰ ਚੈੱਕ ਕਰ ਸਕਦੇ ਨੇ ਉਹਨਾਂ ਨੂੰ ਇਹ ਕਰ ਨਹੀਂ ਪਾਉਂਦੇ ਫਿਰ ਉਹਦੇ ਤੋਂ ਮਤਲਬ ਚਾਰ ਗੁਣਾ ਘੱਟ ਮਰੀਜ਼ ਹੀ ਅਟੈਂਡ ਕਰ ਪਾਉਂਦੇ ਨੇ
ਠੀਕ
ਜਿਹੜੀ ਇਹ ਘਟਨਾ ਹੋਈ ਹੈ ਜੀ ਇਹ ਜਿਹੜੀ ਔਰਤ ਮਤਲਬ ਇਹ ਪੰਜਾਬ ਦੀ ਨੀ ਮੂਲ ਰੂਪ ਵਿਚ ਰਹਿਣ ਵਾਲੀ ਹੈ ਜਿਹਨੂੰ ਅਸੀਂ ਆਪਾਂ ਕਹਿੰਦੇ ਹਾਂ ਇੱਧਰ ਦੇ ਪੂਰਬ ਦੇ ਬਈਏ ਜਿਹਨੂੰ ਕਹਿੰਦੇ ਹਾਂ
ਪ੍ਰਵਾਸੀ ਕਾਮੇ ਜਿਵੇਂ ਅਸੀਂ ਹਾਂ ਜੀ ਇਸ ਮੁਲਕ ਦੇ ਵਿੱਚ
ਵਾਰੀ ਨੀ ਸੀ ਆਉਂਦੀ ਉਹਨੇ ਚਿਰ ਨੂੰ ਡਾਕਟਰ ਕਹਿੰਦਾ ਸੀ ਮੇਰਾ ਤਾਂ ਟਾਈਮ ਹੋ ਗਿਆ ਜੀ ਮੈਂ ਚੱਲਿਆ ਮਤਲਬ ਜਿਸ ਦਿਨ ਹੁਣ ਇਹ ਘਟਨਾ ਵਾਪਰੀ ਏ ਗਿਆਰਾਂ ਤਰੀਕ ਦੀ ਗੱਲ ਏ ਉਸ ਦਿਨ ਵੀ ਇਹ ਮਤਲਬ ਚੌਥੀ ਵਾਰ ਜਦੋਂ ਆਈ ਤੇ ਧੱਕੇ ਨਾਲ ਅੰਦਰ ਚਲੀ ਗਈ ਕਿ ਮੈਨੂੰ ਦਵਾਈ ਦਿਓ ਇਹ ਡਾਕਟਰ ਸਾਹਿਬ ਉੱਠ ਕੇ ਚਲੇ ਗਿਆ ਕਿ ਜੇ ਤੁਸੀਂ ਐਂ ਕਰਨਾ ਮੈਂ ਦਵਾਈ ਦਿੰਦਾ ਹੀ ਨੀ ਗਾ ਮਤਲਬ ਇਹਦੀ ਬਜਾਏ ਕਿ ਉਹ ਤਿੰਨ ਦਿਨ ਹੋ ਗਿਆ ਔਰ ਤੇ ਵਿਚਾਰੀ ਉਹ ਆ ਰਹੀ ਏ ਚਲੋ ਮੈਂ ਠੀਕ ਏ ਤੁਹਾਨੂੰ ਪਹਿਲਾਂ ਦੇਖ ਲੈਣਾ ਜਾਂ ਦੋ ਮਿੰਟ ਰੁਕ ਜੋ ਇਹ ਮਤਲਬ ਉੱਠ ਕੇ ਚਲੇ ਗਿਆ ਆਪਦੇ ਕੈਬਨ ਦੇ ਵਿੱਚੋਂ ਕਿ ਜਿਵੇਂ ਕਰੋਗੇ ਮੈਂ ਦਵਾਈ ਦੇਣੀ ਨੀ ਤੁਹਾਨੂੰ ਔਰ ਜਾ ਕੇ ਮਤਲਬ ਇਹਨਾਂ ਨੇ ਕਹਿੰਦਾ ਵੀ ਪੁਲਿਸ ਨੂੰ ਫੋਨ ਕਰਤਾ ਜੀ ਮੈਨੂੰ ਮਰੀਜ਼ ਤੰਗ ਕਰਦੇ ਨੇ
ਠੀਕ
ਉਹ ਔਰਤ ਵਿਚਾਰੀ ਬਹੁਤ ਘੱਟ ਪੜੀ ਹੋਈ ਸੀ ਇਹ ਉਹ ਜਿੱਥੇ ਮਤਲਬ ਬਿਠਾ ਕੇ ਮਰੀਜ਼ ਦੇਖਦੇ ਨੇ ਉਹਦੀ ਜਗ੍ਹਾ ਤੇ ਬੈਠ ਗਈ ਜਿੱਥੇ ਉਹਨਾਂ ਦਾ ਚੇਅਰ ਏ ਡਾਕਟਰ ਸਾਹਿਬ ਦੀ ਹੁਣ ਡਾਕਟਰ ਸਾਹਿਬ ਅੱਧਾ ਪੌਣਾ ਘੰਟਾ ਲਾ ਕੇ ਜਦੋਂ ਵਾਪਸ ਆਏ ਉਹਨੂੰ ਉੱਥੇ ਦੇਖ ਕੇ ਬਸ ਇੰਨਾ ਇਰੀਟੇਟ ਹੋ ਗਿਆ ਕਿ ਫੌਰਨ ਉਹਨੂੰ ਫੜ ਕੇ ਤੇ ਕੁੱਟਣਾ ਸ਼ੁਰੂ ਕਰ ਦਿੱਤਾ
ਔਰ ਕੁੱਟਿਆ ਵੀ ਸਾਥੀ ਜੀ ਇਹ ਵੀ ਇੱਕ ਮਤਲਬ ਵੀਡੀਓ ਵਾਇਰਲ ਆ ਉਹ ਜਿਹੜੇ ਸਰੋਤੇ ਸੁਣਨੇ ਵਾਲੇ ਨੇ ਮੈਨੂੰ ਪੱਕਾ ਯਕੀਨ ਆ ਵੀ ਉਹਨਾਂ ਨੇ ਸਾਰਿਆਂ ਨੇ ਵੇਖੀ ਹੋਊਗੀ ਔਰ ਜਿਸ ਤਰੀਕੇ ਨਾਲ ਸਾਥੀ ਜੀ ਉਹਦਾ ਮਤਲਬ ਇੰਨਾ ਘਨੌਣੇ ਤਰੀਕੇ ਦੇ ਨਾਲ ਉਹਨੂੰ ਵਾਲਾਂ ਤੋਂ ਘੜੀਸ ਕੇ ਉਹਦੇ ਠੁੱਡੇ ਮਾਰੇ ਗਏ ਇੱਦਾਂ ਜਾਪਦਾ ਵੀ ਗੁਪਤ ਅੰਗਾਂ ਤੇ ਉਹਦੇ ਠੁੱਡੇ ਮਾਰੇ ਗਏ ਉਹਨੂੰ ਚਪੇੜਾਂ ਮਾਰੀਆਂ ਗਈਆਂ ਔਰ ਸਭ ਤੋਂ ਸਾਥੀ ਜੀ ਜਿਹੜਾ ਘਨੌਣਾ ਜਿਹੜਾ ਖਤਰਨਾਕ ਉਹ ਤੇ ਸੀਗਾ ਹੀ ਜਿਹੜਾ ਪੁਲਿਸ ਦੀ ਜਿਹੜੀ ਕਾਰਵਾਈ ਰਹੀ ਹੈ ਉਹ ਤੇ ਜ਼ਰੂਰ ਗੱਲ ਕਰੋ ਕਿਵੇਂ ਉਹ ਵੇਖਦੀ ਰਹੀ ਸਾਰੀ ਗੱਲਬਾਤ
ਪ੍ਰਵਾਸੀ
ਮੁਲਾਜ਼ਮ ਸੀ ਉਹ ਵੀ ਮਤਲਬ ਛੜਵਾਉਣ ਵਾਲਾ ਥੋੜਾ ਬਹੁਤਾ ਕਰਦੇ ਰਹੇ ਪਰ ਡਾਕਟਰ ਜਿਵੇਂ ਉਹ ਜੰਪ ਬਣ ਕੇ ਉਹਨੂੰ ਚੰਬੜਿਆ ਹੋਇਆ ਸੀ ਛੱਡਣਾ ਚਾਹੁੰਦਾ ਨੀ ਸੀ ਪਰ ਉਹਨਾਂ ਨੇ ਵੀ ਮੁੜ ਕੇ ਜਿਵੇਂ ਛੱਡ ਦਿੱਤਾ ਵੀ ਠੀਕ ਜੋ ਡਾਕਟਰ ਸਾਹਿਬ ਕਰਨਾ ਤੁਸੀਂ ਕਰ ਲਓ ਤੇ ਵਾਕਈ ਇਸ ਔਰਤ ਦਾ ਗੁਨਾਹ ਵੀ ਇਹ ਕਿਸੇ ਗਰੀਬ ਘਰੇ ਜੰਮੀ ਏ ਇਹਦੇ ਬਾਵਜੂਦ ਫਿਰ ਸਿਵਲ ਹਸਪਤਾਲ ਚ ਦਵਾਈ ਲੈਣ ਆਉਂਦੀ ਹੈ ਤੇ ਤੁਹਾਡੇ ਕੋਲ ਦਵਾਈ ਲੈਣ ਆਉਂਦੀ ਹੈ ਇਹ ਗੁਨਾਹਦਾਰ ਏ ਬਿਲਕੁਲ ਦਿਓ ਇਹਨੂੰ ਸਜ਼ਾ ਤੁਸੀਂ ਵੱਲੋਂ ਉਹਨਾਂ ਨੇ ਹੱਥ ਖੜੇ ਕਰਤੇ ਔਰ ਉਹਦੇ ਨਾਲ ਜਿਹੜੇ ਅਸੀਂ ਮਤਲਬ ਮੈਨੂੰ ਲੱਗਦਾ ਨੀ ਕਿ ਮੇਰੀ ਗੱਲ ਕਿੰਨੀ ਜਾਇਜ਼ ਹੋਵੇ ਕਿ ਮਤਲਬ ਅਸੀਂ ਜਦੋਂ ਕੰਮ ਕਰਨੇ ਆ ਕੋਈ ਸਾਨੂੰ ਕਹਿੰਦੇ ਜੀ ਤੁਸੀਂ ਗੱਲ ਕਰ ਹੀ ਨੀ ਸਕਦੇ ਤੁਸੀਂ ਸਾਬਤ ਸੂਰਤ ਨਹੀਂ ਜੇ ਤੁਸੀਂ ਮਤਲਬ ਤੇ ਉਹਦੇ ਸਾਬਤ ਸੂਰਤ ਲੋਕ ਵੀ ਜਿਹੜੇ
ਦੇਖਦੇ
ਰਹੇ ਕਿਸੇ ਨੇ ਹਿੰਮਤ ਨੀ ਕੀਤੀ
ਬਿਲਕੁਲ ਵੇਖੇ ਜੀ ਬਿਲਕੁਲ
ਇਹ ਜੋ ਹੋਇਆ ਜੀ ਸੱਚਮੁੱਚ ਹੋਇਆ ਜਦੋਂ ਅਸੀਂ ਵੀਡੀਓ ਵੇਖੀ ਮਤਲਬ ਅਸੀਂ ਜਿਹੜੇ ਮਤਲਬ ਸਮਝਦੇ ਹਾਂ ਕਿ ਇੱਥੇ ਕੋਈ ਜਿੰਨੀਆਂ ਵੀ ਔਰਤਾਂ ਨੇ ਸਾਡੀਆਂ ਧੀਆਂ ਨੇ ਜਾਂ ਭੈਣਾਂ ਨੇ ਮਤਲਬ ਸਾਡਾ ਇਹਨਾਂ ਨਾਲ ਰਿਸ਼ਤਾ ਹੈ
ਜੀ
ਸਾਡੇ ਸਾਰਿਆਂ ਦੇ ਸੱਚਮੁੱਚ ਇੱਥੇ ਤਾਂ ਹੁੰਦੀ ਨਾ ਪੰਜਾਬੀਆਂ ਦੀ ਅਸੀਂ ਥੋੜੀ ਗੱਲ ਨੂੰ ਵਧਾ ਦਿੰਦੇ ਸੱਚਮੁੱਚ ਸਾਡੇ ਰੌਂਗਟੇ ਖੜੇ ਹੋ ਗਏ
ਬਿਲਕੁਲ
ਜਿੱਥੇ ਅਸੀਂ ਇਨਕਲਾਬੀ ਧਿਰਾਂ ਜਿੱਥੇ ਵਿਚਰ ਰਹੀ ਹਾਂ
ਜੀ
ਮਤਲਬ ਇਹ ਸਾਡਾ ਅਸੀਂ ਜਿਸ ਜ਼ਿਲ੍ਹੇ ਵਿੱਚ ਇੰਨੀ ਵੱਡੀ ਤਾਦਾਦ ਰਹੀ ਸਾਡੇ ਜ਼ਿਲ੍ਹੇ ਵਿੱਚ ਹੋ ਕਿਵੇਂ ਜਾਵੇ ਹੋਣ ਨਹੀਂ ਦਿਆਂਗੇ ਉਹਦੇ ਤੋਂ ਬਾਅਦ ਅਸੀਂ ਇਹਨੂੰ ਅੱਗੇ ਕੀਤਾ ਤੇ ਉੱਥੇ ਵੀ ਮਤਲਬ ਜਦੋਂ ਵਾਇਰਲ ਹੋਈ ਵੀਡੀਓ ਵਿਖਾਈ ਉਹਨਾਂ ਨੂੰ ਥਾਣੇ ਵਾਲਿਆਂ ਨੂੰ ਉਹ ਕਹਿੰਦੇ ਜੀ ਸਾਡੇ ਕੋਲ ਆਈ ਕੋਈ ਨੀ ਰਿਪੋਰਟ ਹੀ ਨੀ ਸਾਡੇ ਕੋਲ ਆਈ ਕੋਈ ਰਿਪੋਰਟ ਕਰੇ ਤੇ ਤਾਂ ਹੈ ਸਾਨੂੰ ਮਤਲਬ ਤੇ ਜ਼ੋਰ ਲਾਉਣਾ ਪਿਆ ਵੀ ਇਹ ਤੁਸੀਂ ਵੀਡੀਓ ਦੇਖੋ ਇਸ ਵੀਡੀਓ ਚ ਡਾਕਟਰ ਸਾਹਿਬ ਦਿਸਦਾ ਪਿਆ ਤੁਹਾਡੇ ਪੁਲਿਸ ਮੁਲਾਜ਼ਮ ਨੇ ਦੋ ਉਹਨਾਂ ਨੂੰ ਪੁੱਛੋ ਬਿਨਾਂ ਵੀ ਮਤਲਬ ਜਿੰਨਾ ਚਿਰ ਉਹ ਔਰਤ ਨਹੀਂ ਲੱਭਦੀ ਉਹਦੇ ਤੋਂ ਬਿਨਾਂ ਤੁਸੀਂ ਭਾਈ ਉਹਦਾ ਕਰੋ ਐਫ ਆਈ ਆਰ ਕੱਟੋ ਤੁਸੀਂ ਔਰਤ ਨੂੰ ਲੱਭੋ ਡਾਕਟਰ ਤੁਹਾਡੇ ਸਾਹਮਣੇ ਖੜਾ ਪੁਲਿਸ ਮੁਲਾਜ਼ਮ ਨੇ ਤੁਹਾਡੇ ਉਹਨਾਂ ਨੂੰ ਪੁੱਛੋ ਔਰ ਸਿਵਲ ਹਾਸਪਿਟਲ ਦੇ ਵਿੱਚ ਰਿਕਾਰਡ ਉਸ ਜਨਾਨੀ ਦਾ ਉੱਥੋਂ ਰਿਕਾਰਡ ਲਾਓ ਤੇ ਉਹਨੂੰ ਲੱਭ ਲਓ ਉਹ ਵੀ ਸਾਨੂੰ ਕੋਸ਼ਿਸ਼ ਕਰਨੀ ਪਈ ਕਿ ਅਸੀਂ ਕੋਸ਼ਿਸ਼ ਕਰਕੇ ਉਸ ਔਰਤ ਦਾ ਪਤਾ ਲਾਇਆ ਤੇ ਉਹਨੂੰ ਲੱਭਿਆ
ਠੀਕ ਤੇ ਸਾਥੀ ਇਸ ਟਾਈਮ ਸਿਚੁਏਸ਼ਨ ਕੀ ਹੈ
ਇਸ ਟਾਈਮ ਸਿਚੁਏਸ਼ਨ ਇਹ ਆ ਜੀ ਕਿ ਅਜੇ ਤੱਕ ਉਸ ਔਰਤ ਦੇ ਬਿਆਨ ਨਹੀਂ ਲਿਖੇ ਗਏ ਐਫ ਆਈ ਆਰ ਕੱਟ ਦਿੱਤੀ ਡਾਕਟਰ ਨੂੰ ਸਸਪੈਂਡ ਕਰ ਦਿੱਤਾ
ਹਾਂਜੀ
ਡਾਕਟਰ ਨੂੰ ਸਸਪੈਂਡ ਕਰਾਉਣ ਵਾਸਤੇ ਵੀ ਸਾਨੂੰ ਤਾਲ ਲਾਉਣਾ ਪਿਆ ਘੱਟੋ ਘੱਟ ਡਿਸਮਿਸ ਨਹੀਂ ਇਹਨੂੰ ਸਸਪੈਂਡ ਕੀਤਾ ਜਾਵੇ ਸਾਡਾ ਹੁਣ ਅਗਲਾ ਆਇਆ ਕਿ ਇਹਨੂੰ ਡਿਸਮਿਸ ਹੀ ਕੀਤਾ ਜਾਵੇ ਇਹ ਬੰਦਾ ਜਿਹੜਾ ਮਰੀਜ਼ ਨੂੰ ਟ੍ਰੀਟ ਕਰਨ ਦੇ ਕਾਬਲ ਹੈ ਹੀ ਨੀਗਾ ਇਹ ਕੱਲ ਨੂੰ ਕੋਈ ਹੋਰ ਨੁਕਸਾਨ ਵੀ ਕਰੇਗਾ ਚਲੋ ਉਹਦੇ ਤੇ ਵੀ ਸਾਨੂੰ ਜ਼ੋਰ ਲਾਉਣਾ ਪਿਆ ਹੁਣ ਇਹ ਪੁਲਿਸ ਵਾਲੇ ਵੀ ਦੋਨੋਂ ਸਸਪੈਂਡ ਕੀਤੇ ਹੋਏ ਨੇ ਹੁਣ ਸਿਚੁਏਸ਼ਨ ਇਹ ਆ ਕਿ ਉਸ ਔਰਤ ਦੇ ਬਿਆਨ ਨੀ ਲਿਖੇ ਗਏ ਅਜੇ ਤੱਕ ਵੀ ਹੋਇਆ ਇਹ ਆ ਕਿ ਡਾਕਟਰ ਵੱਲੋਂ ਉਹ ਜਿਹੜੇ ਵਿਚੋਲੇ ਵਿੱਚ ਪਾ ਕੇ ਉਸ ਪਰਿਵਾਰ ਨੂੰ ਕੁਛ ਦਿੱਤਾ ਹੋਇਆ ਲਾਲਚ ਕੁਛ ਉਹਨਾਂ ਨੂੰ ਡਰਾ ਕੇ ਤੇ ਮਤਲਬ ਉਹ ਔਰਤ ਦਾ ਪਿੰਡ ਸੀ ਜਿਹੜਾ ਉੱਥੋਂ ਅਸੀਂ ਦੁਬਾਰਾ ਪਤਾ ਕੀਤਾ ਉਹ ਕਿਸੇ ਹੋਰ ਪਿੰਡ ਗਏ ਚਲੇ ਨੇ
ਅੱਛਾ ਜੀ
ਸਾਡਾ ਅੱਗੇ ਆ ਕਿ ਇੱਕ ਅੱਧੇ ਦਿਨ ਦੇ ਵਿੱਚ ਉਸ ਔਰਤ ਨੂੰ ਲੱਭ ਕੇ ਲਿਆ ਕੇ ਉਹਦੇ ਨਾਲ ਗੱਲਬਾਤ ਕਰਕੇ ਉਹਦੇ ਅਸੀਂ ਬਿਆਨ ਦਰਜ ਕਰਾਵਾਂਗੇ ਬਿਆਨ ਦਰਜ ਹੋਣ ਤੋਂ ਬਾਅਦ ਚਲੋ ਅਦਾਲਤ ਚ ਜਾ ਕੇ ਕੋਈ ਮੁੱਕਰ ਜਾਂਦਾ ਹੈ ਜਾਂ ਜੋ ਮਰਜ਼ੀ ਹੋ ਜਾਵੇ ਪਰ ਇਹ ਮਤਲਬ ਇਹਨਾਂ ਦੀ ਜਿਹੜੀ ਇਹ ਆ ਕਿ ਕੋਈ ਲਾਲਚ ਦੇ ਕੇ ਸਾਰੀ ਕੀਤੀ ਕਤਰੀ ਦੇ ਉੱਤੇ ਪਰਦਾ ਪਾਰੀਏ ਨਹੀਂ ਸੀ ਹੋਣ ਦੇਣਾ
ਬਿਲਕੁਲ 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 ਸਾਥੀ ਜੀ ਥੋੜਾ ਜਿਹਾ ਆਪਾਂ ਵਾਈਡਰ ਗੱਲ ਕਰਾਂਗੇ ਕਿ ਇਹੋ ਜਿਹੀਆਂ ਜਿਹੜੀਆਂ ਪ੍ਰੈਕਟਿਸਿਸ ਨੇ ਮੈਨੂੰ ਹੁਣ ਯਾਦ ਆ ਰਿਹਾ ਮੇਰੇ ਖਿਆਲ ਸ਼ਾਇਦ ਅੰਮ੍ਰਿਤਸਰ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਵੀ ਐਗਜੈਕਟਲੀ ਇਹੋ ਜਿਹਾ ਹੋਇਆ ਹੈ ਕਿ ਜਿਹੜਾ ਡਾਕਟਰ ਆ ਕੇ ਕੁੱਟਮਾਰ ਕਰਦਾ ਸੋ ਗਰੀਬ ਬੰਦੇ ਨਾਲ ਜਦੋਂ ਦਵਾਈ ਮਤਲਬ ਇਹੋ ਜਿਹੀਆਂ ਘਟਨਾਵਾਂ ਮੇਰੇ ਖਿਆਲ ਇਹ ਰੋਜ਼ ਹੁੰਦੀਆਂ ਨੇ ਇਹ ਜਿਹਦੀ ਵੀਡੀਓ ਬਣ ਗਈ ਤੇ ਗੱਲ ਵੱਖਰੀ ਹੈ ਹਾਂਜੀ ਤੋ ਠੀਕ ਹੈ ਸਾਥੀ ਜੀ ਹੁਣ ਇਸ ਟਾਈਮ ਉਹਨੂੰ ਸਸਪੈਂਡ ਕਰਤਾ ਗਿਆ ਤੇ ਜਿਹੜੀ ਜਿਹੜੀ ਉਹ ਔਰਤ ਪੀੜਤ ਔਰਤ ਹੈ ਉਹਦਾ ਹਜੇ ਤੱਕ ਤੁਹਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਵੀ ਕਿੱਥੇ ਹੈ ਉਹ
ਨਹੀਂ ਉਹ ਜਿਸ ਪਿੰਡ ਦੀ ਸੀ ਅਸੀਂ ਉਹਦਾ ਪਤਾ ਕਰ ਲਿਆ ਸੀ ਉਸ ਪਿੰਡ ਚ ਗਏ ਆ ਉੱਥੋਂ ਮਤਲਬ ਹੁਣ ਉੱਥੋਂ ਕਿਸੇ ਦੂਜੇ ਪਿੰਡ ਭੇਜਤੀ ਏ ਇਸ ਗੱਲ ਦਾ ਸਾਨੂੰ ਪਤਾ ਲੱਗ ਗਿਆ ਹੈ ਮਤਲਬ ਉਹਨਾਂ ਦੇ ਅੰਦਰੋਂ ਹੀ ਕਿ ਰਾਜੀਨਾਮਾ ਕਰਨ ਵਾਸਤੇ ਉਹਨਾਂ ਨਾਲ ਪ੍ਰੈਸ਼ਰ ਪਾਇਆ ਹੋਇਆ ਸੀ ਤੇ ਉਹਨਾਂ ਦਾ ਰਾਜੀਨਾਮਾ ਇੱਕ ਵਾਰ ਹੋ ਗਿਆ ਹੈ ਰਾਜੀਨਾਮਾ ਇਸ ਤਰ੍ਹਾਂ ਹੋ ਗਿਆ ਕਿ ਤੂੰ ਬਿਆਨ ਹੀ ਨਾ ਲਿਖਾਏਗੀ ਤੇ ਇਹਦੀ ਐਫ ਆਈ ਆਰ ਦਾ ਮਤਲਬ ਕੋਈ ਰਹਿ ਨਹੀਂ ਜਾਣਾ ਫਿਰ ਪਰ ਅਸੀਂ ਉਹਨੂੰ ਮੂਵ ਕਰਕੇ ਕੋਸ਼ਿਸ਼ ਕਰਾਂਗੇ ਕਿ ਉਹ ਔਰਤ ਆ ਕੇ ਆਪਦਾ ਬਿਆਨ ਲਿਖਾਵੇ
ਬਿਲਕੁਲ ਬਿਲਕੁਲ
ਔਰ ਮੈਨੂੰ ਲੱਗਦਾ ਕਿ ਅਸੀਂ ਕਾਮਯਾਬ ਹੋ ਜਾਵਾਂਗੇ ਜਿਹੜਾ ਤੁਸੀਂ ਐਚ ਡੀ ਓ ਦੀ ਗੱਲ ਕਰ ਰਹੇ ਹੋ ਮਤਲਬ ਹੈ ਆ ਕਿ ਇਹ ਜਿੰਨੇ ਵੀ ਡਾਕਟਰ ਨੇ ਸਰਕਾਰੀ ਹਸਪਤਾਲਾਂ ਦੇ ਇਹਨਾਂ ਨੂੰ ਐ ਲੱਗਦਾ ਹੈ ਕਿ ਜੇ ਕੋਈ ਸਾਡੇ ਕੋਲ ਦਵਾਈ ਲੈਣ ਆ ਗਿਆ ਹਸਪਿਟਲ ਚ ਆ ਗਿਆ ਤੇ ਮਤਲਬ ਇਹ ਮਤਲਬ ਇੰਨਾ ਗੁਨਾਹ ਕਰ ਦਿੱਤਾ ਇਹਨੇ ਵੀ ਇਹ ਸਾਡੇ ਕੋਲ ਘਰੇ ਜਿਹੜਾ ਕਲੀਨਿਕ ਖੋਲਿਆ ਉੱਥੇ ਆਉਣ ਉੱਥੇ ਵੀ ਦਵਾਈ ਦੇਣੇ ਆਉਂਦੇ ਕਿਉਂ ਨੇ ਔਰ ਜਿਹੜਾ ਇੰਨਾ ਮਤਲਬ ਇਹ ਤਨਖਾਹਾਂ ਲੈ ਰਹੇ ਉਹ ਸਭ ਕਾਸੇ ਦੇ ਬਾਵਜੂਦ ਅਹਿਸਾਨ ਸਮਝਦੇ ਨੇ ਅਸੀਂ ਕੁਝ ਜਿਵੇਂ ਆਸਾਨ ਕਰ ਰਹੇ ਹਾਂ ਫ੍ਰੀ ਦੇਵੇ ਕਰਦੇ ਨੇ ਖਾਸ ਕਰਕੇ ਜਿਹੜਾ ਇਹ ਡਾਕਟਰ ਸੀ ਖੁਸ਼ਹਾਲ ਦੀਪ ਇਹਦਾ ਤਾਂ ਐਟੀਟਿਊਡ ਇੰਨਾ ਮਤਲਬ ਦੂਜੀ ਗੱਲ ਗਰੀਬ ਗਰੀਬਾਂ ਵਾਸਤੇ ਔਰ ਸਿਵਲ ਹਸਪਤਾਲ ਦੇ ਵਿੱਚ ਤੋਂ ਉਹਦੇ ਵਿੱਚ ਤਾਂ ਕੋਈ ਮਤਲਬ ਖਾਂਦਾ ਪੀਂਦਾ ਬੰਦਾ ਇਲਾਜ ਕਰਾਉਣ ਜਾਂਦਾ ਹੀ ਨਹੀਂ ਜਾਂਦੇ ਹੀ ਗਰੀਬ ਨੇ
ਬਿਲਕੁਲ ਕੋਈ ਸ਼ੱਕ ਨਹੀਂ ਜੀ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਸਾਥੀ ਇਹਦੇ ਵਿੱਚ ਇੱਕ ਮੈਂ ਸਿਰਫ ਤੁਹਾਡੇ ਕੋਲੋਂ ਪਹਿਲੀ ਤੀ ਗੱਲ ਤੇ ਮੈਂ ਫਿਰ ਮੁੜ ਕੇ ਤੁਹਾਨੂੰ ਵਧਾਈ ਦਿੰਦਾ ਖਾਸ ਕਰਕੇ ਡਕੌਂਦਾ ਜਥੇਬੰਦੀ ਨੂੰ ਕਿ ਜਿਹਨਾਂ ਨੇ ਇਹ ਬਹੁਤ ਵੱਡਾ ਇਹ ਕਦਮ ਪੁੱਟਿਆ ਔਰ ਸਾਥੀ ਜੀ ਇੱਕ ਪਹਿਲਾਂ ਵੀ ਇਸੇ ਨਾਲ ਮਿਲਦੀ ਜੁਲਦੀ ਆਪਾਂ ਗੱਲਬਾਤ ਕਰਦੇ ਹਾਂ ਸਾਡੇ ਨਿਊਜ਼ੀਲੈਂਡ ਵਿੱਚ ਵੀ ਇੱਥੇ ਵੀ ਅਸੀਂ ਜਿਹੜੇ ਭਾਰਤੀ ਵਿਦਿਆਰਥੀ ਜਿਹੜਾ ਉਹਨਾਂ ਨਾਲ ਧੱਕਾ ਹੁੰਦਾ ਆ ਇੱਥੇ ਦੀਆਂ ਜਿਹੜੀਆਂ ਯੂਨੀਅਨ ਨੇ ਉਹ ਉਹਨਾਂ ਦੇ ਵਾਸਤੇ ਸੰਘਰਸ਼ ਕਰਦੀਆਂ ਨੇ ਅਸੀਂ ਵੀ ਉਹਨਾਂ ਦੇ ਵਾਸਤੇ ਸੰਘਰਸ਼ ਕਰਦੇ ਹਾਂ ਲੋਕੀ ਇਹ ਇਲਜ਼ਾਮ ਲਾਉਂਦੇ ਵੀ ਕਿਸਾਨ ਯੂਨੀਅਨ ਨੂੰ ਇਹ ਮਸਲੇ ਦੇ ਵਿੱਚ ਸ਼ਾਮਲ ਹੋਣ ਦੀ ਕਿਆ ਲੋੜ ਪੈ ਗਈ ਕੁੱਟਮਾਰ ਹੋਈ ਗਈ ਹੈ ਵੀ ਉਹ ਕਿਸਾਨ ਯੂਨੀਅਨ ਨੂੰ ਉਹਦੇ ਵਿੱਚ ਕੀ ਲੋੜ ਪੈ ਗਈ ਇਸ ਮਸਲੇ ਸ਼ਾਮਲ ਹੋਣ ਦੀ ਕਿਉਂਕਿ ਤੁਹਾਡੀ ਤੇ ਕਿਸਾਨ ਜਥੇਬੰਦੀ ਹੈ ਲੋਕਾਂ ਦਾ ਇਹ ਵਿਚਾਰ ਹੈ ਕਿ ਤੁਸੀਂ ਸਿਰਫ ਕਿਸਾਨਾਂ ਦੀ ਗੱਲ ਕਰੋ
ਕੋਈ ਇਹ ਤਾਂ ਸੋਚਣ ਵਾਲੇ ਦਾ ਸੰਕੀਰਨਾਤਮਕ ਰਵੱਈਆ ਜਿਹੜਾ ਉਹਦਾ ਸਬੂਤ ਹੈ ਕਿ ਕਿਸਾਨ ਯੂਨੀਅਨ ਨੂੰ ਮਤਲਬ ਇਸ ਮਸਲੇ ਦੇ ਵਿੱਚ ਇਹ ਤਾਂ ਜੇ ਮੈਂ ਕਿਸੇ ਕਿਸਾਨ ਜਥੇਬੰਦੀ ਦਾ ਪ੍ਰੈਜੀਡੈਂਟ ਹਾਂ ਤਾਂ ਇਹਦਾ ਮਤਲਬ ਇਹ ਨਹੀਂ ਕਿ ਮੇਰੀ ਜਿਹੜੀ ਦੂਸਰੀਆਂ ਮੇਰੇ ਰੋਲ ਨੇ ਉਹ ਸਭ ਖਤਮ ਹੋ ਗਿਆ ਮੇਰੀ ਹੋਂਦ ਖਤਮ ਹੋ ਗਈ ਮੈਂ ਸਿਰਫ ਕਣਕ ਦਾ ਰੇਟ ਝੋਨੇ ਦਾ ਰੇਟ ਬਿਜਲੀ ਔਰ ਇਹਦੇ ਤੇ ਹੀ ਲੜਾਂਗਾ
ਬਿਲਕੁਲ ਬਿਲਕੁਲ
ਅਸੀਂ ਜਿਹੜੇ ਜੇ ਆਗੂ ਕਿਸੇ ਜਥੇਬੰਦੀ ਦੇ ਜੋ ਜਿੰਨੇ ਵੀ ਹੈਗੇ ਨੇ ਅਸੀਂ ਇਹ ਸਮਝਦੇ ਹਾਂ ਕਿ ਦੂਜੇ ਲੋਕਾਂ ਨਾਲੋਂ ਵੱਧ ਸੈਂਸਿਟਿਵ ਨੇ ਤਾਂ ਹੀ ਤਾਂ ਉਹ ਸਮੁੱਚੀ ਕਿਸਾਨੀ ਪਿੱਛੇ ਲੜਦੇ ਨੇ ਪਰਚੇ ਕਰਾਉਂਦੇ ਨੇ ਜੇਲਾਂ ਜਾਂਦੇ ਨੇ ਔਰ ਜੇ ਉਹ ਸੈਂਸਿਟਿਵ ਹੈ ਨੇ ਕਿਸਾਨੀ ਪ੍ਰਤੀ ਤਾਂ ਉਹ ਮਨੁੱਖ ਹਰ ਮਨੁੱਖ ਪ੍ਰਤੀ ਸੈਂਸਿਟਿਵ ਹੋਵੇਗਾ
ਬਿਲਕੁਲ ਬਿਲਕੁਲ
ਔਰ ਇਹ ਤਾਂ ਖਾਸ ਕਰਕੇ ਔਰਤ ਦਾ ਮਸਲਾ ਹੈ ਨਾ ਔਰ ਮੈਨੂੰ ਨਹੀਂ ਲੱਗਦਾ ਕਿ ਕਿਸਾਨਾਂ ਦੀ ਲੜਾਈ ਸਿਰਫ ਇੱਥੋਂ ਤੱਕ ਕਿ ਉਹ ਫਸਲਾਂ ਦੇ ਰੇਟ ਵਧਾਉਣ ਵਾਸਤੇ ਲੜਨ ਜਾਂ ਇਹ ਸਾਡੀ ਉਸ ਲੜਾਈ ਦਾ ਹਿੱਸਾ ਇਹ ਵੀ ਬਣ ਸਕਦਾ ਸੀ
ਬਿਲਕੁਲ ਬਿਲਕੁਲ
ਲੜਾਈ ਸਾਡੀ ਦਾ ਹਿੱਸਾ ਇਹ ਆ
ਬਿਲਕੁਲ ਬਿਲਕੁਲ ਚਾਹੇ ਉਹ
ਸਾਨੂੰ ਇਹ ਮਹਿਸੂਸ ਹੋਇਆ ਕਿ ਔਰਤ ਸਾਡੀ ਭੈਣ ਵੀ ਇਹ ਸਾਡੀ ਧੀ ਵੀ ਇਹ ਔਰਤ ਏ ਔਰ ਅਸੀਂ ਸਮਝਦੇ ਹਾਂ ਕਿ ਜਿਹੜੇ ਜੋ ਅੱਜ ਔਰਤ ਨਾਲ ਰਵੱਈਆ ਖਾਸ ਕਰਕੇ ਹਿੰਦੁਸਤਾਨ ਦੇ ਵਿੱਚ ਜੋ ਹੋ ਰਿਹਾ ਹੈ
ਫਿਰੋਜ਼ਪੁਰ ਹੋਵੇ ਤੁਸੀਂ ਇਸ ਸੰਘਰਸ਼ ਦੇ ਮੇਰੇ ਖਿਆਲ ਸਾਥੀ ਨਛੱਤਰ ਸਿੰਘ ਸਾਡੇ ਨਾਲ ਬੈਠੇ ਨੇ ਇਹ ਵੀ ਤੁਹਾਡੇ ਨਾਲ ਕੋਈ ਸਵਾਲ ਕਰਨਾ ਚਾਹੁੰਦੇ
ਮੈਂ ਇਹਦੇ ਤੇ ਇੱਕ ਇੱਕ ਮੈਂ ਤੁਹਾਡਾ ਸਿਰਫ ਅੱਧਾ ਮਿੰਟ ਲੈਣਾ ਚਾਹੁੰਦਾ
ਜੀ ਜੀ ਬਿਲਕੁਲ ਬਿਲਕੁਲ
ਅਸੀਂ ਅੱਜ ਮਤਲਬ ਕੱਲ ਸ਼ਾਮ ਨੂੰ ਅਸੀਂ ਗੁਰੂ ਸਾਹਿਬ ਦੇ ਵਿੱਚ ਕੈਂਡਲ ਮਾਰਚ ਕਰ ਰਹੇ ਹਾਂ
ਹਾਂਜੀ ਕਠੂਏ ਦੇ ਮਾਮਲੇ ਚ ਠੀਕ
ਜਿਹੜਾ ਕਠੂਆ ਦੇ ਵਿੱਚ ਆਸਿਫਾ ਦੇ ਨਾਲ ਜੋ ਹੋਇਆ ਹੈ ਇਹ ਤੁਹਾਡੀ ਗੱਲ ਠੀਕ ਹੈ ਕਿ ਹੁਣ ਇੱਥੇ ਉਹ ਵੀ ਨੁਕਤਾਚੀਨੀ ਹੁੰਦੀ ਕਿ ਕਿਸਾਨ ਯੂਨੀਅਨ ਨੂੰ ਕੀ ਲੋੜ ਹੈ ਆਸਿਫਾ ਦੇ ਕਾਤਲਾਂ ਦੇ ਖਿਲਾਫ਼ ਕੁਛ ਬੋਲਣ ਲਈ ਜਾਂ ਆਸਿਫਾ ਦੇ ਹੱਕ ਚ ਬੋਲਣ ਲਈ ਇਹ ਜਥੇਬੰਦੀਆਂ ਹੋਰ ਬਥੇਰੀਆਂ ਨੇ ਅਸੀਂ ਕਹਿ ਰਹੇ ਜੇ ਕਿਸਾਨ ਯੂਨੀਅਨ ਤੋਂ ਬਿਨਾਂ ਕੋਈ ਔਰਤ ਜਥੇਬੰਦੀ ਅੱਗੇ ਆਉਂਦੀ ਹੈ ਕੋਈ ਉਹਨਾਂ ਦੀ ਕਿਸੇ ਤਰ੍ਹਾਂ ਦੀ ਜਥੇਬੰਦੀ ਤਾਂ ਅਸੀਂ ਉਹਦੇ ਨਾਲ ਕਰਕੇ ਆਪਦਾ ਯੋਗਦਾਨ ਪਾਵਾਂਗੇ ਪਰ ਜਿੰਨਾ ਚਿਰ ਕੋਈ ਹੋਰ ਲੜਨ ਵਾਸਤੇ ਨਹੀਂ ਆਉਣਾ ਉਹਨਾਂ ਚਿਰ ਅਸੀਂ ਉਹਦੀ ਅਗਵਾਈ ਕਰਾਂਗੇ ਔਰ ਕਿਸਾਨ ਯੂਨੀਅਨ ਆਸਿਫਾ ਨਾਲ ਹੋਏ ਜ਼ੁਲਮ ਦੇ ਖਿਲਾਫ਼ ਬੋਲਣ ਦੀ ਅਗਵਾਈ ਕਰ ਸਕਦੀ ਅਸੀਂ ਇਸੇ ਕਰਕੇ ਕੱਲ ਨੂੰ ਰੱਖਿਆ ਹੋਇਆ ਪ੍ਰੋਗਰਾਮ
ਬਹੁਤ
ਤੁਹਾਡੀ ਗੱਲ ਠੀਕ ਹੈ ਕਿ ਉਹਦੇ ਤੇ ਵੀ ਨੁਕਤਾ ਚ ਨਹੀਂ ਹੋ ਰਹੀ
ਬਿਲਕੁਲ 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 ਸਾਥੀ ਤੁਸੀਂ ਕੁਛ ਪੁੱਛਣਾ ਚਾਹੁੰਦੇ
ਉਹ ਸਾਥੀ ਜੀ ਗੱਲ ਇੱਕ ਨਾ ਇੱਕ ਗੱਲ ਦਾ ਦੋ ਗੱਲਾਂ ਤੁਹਾਡੇ ਕਰਨ ਇੱਕ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਜਿਵੇਂ ਤੁਸੀਂ ਦੱਸ ਦਿਓ ਹਾਲਤਾਂ ਜਿਵੇਂ ਉੱਥੋਂ ਦੀਆਂ ਹੈਗੀਆਂ ਵੀ ਉਹ ਮਤਲਬ ਸਮਝੌਤਾ ਵੀ ਕਰ ਸਕਦੇ ਆ ਤੇ ਉਹ ਉਹਨਾਂ ਨੂੰ ਮਤਲਬ ਜਿਹੜਾ ਹੈਗਾ ਵੀ ਉਹ ਗਰੀਬ ਵਿਚਾਰੇ ਬੰਦੇ ਆ ਉਹਨਾਂ ਨੂੰ ਕਿਸੇ ਪਾਸੇ ਆਸੇ ਵੀ ਕਰ ਸਕਦੇ ਆ ਇੱਕ ਤਾਂ ਇਹ ਆ ਮਤਲਬ ਜੋ ਸੁੱਕੇ ਨਾ ਨਿਕਲਣ ਮੁੜ ਕੇ ਤੁਸੀਂ ਜਿਹੜਾ ਮਤਲਬ ਇਹਦੇ ਵਾਸਤੇ ਵਿੱਚ ਡੰਗ ਦਾਲੀ ਵਿੱਚ ਜਿਹੜਾ ਹੈਗਾ ਵੀ ਘੱਟੋ ਘੱਟ ਉਹਨੂੰ ਉਹ ਸ਼ਹਿਰ ਵਿੱਚ ਤਾਂ ਬਦਨਾਮ ਹੋਵੇ ਉਹ ਜਦੋਂ ਜੇ ਉਹ ਸਾਡਾ ਕੋਈ ਦੂਜਾ ਮਕਸਦ ਹੱਲ ਨਹੀਂ ਹੁੰਦਾ ਤਾਂ ਸਾਡਾ ਮਕਸਦ ਇਹ ਆ ਵੀ ਘੱਟੋ ਘੱਟ ਵੀ ਇੱਥੋਂ ਦੇ ਜਿਹੜਾ ਜਿਹੜਾ ਜਿਹੜੇ ਵੱਡੇ ਅਫਸਰ ਆ ਜਾਂ ਮੁੜ ਕੇ ਜਿਹੜੀ ਸਰਕਾਰ ਆ ਵੀ ਘੱਟੋ ਘੱਟ ਵੀ ਮਤਲਬ ਬਦਨਾਮ ਤਾਂ ਕੀਤੇ ਜਾਣ ਵੀ ਇੱਥੇ ਕੀ ਹੋ ਰਿਹਾ ਕੀ ਕਰ ਰਿਹਾ ਦੂਜਾ ਮਤਲਬ ਜਿਹੜਾ ਐਟੀਚਿਊਡ ਸਾਹਮਣੇ ਆਇਆ ਮਤਲਬ ਹੈਗਾ ਉੱਥੇ ਲੋਕਾਂ ਦਾ ਇਹਨੂੰ ਕੱਟਣ ਵਾਸਤੇ ਵੀ ਤੁਹਾਨੂੰ ਕਿਹਾ ਕਿ ਜਿਵੇਂ ਤੁਸੀਂ ਗੱਲ ਜਿਵੇਂ ਮੈਂ ਜੇ ਐਂ ਗੱਲ ਕਰਦਾ ਮੁੜ ਕੇ ਵੀ ਅੱਜ ਤੋਂ 30-40 ਸਾਲ ਪਹਿਲਾਂ ਮੈਂ ਬਿਜਲੀ ਬੋਰਡ ਦੇ ਵਿੱਚ ਆਇਆ ਤਾਂ ਅਸੀਂ ਜਦੋਂ ਬੋਲਦੇ ਹੁੰਦੇ ਸੀਗੇ ਸਾਡੇ ਤੇ ਇਲਜ਼ਾਮ ਹੁੰਦਾ ਸੀ ਵੀ ਯਾਰ ਜਦੋਂ ਤੁਸੀਂ ਬੋਲਦੇ ਆ ਤੁਸੀਂ ਤਾਂ ਕਿਤੇ ਕੈਨੇਡਾ ਅਮਰੀਕਾ ਜਾ ਵੜਦੇ ਆ ਇਹ ਗੱਲਾਂ ਹੋਣੇ ਰਹੀਆਂ ਇਹ ਗੱਲਾਂ ਹੋਣੇ ਰਹੀਆਂ ਹੁਣ ਤਾਂ ਮਤਲਬ ਇੱਦਾਂ ਹੈਗਾ ਵੀ ਅਸੀਂ ਜਿਹੜਾ ਪੀੜਤ ਆ ਉਹ ਚਾਹੇ ਪਸ਼ੂ ਹੀ ਕਿਉਂ ਨਾ ਹੋਵੇ ਚਲੋ ਮਨੁੱਖਾਂ ਦੀ ਗੱਲ ਤਾਂ ਛੱਡੋ ਪਾਸੇ ਅਸੀਂ ਤਾਂ ਉਹਦੇ ਹਾਂ ਤੇ ਉਹਦੇ ਨਾਲ ਖੜਾਂਗੇ ਮੁੜ ਕੇ ਕੋਈ ਰੌਲਾ ਨੀ ਰਹਿ ਗਿਆ ਮੁੜ ਕੇ ਤੇ ਇਹਦੇ ਵਿੱਚ ਹੁਣ ਕੋਈ ਕਿੰਤੂ ਪ੍ਰੰਤੂ ਬਹੁਤਾ ਨੀ ਕਰਦੇ ਲੋਕ ਪਹਿਲਾਂ ਕਰਦੇ ਸੀ ਜ਼ਿਆਦਾ ਇਸ ਵਾਸਤੇ ਮੁੜ ਕੇ ਵੀ ਮੈਂ
ਇਹ ਤੁਹਾਡੀ ਗੱਲ ਠੀਕ ਹੈ ਕਿ ਪਹਿਲਾਂ ਜ਼ਿਆਦਾ ਹੁੰਦਾ ਸੀ ਹੁਣ ਘੱਟ ਹੁੰਦਾ ਹੈ ਪਰ ਉਹ ਅਜੇ ਵੀ ਰਿਹਾ ਹੈ ਮੈਂ ਉਹੀ ਕਿਹਾ ਸੀ ਕਿ ਉਹ ਲੋਕਾਂ ਦੀ ਸਮਝ ਦੀ ਸੀਮਤਾ ਹੀ ਹੈ ਨਾ ਜਿਹੜੀ ਜਿੱਥੋਂ ਤੱਕ ਹੈ ਉਹ ਮਤਲਬ ਉੱਥੋਂ ਤੱਕ ਸੋਚ ਕੇ ਇਹਦੇ ਤੇ ਕਰ ਦਿੰਦੇ ਨੇ
ਤੁਹਾਡੀ
ਦੂਜੀ ਗੱਲ ਹੈ ਜੀ ਉਹਦਾ ਅਸੀਂ ਇਹ ਕਰ ਰਹੇ ਹਾਂ ਕਿ ਫਿਰੋਜ਼ਪੁਰ ਦੇ ਵਿੱਚ ਆਉਣ ਵਾਲੇ ਥੋੜੇ ਦਿਨਾਂ ਚ ਇੱਕ ਚੰਗਾ ਵਧੀਆ ਮੁਜ਼ਾਹਰਾ ਕਰਾਂਗੇ
ਜੀ
ਮਤਲਬ ਇਹਨਾਂ ਨੂੰ ਪੂਰੀ ਤਰ੍ਹਾਂ ਨੰਗਾ ਕਰਾਂਗੇ ਔਰ ਇਹ ਸੁੱਕੇ ਨਿਕਲ ਨਹੀਂ ਜਾਂਦੇ ਨੇ ਅਸੀਂ ਕੋਸ਼ਿਸ਼ ਕਰਾਂਗੇ ਉਸ ਔਰਤ ਨੂੰ ਇੱਕ ਦੋ ਦਿਨ ਚ ਲੱਭ ਕੇ FIR ਕੱਟੀ ਗਈ ਘੱਟੋ ਘੱਟ ਉਹਦੇ ਬਿਆਨ ਜ਼ਰੂਰ ਹੋਣ ਔਰ ਇਹਨੂੰ ਡਾਕਟਰ ਨੂੰ ਅਸੀਂ ਡਿਸਮਿਸ ਕਰਨ ਦੀ ਮੰਗ ਨੂੰ ਲੈ ਕੇ ਮੁਜ਼ਾਹਰਾ ਕਰਾਂਗੇ ਫਿਰੋਜ਼ਪੁਰ ਚ
ਬਹੁਤ ਵਧੀਆ ਸਾਥੀ ਜੀ ਆਪਣੇ ਕੋਲੇ ਨਾ ਅੱਜ ਰੇਡੀਓ ਪ੍ਰੋਗਰਾਮ ਤੇ ਹੋਰ ਵੀ ਕਾਫੀ ਮਸਲੇ ਨੇ ਸੋ ਬਹੁਤ ਬਹੁਤ ਸਾਥੀ ਤੁਹਾਡਾ ਧੰਨਵਾਦ ਅਸੀਂ ਤੁਹਾਡੀਆਂ ਵੀਡੀਓ ਮੈਂ ਸ਼ੇਅਰ ਕਰ ਦਿੰਦੇ ਹਾਂ
ਧੰਨਵਾਦ ਜੀ ਧੰਨਵਾਦ
ਤੁਸੀਂ ਜਿਹੜਾ ਖਾਸ ਕਰਕੇ
ਸਾਡੀ ਆਵਾਜ਼ ਪੂਰੀ ਦੁਨੀਆਂ ਚ ਪਹੁੰਚੀ ਇਹਦੇ ਲਈ ਤੁਹਾਡਾ ਮਿਹਰਬਾਨੀ ਜੀ ਤੁਹਾਡਾ ਧੰਨਵਾਦ ਜੀ
ਮਿਹਰਬਾਨੀ ਸਾਥੀ ਜੀ ਧੰਨਵਾਦ ਜੀ
ਠੀਕ ਹੈ ਥੈਂਕ ਯੂ
ਹਾਂਜੀ ਅਨੂ ਜੀ ਮੈਂ ਖਾਸ ਕਰਕੇ ਇਹਨਾਂ ਸਾਥੀਆਂ ਦੇ ਵਾਸਤੇ ਸਾਥੀ ਹਰਨੇਕ ਸਿੰਘ ਮਹਿਮਾ ਇਹਨਾਂ ਦੇ ਮੈਂ ਖਾਸ ਕਰਕੇ ਜਿਹੜੇ ਮੁਜ਼ਾਹਰੇ ਜਿਹੜੇ ਬੈਂਕਾਂ ਦੇ ਜਿਹੜੀਆਂ ਵੱਡੀਆਂ ਜਿਹੜੀਆਂ ਪ੍ਰਾਈਵੇਟ ਬੈਂਕਾਂ ਨੇ ਜਿਹੜੀਆਂ ਕਿਸਾਨਾਂ ਦੀ ਕੁਰਕੀ ਕਰਨ ਆਉਂਦੀਆਂ ਨੇ ਉਹ ਪ੍ਰਾਈਵੇਟ ਬੈਂਕਾਂ ਨੂੰ ਇਹ ਇੱਕ ਬਹੁਤ ਵੱਡੀ ਲੜਾਈ ਦਿੰਦੇ ਆ ਔਰ ਪੂਰੀ ਇੰਟਰਨੈਸ਼ਨਲ ਜਿਹੜੀ ਗੱਲਬਾਤ ਹੈ ਉਹਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਆ ਸੋ ਫਿਰ ਮੁੜ ਕੇ ਜਦੋਂ ਅਸੀਂ ਅਨੂ ਜੀ ਅਸੀਂ ਖ਼ਬਰ ਉਹ ਪੜ੍ਹ ਰਹੇ ਸੀਗੇ ਦਿਲ ਨੂੰ ਹਿਲਾਉਣੇ ਵਾਲੀ ਜਿਹੜੀ ਵੀਡੀਓ ਵੇਖੀ ਹੈ ਤੇ ਸਭ ਤੋਂ ਪਹਿਲੀ ਜਿਹੜੀ ਚੰਗੀ ਖ਼ਬਰ ਸਭ ਤੋਂ ਪਹਿਲਾਂ ਮੇਰੇ ਖਿਆਲ ਨਰਿੰਦਰ ਕੁਮਾਰ ਜੀਤ ਹੋਣਾ ਨੇ ਸਾਂਝਾ ਕੀਤਾ ਤੇ ਨਾਲ ਦੀ ਨਾਲ ਇਹਨਾਂ ਦੀ ਜਿਹੜੀ ਡਕੌਂਦਾ ਜਥੇਬੰਦੀ ਹੈ ਫਿਰੋਜ਼ਪੁਰ ਦੀ ਉਹਨਾਂ ਨੇ ਉਸੇ ਵੇਲੇ ਈਵਨ FIR
ਨੰਬਰ
ਵੀ ਉੱਥੇ ਫੇਸਬੁੱਕ ਤੇ ਲਿਖਾ ਤਾ ਵੀ ਅਸੀਂ ਇਹਨਾਂ ਦੇ ਖਿਲਾਫ਼ FIR ਔਰ ਇਹ ਨਵਾਂ ਸਾਨੂੰ ਪਤਾ ਲੱਗਿਆ ਕਿ ਇੱਕ ਉਹ ਪ੍ਰਵਾਸੀ ਉਹ ਤੇ ਵਿਚਾਰੇ ਬਿਲਕੁਲ ਹੇਠਾਂ ਵਾਲਾ ਜਿਹੜਾ ਦਰਜਾ ਉਹਨਾਂ ਨਾਲ ਤੇ ਇਨਸਾਨੀ ਜਿਹੜਾ
ਬਿਲਕੁਲ ਜਿਹੜਾ ਇੱਕ ਮਰੀਜ਼ ਤਿੰਨ ਵਾਰੀ ਪਹਿਲਾਂ ਹੀ ਮੁੜ ਚੁੱਕਿਆ ਚੌਥੀ ਵਾਰੀ ਅਗਰ ਉਹਨੂੰ ਮਦਦ ਦੀ ਲੋੜ ਹੈ ਉਹਨੇ ਮੈਨੂੰ ਲੱਗਦਾ ਬੜਾ ਵਧੀਆ ਤਰੀਕਾ ਲੱਭਿਆ ਕਿ ਜੇ ਮੈਂ ਡਾਕਟਰ ਦੀ ਕੁਰਸੀ 'ਚ ਜਾ ਕੇ ਬੈਠ ਜਾਵਾਂਗੀ ਉੱਥੋਂ ਤੇ ਮੈਨੂੰ ਇਗਨੋਰ ਨਹੀਂ ਕਰ ਸਕਦਾ ਨਾ
ਬਿਲਕੁਲ 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 ਪਰ ਉਹ ਪਿੰਡੂ ਸਪਾਹੂ ਦਾ ਉਸ ਹਿਸਾਬ ਨਾਲ ਉਹਨੇ ਆਪਣਾ ਰਿਐਕਟ ਕੀਤਾ
ਹਾਂਜੀ ਪਹਿਲੇ ਤਿੰਨ ਦਿਨ ਨਹੀਂ ਉਹਦੀ ਕੁਰਸੀ 'ਚ ਜਾ ਕੇ ਬੈਠੀ ਸੋ ਇੱਕੋ ਇੱਕ ਹੱਦ ਹੁੰਦੀ ਹੈ ਜਿਸ ਤੋਂ ਬਾਅਦ ਤੁਹਾਨੂੰ ਕੋਈ ਵੱਖਰਾ ਤਰੀਕਾ ਇਖਤਿਆਰ ਕਰਨਾ ਪੈਂਦਾ
ਹਾਂਜੀ ਦੂਸਰਾ ਅਨੂ ਜੀ ਮੈਂ ਇੱਕ ਹੋਰ ਇਹਦੇ ਵਿੱਚ ਸਵਾਲ ਉਠਾਉਣਾ ਚਾਹੂੰਗਾ ਇੱਕ ਕਿਉਂਕਿ ਦੂਸਰਾ ਮਸਲਾ ਵੀ ਆਪਣਾ ਇਹਦੇ ਨਾਲ ਹੀ ਮਿਲ ਜਾਣਾ ਹੈ ਕਿ ਇੱਕ ਜਿਹੜਾ ਕਿਸਾਨ ਹੈ
ਜੀ
ਉਹਦੀ ਕਿਤੇ ਨਾ ਕਿਤੇ ਜਾ ਕੇ ਉਹਦੇ ਦਿਮਾਗ 'ਚ ਖਿਆਲ ਆਉਂਦਾ ਹੈ ਕਿਹੜੀ ਮਜਬੂਰੀ ਵੱਸ ਖਿਆਲ ਆਉਂਦਾ ਕਿਹੜਾ ਆਲਾ ਦੁਆਲਾ ਉਹ ਕਿਸ ਤਰੀਕੇ ਨਾਲ ਜਿਹੜਾ ਸਾਈਕੋਲੋਜੀਕਲ ਉਹਦਾ ਦਿਮਾਗ ਦੇ ਵਿੱਚ ਖਿਆਲ ਆਉਂਦਾ ਖੁਦਕੁਸ਼ੀ ਕਰਨ ਦਾ ਹੁਣ ਇਹ ਵੀ ਇੱਕ ਡਾਕਟਰ ਦੇ ਖਿਆਲ ਆਇਆ ਦਿਮਾਗ ਦੇ ਵਿੱਚ ਵੀ ਇਹਨੂੰ ਮੈਂ ਵਾਲਾਂ ਤੋਂ ਫੜ ਕੇ ਕੁੱਟਾਂ ਇਹਦੇ ਪਿੱਛੇ ਕਿਹੋ ਜਿਹੀ ਸਾਈਕੋਲੋਜੀ ਜਿਹੜਾ ਸਾਈਕੋ ਇਹਦਾ ਦਿਮਾਗ ਦਾ ਉਹਦਾ ਕਿਆ ਇਹ ਕੀ ਇਹ ਹੋ ਕੀ ਰਿਹਾ ਆ ਕਿ ਜਿਸ ਤਰੀਕੇ ਦੇ ਨਾਲ ਇਹ ਪਹਿਲਾਂ ਦਿਮਾਗ ਤੋਂ ਖਿਆਲ ਆਏ ਹੋਊਗਾ ਨਾ ਵੀ ਇਹਨੂੰ ਮੈਂ ਵਾਲਾਂ ਤੋਂ ਘੜੀਸਾਂ ਔਰ ਫਿਰ ਉਹਨੇ ਉਹ ਜਿਹੜਾ ਇਹ ਕੁਕਰਮ ਜਿਹੜਾ ਉਸ ਬੀਬੀ ਦੇ ਨਾਲ ਕੀਤਾ ਆ ਔਰ ਇਹ ਜਿਹੜਾ ਮਾਹੌਲ ਆ ਮੈਨੂੰ ਲੱਗਦਾ ਵੀ ਇਸ ਟਾਈਮ ਹਿੰਦੁਸਤਾਨ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਚੱਲ ਰਿਹਾ ਜੇ ਅਸੀਂ ਗੱਲ ਕਰਨੀ ਹੋਵੇ ਕਿਉਂਕਿ ਅਸੀਂ ਚਾਹੁੰਦੇ ਹੁੰਦੇ ਹਾਂ ਵੀ ਡਿਟੇਲ ਚ ਗੱਲਬਾਤ ਕੀਤੀ ਜਾਵੇ ਪਰ ਕਈ ਵਾਰੀ ਜਿਹੜੀਆਂ ਗੱਲਾਂ ਮੀਡੀਆ ਦੇ ਵਿੱਚ ਇੰਨੀਆਂ ਜ਼ਿਆਦਾ ਆ ਚੁੱਕੀਆਂ ਹੁੰਦੀਆਂ ਨੇ ਜੇ ਖਾਸ ਕਰ ਜਿਹੜਾ ਕਠੂਆ ਦੇ ਵਿੱਚ ਆਸੀਫਾ ਦੇ ਨਾਲ ਜੋ ਹੋਇਆ ਆ ਉਹੜਾ ਇੱਕ ਮੰਦਿਰ ਦੇ ਵਿੱਚ ਜਿਹੜਾ ਬੀਜੇਪੀ ਦਾ ਬੀਜੇਪੀ ਦੇ ਨਾਲ ਰਿਲੇਟਡ ਜਾਂ ਉਹਨਾਂ ਦੇ ਜਿਹੜੇ ਐਮ ਪੀ ਨੇ ਉਹ ਕਿਸ ਤਰੀਕੇ ਨਾਲ ਉਹਨੂੰ ਕੈਦ ਕੀਤਾ ਉਹ ਨਾਲ ਕਿੰਨੇ ਦਿਨ ਬਲਾਤਕਾਰ ਹੁੰਦਾ ਰਿਹਾ
ਪੁਲਿਸ ਦੇ ਵੀ ਕਰਮਚਾਰੀ ਸੀਨੀਅਰ ਜਿਹੜੇ ਸ਼ਾਮਲ ਨੇ
ਕਰਮਚਾਰੀ ਸੀਨੀਅਰ ਸ਼ਾਮਲ ਨੇ ਔਰ ਜਿਹੜੀ ਇਹਦੇ ਵਾਸਤੇ ਮੈਂ ਸਰੋਤਿਆਂ ਨੂੰ ਰਿਕਮੈਂਡ ਕਰੂੰਗਾ ਕਿ ਇਸ ਮਸਲੇ ਨੂੰ ਜੇ ਕਿਸੇ ਨੇ ਸਹੀ ਪੇਸ਼ ਕੀਤਾ ਤੇ ਉਹ ਆਪਣੇ ਐਨ ਡੀ ਟੀ ਵੀ ਤੋਂ
ਰਵੀਸ਼ ਕੁਮਾਰ
ਨੇ ਬਹੁਤ ਹੀ ਵਧੀਆ ਗੱਲਬਾਤ ਕੀਤੀ ਹੈ ਸੋ ਵੈਸੇ ਵੀ ਮੀਡੀਆ ਦੇ ਵਿੱਚ ਇਹਦਾ ਕਾਫੀ ਕੁਛ ਚੱਲ ਰਿਹਾ ਹੈ ਪਰ ਜਿਹੜੀ ਖਾਸ ਗੱਲ ਜਿਹੜੀ ਵੇਖਣ ਨੂੰ ਸਾਹਮਣੇ ਨਜ਼ਰ ਆ ਰਹੀ ਹੈ ਕਿ ਜਿਹੜਾ ਵਿਰੋਧ ਸਾਥੀ ਜਿਹੜਾ ਹੋ ਰਿਹਾ ਪੂਰੇ ਭਾਰਤ ਭਰ ਚ ਔਰ ਪੰਜਾਬ ਦੇ ਵਿੱਚ ਇਹਦਾ ਜਿਹੜਾ ਵੱਧ ਚੜ ਕੇ ਵਿਰੋਧ ਹੋਇਆ ਔਰ ਦੂਸਰੇ ਪਾਸੇ ਉਹਦੇ ਨਾਲ ਨਾਲ ਜੇ ਅਸੀਂ ਗੱਲ ਕਰੀਏ ਜਿਹੜੀ ਫਗਵਾੜੇ ਦੇ ਵਿੱਚ ਅਨੂ ਜੀ ਜਿਹੜੀ ਇੱਕ ਬਹੁਤ ਵੱਡੀ ਟੱਕਰ ਹੋਈ ਹੈ ਜਿਹੜੀ ਜਿਹੜੇ ਅੰਬੇਦਕਰਵਾਦੀ ਆਪਣੇ ਸਾਥੀ ਨੇ
ਇੱਕ ਮਿੰਟ ਪਰ ਮੈਂ ਤੁਹਾਨੂੰ ਰੁਕਣਾ ਹੈ ਜੀ ਮਾਈਕ
ਥੋੜਾ ਅੰਬੇਦਕਰਵਾਦੀ ਜਿਹੜੇ ਸਾਥੀ ਨੇ ਮੂਲ ਨਿਵਾਸੀ ਉਹਨਾਂ ਦੀ ਤੇ ਜਿਹੜੀ ਜਿਹੜੇ ਇਹ ਆਰਐਸਐਸ ਦੇ ਜਿਹੜੇ ਵਰਕਰ ਨੇ ਉਹਨਾਂ ਦੇ ਮੈਂ ਅਨੂ ਜੀ ਵੀਡੀਓ ਦੇਖ ਰਿਹਾ ਸੀਗਾ
ਜੀ
ਕਿਉਂਕਿ ਉਹਨਾਂ ਦਾ ਮਕਸਦ ਸੀਗਾ ਇਹ ਕਿ ਕਿਉਂਕਿ ਅੰਬੇਦਕਰ ਹੁਣ ਦੀ ਜਯੰਤੀ ਹੈ ਉਹਨਾਂ ਦਾ ਇੱਕ ਪੋਸਟਰ ਵਗੈਰਾ ਲਾਉਣਾ ਚਾਹੁੰਦੇ ਸੀ ਜਿਹੜਾ ਉਹਨਾਂ ਦੀ ਫਿਲੋਸਫੀ ਲਿਖੀ ਹੋਈ ਹੈ ਦੈਟਸ ਆਲ ਤੇ ਉਹਦੇ ਖਿਲਾਫ ਇਹ ਜਿਹੜੇ ਫਗਵਾੜੇ ਦੇ ਵਿੱਚ ਇਹ ਬਹੁਤ ਵੱਡੇ ਲੈਵਲ ਦੇ ਉੱਪਰ ਆਰ ਐਸ ਐਸ ਜਿਹੜੇ ਵਰਕਰ ਨੇ ਉੱਥੇ ਮੁਜ਼ਾਹਰਾ ਉਹਨਾਂ ਦੇ ਖਿਲਾਫ ਕਰਨ ਆਏ ਹੋਏ ਵੀ ਇੱਥੇ ਨਹੀਂ ਲੱਗਣਾ ਚਾਹੀਦਾ ਪਰ ਉਹ ਜਿਹੜੀ ਵੀਡੀਓ ਦੇਖ ਰਿਹਾ ਸੀਗਾ ਮੈਂ ਇੱਕ ਪਾਸੇ ਜਿਹੜੇ ਆਪਣੇ ਦਲਿਤ ਸਾਥੀ ਨੇ ਜਿਹੜੇ ਉਹਨਾਂ ਦੇ ਉਹ ਕਹਿ ਰਹੇ ਉਹ ਕਿ ਬਾਬਾ ਜੀ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਇੱਕ ਫਿਲਸੋਫੀਕਲ ਗੱਲਬਾਤ ਹੋ ਰਹੀ ਹੈ ਔਰ ਦੂਜੇ ਪਾਸੇ ਜਿਹੜੇ ਆਰ ਐਸ ਐਸ ਦੇ ਇਹ ਗੁੰਡੇ ਨੇ ਅਨੂ ਜੀ ਬਹੁਤ ਗੰਦੀਆਂ ਗੰਦੀਆਂ ਗਾਲਾਂ ਕੱਢ ਰਹੇ ਨੇ ਜਾਤੀ ਸੂਚਕ ਸ਼ਬਦ ਵਰਤ ਰਹੇ ਨੇ ਹਰ ਇੱਕ ਔਰ ਪਤਾ ਲੱਗ ਰਿਹਾ ਵੀ ਇੱਕ ਪੂਰਾ ਹਿੰਦੁਸਤਾਨ ਦਾ ਇੱਕ ਮਾਹੌਲ ਵਾ ਉਹ ਇੱਕ ਗੁੰਡਾਗਰਦੀ ਜਿਹੜਾ ਮਾਹੌਲ ਬਣਾਇਆ ਜਾ ਰਿਹਾ
ਗੁੰਡਾਗਰਦੀ ਔਰ ਫਿਰਕਾ ਪ੍ਰਸਤੀ ਵਾਲਾ ਮਾਹੌਲ ਜਿਹੜਾ ਕਈ ਜਿਹੜੇ ਵਿਸ਼ੇਸ਼ਣ ਨੇ ਵਰਤੇ ਜਾ ਸਕਦੇ ਆ ਮਾਹੌਲ ਵਾਸਤੇ
ਬਿਲਕੁਲ 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 ਸੋ ਅਸੀਂ ਦੋਸਤੋ ਇੱਥੇ ਮੇਰੇ ਖਿਆਲ ਆਸਿਫਾ ਦੀ ਕੋਈ ਇੰਨੀ ਬਹੁਤੀ ਕੋਈ ਗੱਲਬਾਤ ਨਹੀਂ ਕਰਾਂਗੇ ਕਿਉਂਕਿ ਮੀਡੀਆ ਦੇ ਵਿੱਚ
ਹਾਂ ਉਹਦੇ ਵਿੱਚ ਮੈਂ ਇੱਕ ਦੋ ਗੱਲਾਂ ਐਡ ਕਰਨਾ ਚਾਹੁੰਦੀ ਹਾਂ ਮੈਂ ਜਿਹੜਾ ਪਿਛਲੇ ਇੱਕ ਦੋ ਦਿਨਾਂ 'ਚ ਸੋਸ਼ਲ ਮੀਡੀਆ 'ਤੇ ਜੋ ਕੁਛ ਦੇਖਿਆ ਕਾਫੀ ਲੋਕ ਇਹ ਮੰਗ ਕਰ ਰਹੇ ਨੇ ਕਿ ਇੰਨਾ ਜਿਹੜਾ ਘਿਨਾਉਣੀ ਹਰਕਤ ਹੋਈ ਹੈ ਉਹਦੇ ਲਈ ਵੱਧ ਤੋਂ ਵੱਧ ਸਖ਼ਤ ਤੋਂ ਸਖ਼ਤ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਅਪਰਾਧੀਆਂ ਨੂੰ ਔਰ ਬਹੁਤ ਅਜੀਬ ਅਜੀਬ ਗੱਲਾਂ ਕੀਤੀਆਂ ਜਾ ਰਹੀਆਂ ਕਿ ਕਾਸਟਰੇਟ ਕਰ ਦੇਣਾ ਚਾਹੀਦਾ ਉਹਨਾਂ ਵਿਅਕਤੀਆਂ ਨੂੰ ਉਹਨਾਂ ਨੂੰ ਆਹ ਕਰ ਦੇਣਾ ਚਾਹੀਦਾ ਉਹ ਕਰ ਦੇਣਾ ਚਾਹੀਦਾ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਜਿਹੜੇ ਅਪਰਾਧੀ ਨੇ ਉਹ ਉਹਨਾਂ ਕਿਸੇ ਵੀ ਸਿਚੁਏਸ਼ਨ 'ਚ ਇਹੋ ਜਿਹਾ ਜਿਹੜਾ ਕੋਈ ਹਰਕਤ ਹੈ ਇਹੋ ਜੀ ਜਿਹੜੀ ਐਕਟੀਵਿਟੀ ਹੈ ਉਹ ਮੁਆਫ ਨਹੀਂ ਕੀਤੀ ਜਾ ਸਕਦੀ ਉਹਦੇ 'ਚ ਮੈਂ ਜਗ੍ਹਾ ਜਗ੍ਹਾ 'ਤੇ ਜਿੱਥੇ ਵੀ ਮੇਰੀ ਵਾਰਤਾਲਾਪ ਹੋਈ ਹੈ ਮੈਂ ਉਹਨਾਂ ਨੂੰ ਮਿਸਾਲ ਇਹ ਦਿੱਤੀ ਹੈ ਕਿ ਅੱਜ ਤੋਂ ਕੁਛ ਸਾਲ ਪਹਿਲਾਂ ਜਿਹੜਾ ਦਿੱਲੀ ਵਿੱਚ ਨਿਰਭੈ ਵਾਲਾ ਗੈਂਗ ਰੇਪ ਹੋਇਆ ਸੀਗਾ ਬੱਸ ਵਿੱਚ ਉਹ ਜਿਹੜੀ ਲੜਕੀ ਦਾ ਜੋਤੀ ਸਿੰਘ ਦਾ ਉਹਦੇ ਵਿੱਚ 6 ਵਿਅਕਤੀ ਜਿਹੜੇ ਸਨ ਉਹ ਦੋਸ਼ੀ ਪਾਏ ਗਏ ਸਨ ਇੱਕ ਨਾਬਾਲਿਗ ਸੀ ਇਸ ਲਈ ਉਹਨੂੰ ਸਿਰਫ 3 ਸਾਲ ਦੀ ਉਮਰ ਕੈਦ ਹੋਈ ਉਸ ਤੋਂ ਬਾਅਦ ਜਿਹੜੇ ਬਾਕੀ 5 ਸਨ ਉਹਨਾਂ ਨੂੰ ਜਿਹੜੀ ਹੈ ਫਾਂਸੀ ਅਗਰ ਉਸ ਕੇਸ ਤੋਂ ਬਾਅਦ ਵੀ ਜਿਹੜੇ ਬਲਾਤਕਾਰ ਨੇ ਉਹ ਬੰਦ ਨਹੀਂ ਹੁੰਦੇ ਘਟਦੇ ਨਹੀਂ ਹੁਣ ਇਸ ਤੋਂ ਜ਼ਿਆਦਾ ਹੋਰ ਕਿਹੜੀ ਸਜ਼ਾ ਅਸੀਂ ਭਾਲਦੇ ਹਾਂ ਕਿ ਜਿਹਦੇ ਕਰਕੇ ਲੋਕ ਡਰਨਗੇ ਔਰ ਬਲਾਤਕਾਰ ਨਹੀਂ ਕਰਨਗੇ ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਇਹ ਕਹਿ ਰਹੀ ਹਾਂ ਕਿ ਉਹਨਾਂ ਨੂੰ ਕੋਈ ਵੀ ਸਜ਼ਾ ਨਾ ਮਿਲੇ ਜਾਂ ਉਹਨਾਂ ਨੂੰ ਖੁੱਲੇ ਛੱਡ ਦਿੱਤਾ ਜਾਵੇ ਉਹਨਾਂ ਨੂੰ ਆਜ਼ਾਦ ਕਰ ਦਿੱਤਾ ਜਾਵੇ
ਇਹ ਇੰਪੋਰਟੈਂਟ ਗੱਲ ਕੀਤੀ
ਇਹ ਮਕਸਦ ਨਹੀਂ ਹੈ ਮੇਰੀ ਗੱਲ ਦਾ
ਹਾਂ ਕਿ ਜਿਹੜੀ ਪਿੱਛੇ ਸੋਚ ਹੋ
ਹਾਂਜੀ ਹਾਂ ਕਿਉਂਕਿ
ਜਿਹੜੀ ਫਾਸੀਵਾਦ ਜਿਹੜੀ ਸੋਚ ਹੈ ਲੋਕਾਂ ਨੂੰ ਜਿਹੜਾ ਤਿਆਰ ਕੀਤਾ ਜਾ ਰਿਹਾ ਇਹੋ ਜਿਹੇ ਦੰਗੇ ਕਰਨ ਵਾਸਤੇ ਇਹੋ ਜਿਹੀਆਂ ਘਟੀਆਂ ਘਨਾਉਣੀਆਂ ਹਰਕਤਾਂ ਕਿਉਂਕਿ ਉਹਦਾ ਅਨੂ ਜੀ ਕਸੂਰ ਇੱਕ ਤੇ ਉਹ ਜਿਹੜੀ ਇਹ ਜਿਹੜੇ ਧਨਾੜ ਨੇ ਇਹ ਜਿਹੜੇ ਬੀਜੇਪੀ ਨੇ ਪਹਿਲੀ ਗੱਲ ਦੂਸਰੇ ਉਹ ਮੁਸਲਿਮ ਭਾਈਚਾਰੇ ਚੋਂ ਹੈ ਫਿਰ ਹੋਰ ਇੱਕ ਹੋਰ ਨਫ਼ਰਤ ਉਹ ਜਿਹੜੇ ਗੁੱਜਰ ਭਾਈਚਾਰੇ ਦੇ ਵਿੱਚ ਹੈਗੀਆਂ ਉੱਥੇ ਜਿੱਥੇ ਵੀ ਉਹਨਾਂ ਦਾ ਘਰ ਉੱਥੋਂ ਨੂੰ ਹਟਾਉਣਾ ਚਾਹੁੰਦੇ
ਨੇ ਕਬਾਇਲੀ ਲੋਕ ਨੇ ਟ੍ਰਾਈਬਲ ਲੋਕ ਨੇ
ਹਾਂ ਟ੍ਰਾਈਬਲ ਲੋਕ ਨੇ ਤੇ ਉਹ ਹਟਾਉਣ ਵਾਸਤੇ ਇਹ ਆਪਣਾ ਉਹਨਾਂ ਨੇ ਹਿੰਦੁੱਤਵਤਾ ਜਿਹੜੀ ਉਹਨਾਂ ਨੂੰ ਜਿਹੜਾ ਇੱਕ ਖੁੱਲਾ ਸਰਟੀਫਿਕੇਟ ਦਿੱਤਾ ਗਿਆ ਸੈਂਟਰ ਦੇ ਵਿੱਚੋਂ ਉਹ ਪਾਵਰ ਨੂੰ ਉਹਨਾਂ ਨੇ ਅਬਿਊਜ਼ ਕੀਤਾ ਔਰ ਬਾਪ ਨੇ ਆਪਣੇ ਬੇਟੇ ਨੂੰ ਅਲਾਓ ਕੀਤਾ ਵੀ ਤੂੰ ਇਸ ਨਾਲ ਬਲਾਤਕਾਰ ਕਰ ਸਕਦਾ ਹੈ
ਕਿਸ ਤਰ੍ਹਾਂ ਦੀ ਮਾਨਸਿਕਤਾ
ਮਾਨਸਿਕਤਾ ਜਿਹੜੀ ਮਾਨਸਿਕਤਾ ਜਦੋਂ ਤੱਕ ਉਹ ਬੰਦ ਨਹੀਂ
ਹੁੰਦੀ ਕਿਉਂਕਿ ਜਿਹੜਾ ਇੱਕ ਬਲਾਤਕਾਰ ਆ ਇੱਕ ਉਹ ਇੱਕ ਫਿਜ਼ੀਕਲ ਸਰੀਰਕ ਕਿਰਿਆ ਤੇ ਇੱਕ ਹੈ ਹੀ ਹੈ ਪਰ ਮੇਰਾ ਪੁਆਇੰਟ ਇਹ ਆ ਕਿ ਬਲਾਤਕਾਰ ਇੱਕ ਉਹ ਸਰੀਰਕ ਕਿਰਿਆ ਤੱਕ ਸੀਮਤ ਨਹੀਂ ਆ ਇਹ ਇੱਕ ਮਾਨਸਿਕਤਾ ਆ ਉਹ ਜਿਹੜੀ ਉਸ ਤੋਂ ਜ਼ਿਆਦਾ ਵੱਡੀ ਔਰ ਡੂੰਘੀ ਗੱਲ ਹੈ ਜ਼ਿਆਦਾ ਸੀਰੀਅਸ ਗੱਲ ਹੈ ਸੰਜੀਦਾ ਗੱਲ ਆ ਕਿ ਬਲਾਤਕਾਰ ਜਿਹੜਾ ਆ ਉਹ ਇੱਕ ਖਾਸ ਕਿਸਮ ਦੇ ਮਰਦਾਂ ਦੀ ਮਾਨਸਿਕਤਾ ਬਣ ਚੁੱਕਿਆ ਸੋ ਇਹ ਜਿਹੜੇ ਡਾਕਟਰ ਨੇ ਹੋਸਪਿਟਲ ਚ ਉਹ ਉਹਨਾਂ ਦੀ ਵੀ ਉਹੀ ਮਾਨਸਿਕਤਾ ਹੈ ਬੇਸ਼ੱਕ ਉਹਨਾਂ ਨੇ ਕੁੱਟਮਾਰ ਕੀਤੀ ਹੈ ਬਲਾਤਕਾਰ ਨਹੀਂ ਕੀਤਾ ਪਰ ਮਾਨਸਿਕਤਾ ਉਹ ਹੀ ਕੰਮ ਕਰ ਰਹੀ ਹੈ ਉੱਥੇ
ਹਾਂਜੀ ਅਸੀਂ ਤੇ ਉਹਨੂੰ ਜੀ ਵੈਸੇ ਸੱਚੀ ਜਿਹੜੀ ਗੱਲ ਆ ਅਸੀਂ ਤੇ ਹਮੇਸ਼ਾ ਹੀ ਇਹ ਕਹਿੰਦੇ ਹਾਂ ਕਿ ਜਿਹੜਾ ਇਹ ਪੂੰਜੀਵਾਦੀ ਸਿਸਟਮ ਹੈ ਇਹ ਸਾਰੇ ਦੇ ਸਾਰੇ ਇਹ ਜਿਹੜਾ ਤਣਾਵ ਡਿਪਰੈਸ਼ਨ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਸਾਰੇ ਉਹਦੇ ਸਾਈਡ ਇਫੈਕਟਸ ਨੇ ਤੁਹਾਡੀ ਆਲੇ ਦੁਆਲੇ ਜਿਹੜੀਆਂ ਕੰਡੀਸ਼ਨ ਨੇ ਉਹ ਇਹ ਤੁਹਾਨੂੰ ਘਨਾਉਣੇ ਜਿਹੜੀ ਉਹ ਕਹਿੰਦੇ ਨੇ ਵੀ ਆਲਾ ਦੁਆਲਾ ਤੁਹਾਨੂੰ ਇੱਕ ਇੱਕ ਦੇਵਤਾ ਵੀ ਮਤਲਬ ਚੰਗਾ ਇਨਸਾਨ ਵੀ ਬਣਾ ਸਕਦਾ ਤੇ ਇੱਕ ਰਾਕਸ਼ਸ ਵੀ ਬਣਾ ਸਕਦਾ ਹਰ ਇੱਕ ਇਨਸਾਨ ਦੇ ਵਿੱਚ ਦੋਵੇਂ ਵਿਰਤੀਆਂ ਇਹ ਪਈਆਂ ਨੇ
ਸੋ
ਪਰ ਅੱਜ ਕੱਲ੍ਹ ਜਿਹੜਾ ਹਿੰਦੁਸਤਾਨ ਦੇ ਵਿੱਚ ਮਾਹੌਲ ਚੱਲ ਰਿਹਾ ਹੈ ਉਹ ਵੱਧ ਤੋਂ ਵੱਧ ਜਿਹੜਾ ਰਾਕਸ਼ਸ ਵਿਰਤੀ ਆ ਤੁਹਾਡੇ ਵਿੱਚੋਂ ਬਾਹਰ ਕੱਢ ਕੇ ਉਹ ਲਿਆਰ ਹੈ ਜਦੋਂ ਤੱਕ ਉਹ ਨਹੀਂ ਖਤਮ ਹੁੰਦੀ ਅਨੁਜੀ ਤੁਸੀਂ ਸ਼ਾਇਦ ਆਰਟੀਕਲ
ਹਾਂਜੀ ਮੈਂ ਉਹੀ ਕਵਿਤਾ ਕ੍ਰਿਸ਼ਨਨ ਜਿਹੜੇ ਕਿ CPIML ਲਿਬਰੇਸ਼ਨ ਤੋਂ ਨੇ ਉਹਨਾਂ ਦਾ ਇਹਨਾਂ ਨੇ ਜਿਹੜਾ ਨਿਰਭੈ ਕੇਸ ਹੋਇਆ ਸੀ ਉਸ ਤੋਂ ਜਲਦ ਮੈਂ 2016 ਦਾ ਸ਼ਾਇਦ ਲਿਖਿਆ ਹੋਇਆ ਹੈ ਪਰ ਜਿਹੜੀ ਉਹ ਅਖੀਰ ਚ ਗੱਲ ਕਰਦੇ ਨੇ ਮੈਂ ਸਿਰਫ ਉਨਾ ਕੁ ਹਿੱਸਾ ਪੜੂੰਗੀ ਸਾਰਾ ਨੀ ਕਿਉਂਕਿ ਜ਼ਿਆਦਾ ਲੰਬੀ ਹੋ ਜਾਏਗੀ ਗੱਲ ਸੋ ਉਹ ਜਿਹੜਾ ਉਹ ਬੇਸਿਕਲੀ ਇਹ ਕਹਿ ਰਹੇ ਨੇ ਕਿ ਇਹ ਜਦੋਂ ਬਲਾਤਕਾਰ ਵਰਗੀ ਜਿਹੜੇ ਕਿਸ ਹਰਕਤਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਹੜੇ ਕਾਂਡ ਹੁੰਦੇ ਨੇ ਔਰ ਉਹਦੇ ਵਿੱਚ ਉਹਨਾਂ ਨੇ ਨਿਰਭੈ ਵਾਲੇ ਕਾਂਡ 'ਚ ਇਹ ਵੀ ਦੱਸ ਰਹੇ ਉਹ ਜਿਹੜਾ ਵਕੀਲ ਉਹਨਾਂ ਨੂੰ ਉਹ 6 ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜਿਹੜਾ ਰਿਪ੍ਰੈਜੈਂਟ ਕਰ ਰਿਹਾ ਉਹ ਇਹ ਗੱਲ ਕਹਿ ਰਿਹਾ ਵਕੀਲ ਇੱਕ ਕੁਆਲੀਫਾਈਡ ਰਜਿਸਟਰਡ ਵਕੀਲ ਇਹ ਕਹਿ ਰਿਹਾ ਕਿ ਜਦੋਂ ਲੜਕੀਆਂ ਸਾਡੇ ਦੇਸ਼ 'ਚ ਜੀਨਾਂ ਪਾ ਕੇ ਨਿਕਲਣਗੀਆਂ ਦੇਰ ਰਾਤ ਨਾਲ ਨਿਕਲਣਗੀਆਂ ਉਹਨਾਂ ਨਾਲ ਇਸ ਤਰ੍ਹਾਂ ਹੀ ਹੋਏਗਾ ਸੋ ਮਤਲਬ ਕਿ ਉਹ ਵਕੀਲ ਦੀ ਵੀ ਮਾਨਸਿਕਤਾ ਜਿਹੜੀ ਹੈ ਉਹ ਬਲਾਤਕਾਰੀਆਂ ਵਾਲੀ
ਉਹ
ਬੇਸਿਕਲੀ ਕਵਿਤਾ ਕ੍ਰਿਸ਼ਨਨ ਇਹ ਕਹਿ ਰਹੇ ਨੇ ਕਿ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਸਾਨੂੰ ਆਮ ਸੁਣਨ ਨੂੰ ਮਿਲਦੀਆਂ ਨੇ ਜੁਡੀਸ਼ੀਅਲ ਸਿਸਟਮ 'ਚ ਲੋਕ ਜਦੋਂ ਇਸ ਤਰ੍ਹਾਂ ਕਹਿ ਰਹੇ ਨੇ ਉਹ ਜਿਹੜੇ ਮਰਦ ਉਸ ਮਾਨਸਿਕਤਾ ਵਾਲੇ ਨੇ ਚਾਹੇ ਉਹ ਵਰਕਿੰਗ ਕਲਾਸ ਨੂੰ ਬਿਲੋਂਗ ਕਰਦੇ ਨੇ ਚਾਹੇ ਉਹ ਮਜ਼ਦੂਰ ਕਲਾਸ ਨੂੰ ਬਿਲੋਂਗ ਕਰਦੇ ਨੇ ਚਾਹੇ ਉਹ ਮਿਡਲ ਕਲਾਸ ਨੇ ਚਾਹੇ ਉਹ ਉੱਪਰ ਜਿਹੜੀ ਅਲੀਟ ਇੱਕ ਕਰੀਮ ਜਿਹੜੇ ਬੁਰਜਵਾਜ਼ੀ ਬੈਠੇ ਨੇ ਚਾਹੇ ਉਹ ਕਲਾਸ ਦੇ ਨੇ ਉਹ ਸਾਰੀ ਜਿਹੜੇ ਮਰਦ ਨੇ ਉਹਨਾਂ ਨੂੰ ਇੱਕ ਪਾਸੇ ਲਿਆਂਦਾ ਜਾ ਰਿਹਾ ਹੈ ਉਹ ਇੱਕ ਲਕੀਰ ਖਿੱਚੀ ਜਾ ਰਹੀ ਹੈ ਔਰਤਾਂ ਔਰ ਮਰਦਾਂ ਦੇ ਵਿੱਚ ਉਹ ਏਦਾਂ ਦੇ ਕਾਂਡਾਂ ਨੂੰ ਵਰਤ ਕੇ ਤੇ ਜਿਹੜੇ ਉਹ ਹੱਲ ਦੀ ਗੱਲ ਕਰਦੇ ਨੇ ਮੈਂ ਉਹ ਪੜ੍ਹਨਾ ਚਾਹਾਂਗੀ ਕਹਿੰਦੇ ਨੇ ਦਾ ਆਈਡੀਓਲੋਜੀ ਆਫ ਜੈਂਡਰ ਫੈਮਿਲੀ ਐਂਡ ਨੈਸ਼ਨਲ ਰਿਲੀਜੀਅਸ ਕਲਚਰ ਆਰ ਇਨਵੋਕਡ ਇਨ ਕੰਟੈਂਪਰਰੀ ਇੰਡੀਅਨ ਪੋਲੀਟੀਕਲ ਇਕਨੋਮਿਕ ਐਂਡ ਸੋਸ਼ਲ ਨੈਰੇਟਿਵਸ ਟੂ ਜਸਟੀਫਾਈ ਜੈਂਡਰ ਕਾਸਟ ਕਲਾਸ ਹਾਇਰਾਰਕੀਜ਼ ਐਂਡ ਰਿਲੀਜੀਅਸ ਡਿਵਾਈਡਸ ਇਹ ਜਿਹੜੀ ਮੈਂ ਪਹਿਲੇ ਗੱਲ ਕਰ ਚੁੱਕੀ ਹਾਂ ਮਤਲਬ ਕਿ ਉਹ ਜਿੰਨੀ ਵੀ ਫਿਲੋਸਫੀ ਹੈ ਚਾਹੇ ਉਹ ਜੈਂਡਰ ਨਾਲ ਸੰਬੰਧਿਤ ਹੈ ਪਰਿਵਾਰਕ ਜਿਹੜੇ ਸਾਡੇ ਸੰਸਕਾਰਾਂ ਦੀ ਗੱਲ ਕੀਤੀ ਜਾਂਦੀ ਹੈ ਰੀਤੀ ਰਿਵਾਜ ਜਾਂ ਜਿਹੜੇ ਸੋ ਕਾਲਡ ਸਵਰਨ ਜਾਤੀਆਂ ਜਾਂ ਆਪਣੇ ਆਪ ਨੂੰ ਬ੍ਰਾਹਮਣ ਜ਼ਿਆਦਾ ਉੱਚੇ ਸਮਝਦੇ ਨੇ ਉਹ ਕਿਸੇ ਹੱਦ ਤੱਕ ਜਿਹੜੇ ਰਾਜਨੀਤਿਕ ਵੀ ਉੱਚ ਦਰਜਾ ਆਪਣੇ ਆਪ ਨੂੰ ਦਿੰਦੇ ਨੇ ਉਹ ਸਾਰੇ ਜਿਹੜੇ ਨੇ ਉਹ ਇੱਕ ਜਿਹੜੀ ਲਕੀਰ ਖਿੱਚਣੀ ਹੈ ਡਿਵੀਜ਼ਨ ਕ੍ਰੀਏਟ ਕਰਨ ਵਾਲਾ ਕੰਮ ਕਰ ਰਹੇ ਹੁੰਦੇ ਨੇ ਦੈਟ ਇਜ਼ ਵਾਈ ਦ ਫਾਈਟ ਅਗੇਂਸਟ ਕਾਸਟ ਜੈਂਡਰ ਐਂਡ ਕਮਿਊਨਲ ਵਾਇਲੈਂਸ ਇਨ ਇੰਡੀਆ ਕੈਨੋਟ ਮੇਅਰਲੀ ਬੀ ਅ ਫਾਈਟ ਅਗੇਂਸਟ ਬੈਕਵਰਡ ਕਲਚਰ ਔਰ ਰਿਗਰੈਸਿਵ ਮਾਇੰਡ ਸੈਟ ਐਜ਼ ਇਜ਼ ਪੋਪੂਲਰਲੀ ਅੰਡਰਸਟੂਡ ਇਨ ਮੇਨ ਸਟ੍ਰੀਮ ਮੀਡੀਆ ਇਨ ਇੰਡੀਆ ਐਂਡ ਦ ਵੈਸਟ ਮੈਂ ਸਾਰੀ ਗੱਲ ਪੜ੍ਹ ਕੇ ਫਿਰ ਤਰਜਮਾ ਕਰਦੀ ਹਾਂ ਦੋਜ਼ ਬੈਟਲਸ ਅਲੋਂਗ ਵਿਦ ਦੋਜ਼ ਆਫ ਇੰਡੀਆਜ਼ ਵਰਕਰਸ ਐਂਡ ਪੈਜ਼ੈਂਟਸ ਨੀਡ ਟੂ ਇੰਟੀਗ੍ਰੇਟ ਵਿਦ ਈਚ ਅਦਰ ਐਂਡ ਕਨਫਰੰਟ ਕੈਪੀਟਲਿਜ਼ਮ ਐਂਡ ਨਿਓ ਲਿਬਰਲ ਪੋਲਿਸੀਜ਼ ਐਂਡ ਬੈਟਲਸ ਵਿਲ ਹੈਵ ਟੂ ਬੀ ਫੋਟ ਟੁਗੈਦਰ ਫਾਰ ਫਰੀਡਮ ਐਂਡ ਅਟੋਨਮੀ ਇਨ ਫੀਲਡਸ ਫੈਕਟਰੀਜ਼ ਐਂਡ ਫੈਮਿਲੀਜ਼ ਸੋ ਕਿਉਂਕਿ ਉਹ ਕਾਫੀ ਹੱਦ ਤੱਕ ਇਹ ਵੀ ਗੱਲ ਬਹੁਤ ਪ੍ਰਚਾਰੀ ਗਈ ਹੈ ਪਿਛਲੇ 4-5 ਸਾਲਾਂ ਚ ਕਿ ਇਹ ਜਿਹੜਾ ਬਲਾਤਕਾਰ ਵਾਲਾ ਮਾਮਲਾ ਹੈ ਇਹ ਇੱਕ ਤਰ੍ਹਾਂ ਉਹ ਭਾਰਤ ਦੇ ਜਿਹੜੇ ਕਲਚਰ ਹੈ ਉਹਦਾ ਜਿਹੜਾ ਸੱਭਿਆਚਾਰ ਹੈ ਉਹਦਾ ਹਿੱਸਾ ਬਣਾ ਕੇ ਉਹਨੂੰ ਪੇਸ਼ ਕੀਤਾ ਜਾ ਰਿਹਾ ਕਾਫੀ ਹੱਦ ਤੱਕ ਵੈਸਟ ਵੱਲੋਂ ਵੀ ਇੱਦਾਂ ਕੀਤਾ ਜਾਂਦਾ ਕਿਉਂਕਿ ਇਹ ਜਿਹੜੇ ਲੋਕ ਨੇ ਇਹਨਾਂ ਦੀ ਸੱਭਿਅਤਾ ਇੰਨੀ ਪਛੜੀ ਹੋਈ ਹੈ ਕਿ ਬਲਾਤਕਾਰ ਵਰਗੇ ਜਿਹੜੇ ਗਲਤ ਕੰਮ ਨੇ ਆਮ ਹੁੰਦੇ ਨੇ ਇਹਨਾਂ 'ਚ ਕਿਉਂਕਿ ਉਹਨਾਂ ਦਾ ਸੱਭਿਆਚਾਰ ਇਸ ਤਰ੍ਹਾਂ ਸੋ ਉਹ ਇਹ ਕਹਿ ਰਹੇ ਨੇ ਕਿ ਸਾਡੀ ਜਿਹੜੇ ਪ੍ਰੋਗਰੈਸਿਵ ਲੋਕ ਨੇ ਜਾਂ ਇਨਕਲਾਬੀ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੀ ਲੜਾਈ ਹੈ ਕਾਸਟ ਦੇ ਖਿਲਾਫ ਜਾਂ ਇਹ ਜਿਹੜਾ ਇੱਦਾਂ ਜਿਹੜਾ ਮਰਦ ਪ੍ਰਧਾਨ ਸਮਾਜ ਹੈ ਉਹਦੇ ਖਿਲਾਫ ਜਾਂ ਜਿਹੜੀ ਫਿਰਕਾ ਪ੍ਰਸਤੀ ਹੈ ਉਹਦੇ ਖਿਲਾਫ ਜਿਹੜੀ ਲੜਾਈ ਹੈ ਉਹਨੂੰ ਸਿਰਫ ਅਸੀਂ ਇਹ ਕਹਿ ਕੇ ਉਹਨੂੰ ਇਹ ਸੀਮਤ ਨਹੀਂ ਕਰ ਸਕਦੇ ਕਿ ਸਾਡੀ ਜਿਹੜੀ ਇਹ ਲੜਾਈ ਹੈ ਇੱਕ ਪਛੜੇ ਹੋਏ ਸਭਿਆਚਾਰ ਦੇ ਖਿਲਾਫ ਆ ਜਾਂ ਜਿਨ੍ਹਾਂ ਲੋਕਾਂ ਦੀ ਮਾਨਸਿਕਤਾ ਪਛੜੀ ਹੋਈ ਹੈ ਸਿਰਫ ਉਹਦੇ ਖਿਲਾਫ ਲੜਾਈ ਹੈ ਅਸੀਂ ਉਹਨੂੰ ਇਹ ਇਸ ਘੇਰਾਬੰਦੀ 'ਚ ਅਸੀਂ ਉਹਨੂੰ ਸੀਮਤ ਨਹੀਂ ਕਰ ਸਕਦੇ ਉਹ ਇਹ ਕਹਿੰਦੇ ਨੇ ਕਿ ਜਿਹੜੀਆਂ ਸਾਡੀਆਂ ਲੜਾਈਆਂ ਨੇ ਉਹ ਜਿਹੜੀਆਂ ਨੇ ਉਹ ਅਸੀਂ ਮਜ਼ਦੂਰਾਂ ਵਾਸਤੇ ਕਿਸਾਨਾਂ ਵਾਸਤੇ ਜਿੰਨੇ ਵੀ ਸਾਡੇ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਦੇ ਹੱਕ ਵਿੱਚ ਤਾਂ ਲੜਾਈਆਂ ਹੈ ਹੀ ਹੈ ਨੇ ਪਰ ਇਹ ਸਾਡੀ ਜਿਹੜੀ ਵੱਡੀ ਲੜਾਈ ਹੈ ਉਹ ਪੂੰਜੀਵਾਦ ਦੇ ਖਿਲਾਫ ਹੈ ਔਰ ਜਿਹੜਾ ਨਵ ਉਦਾਰਵਾਦ ਹੈ ਉਹਦੇ ਖਿਲਾਫ ਹੈ ਸੋ ਇਹ ਸਾਰੀਆਂ ਲੜਾਈਆਂ ਸਾਨੂੰ ਇਕੱਠੀਆਂ ਸੁਮੇਲ ਜਿਹੜਾ ਹੋਣਾ ਚਾਹੀਦਾ ਇਹ ਸਾਰੀਆਂ ਲੜਾਈਆਂ ਦਾ ਤਾਂ ਹੀ ਕਿਸੇ ਪਾਸੇ ਅਸੀਂ ਲੱਗ ਸਕਾਂਗੇ ਤਾਂ ਹੀ ਜਿਹੜੀ ਸਹੀ ਮੰਨਿਆ ਚ ਜਿਹੜੇ ਕਿਰਤੀ ਲੋਕ ਨੇ ਉਹਨਾਂ ਦੀ ਆਜ਼ਾਦੀ ਜਿਹੜੀ ਆ ਤਾਂ ਉਹ ਅਸੀਂ ਹਾਸਲ ਕਰ ਸਕਾਂਗੇ ਸੋ ਜਦ ਅਸੀਂ ਕਿਰਤੀਆਂ ਦੀ ਆਜ਼ਾਦੀ ਦੀ ਗੱਲ ਕਰਾਂਗੇ ਖੁਦ ਬਖੁਦ ਉਹਦੇ ਚ ਸਾਨੂੰ ਔਰਤ ਦੀ ਆਜ਼ਾਦੀ ਵੀ ਲਿਆਉਣੀ ਪਵੇਗੀ
ਬਿਲਕੁਲ ਕੋਈ ਸ਼ੱਕ ਨਹੀਂ ਇਸੇ ਕਰਕੇ ਕਿਸਾਨਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਬਿਲਕੁਲ ਇਹਦੇ ਵਿੱਚ ਸ਼ਾਮਲ
ਹੁੰਦੀ
ਇਸੇ ਕਰਕੇ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਪ੍ਰਵਾਸੀ ਕਾਮੇ ਨੇ ਜਾਂ ਭਾਰਤੀ ਵਿਦਿਆਰਥੀ ਨੇ ਇੱਥੇ ਦੀਆਂ ਯੂਨੀਅਨ ਵੱਧ ਚੜ ਕੇ ਉਹਦੇ ਉੱਪਰ ਹਿੱਸਾ ਲੈਂਦੀਆਂ ਨੇ
ਹਾਂ ਇੱਥੇ ਵੀ ਸਵਾਲ ਜ਼ਰੂਰ ਕੁਝ ਇੱਕ ਹੋਰ ਜਿਹੜੀਆਂ ਯੂਨੀਅਨ ਨੇ ਉਹਨਾਂ ਵੱਲੋਂ ਉੱਠਿਆ ਕਿ ਜਿਹੜੀਆਂ ਟ੍ਰੇਡ ਯੂਨੀਅਨਸ ਨੇ ਉਹਨਾਂ ਨੂੰ ਇਹ ਇੰਟਰਨੈਸ਼ਨਲ ਵਿਦਿਆਰਥੀਆਂ ਦੇ ਮਸਲੇ 'ਚ ਪੈਣ ਦੀ ਕੀ ਲੋੜ ਸੀ ਸੋ ਮੇਰਾ ਖਿਆਲ ਹੈ ਕਿ ਸਾਰਿਆਂ ਨੂੰ ਜਵਾਬ ਮਿਲ ਗਿਆ ਹੋਵੇਗਾ ਉਹਦਾ ਬਿਲਕੁਲ
ਜਿਹੜੀਆਂ ਦੋ ਤਿੰਨ ਗੱਲਾਂ ਕੀਤੀਆਂ ਇਹਨਾਂ ਵਿੱਚ ਬਾਰੇ ਮੈਂ ਥੋੜਾ ਬੋਲਣਾ
ਚਾਹੂੰਗਾ
ਇੱਕ ਇਹ ਤਾਂ ਇਹ ਹੈਗਾ ਕਿ ਅੱਜ ਇੱਕ ਤੁਸੀਂ ਪੋਸਟ ਪੜ੍ਹੀ ਨਹੀਂ ਹੋਣੀ ਹਰਿਆਣੇ ਦੇ ਮੁੱਖ ਮੰਤਰੀ ਵੱਲੋਂ ਆ ਗਿਆ ਉਹਨੇ ਕਿਹਾ ਜਿਹੜੀ 8 ਸਾਲ ਦੀ ਕੁੜੀ ਸੀ ਕੁੜੀ ਦਾ ਕਸੂਰ ਹੈ
ਉਹਦੇ
ਵੱਲੋਂ ਆ ਗਿਆ ਏਦੋਂ ਵੱਡਾ ਕਲਾਉਣਾ ਕੋਈ ਗੱਲ ਨਹੀਂ ਗੱਲ ਹੈਗੀ
ਮੈਂ ਜਸਟੀਫਾਈ ਕਰਦੇ ਪਏ ਵਾਲਸ
ਹਾਂ ਇਹ ਪੋਸਟ ਮੈਂ ਪੜ੍ਹ ਕੇ
ਆਉਂਦੀ ਗੱਲ ਪੜ੍ਹ ਕੇ ਆਇਆ
ਤੇ ਉਹਦੇ ਵਿੱਚ ਮੁੜ ਕੇ ਉਹਨੇ ਇਹ ਕਿਹਾ ਮੁੜ ਕੇ ਵੀ ਜਿਹੜੀ ਮਤਲਬ ਹੈਗੀ ਉਹ ਕੁੜੀ ਹੈ ਉਹਦਾ ਕਸੂਰ ਸੀਗਾ ਇੱਕ ਗੱਲ ਦੂਜੀ ਗੱਲ ਜਿੱਥੋਂ ਤੱਕ ਫਿਰੋਜ਼ਪੁਰ ਵਾਲੇ ਕੇਸ ਦਾ ਸਵਾਲ ਹੈ ਉਹਦੇ ਵਿੱਚ ਜਿਹੜੀ ਮਤਲਬ ਹੈਗੀ ਆ ਵੀ ਮੈਂ ਸਮਝਦਾ ਵੀ ਜਿਹੜੀ ਉਹ ਮਾਨਸਿਕਤਾ ਕਿਵੇਂ ਜਿਹੜੀ ਉਹ ਬਣੀ ਹੋਈ ਆ ਜਿਵੇਂ ਉਹ ਡਾਕਟਰ ਆ ਜਾਂ ਉੱਥੇ ਮਤਲਬ ਜਿਹੜੇ ਹੈਗੇ ਆ ਉੱਥੇ ਪੁਲਿਸ ਵਾਲੇ ਬੰਦੇ ਸੀਗੇ ਜਾਂ ਉੱਥੇ ਕੁਛ ਦਵਾਈਆਂ ਲੈਣ ਵਾਲੇ ਤੇ ਦੂਜੇ ਬੰਦੇ ਸੀ ਜਿਨ੍ਹਾਂ ਨੇ ਮਤਲਬ ਇਹ ਸਾਰਾ ਘਨਾਉਣਾ ਕੀਤਾ ਹੁੰਦਾ ਦੇਖ
ਦੇਖਿਆ
ਪਰ ਉਹ ਦੇਖਿਆ ਤਾਂ ਹੈ ਪਰ ਉਹਦਾ ਵਿਰੋਧ ਨਹੀਂ ਕੀਤਾ ਇਹਦੇ ਪਿੱਛੇ ਕੀ ਆ ਇਹਦੇ ਪਿੱਛੇ ਮਤਲਬ ਜਿਹੜੀ ਮਤਲਬ ਹੈਗੀ ਆ ਕਿ ਜਿਹੜਾ ਜਿਹੜੇ ਪ੍ਰਵਾਸੀ ਮਜ਼ਦੂਰ ਹੈ ਸਾਡੀਆਂ ਉੱਥੇ ਕੁਛ ਜਥੇਬੰਦੀਆਂ ਹੈ ਜਿਹੜੀਆਂ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਪ੍ਰਵਾਸੀ ਮਜ਼ਦੂਰਾਂ ਦੇ ਨੂੰ ਜਿਹੜੀਆਂ ਦੁਸ਼ਮਣਾਂ ਵਾਂਗ ਦੇਖਦੀਆਂ ਵੀ ਜਿਹੜੇ ਮਤਲਬ ਜਿਹੜਾ ਉਹਨਾਂ ਨੇ ਇੱਕ ਤਰ੍ਹਾਂ ਦੁਸ਼ਮਣ ਉਹ ਗਰਦਾਨਦੀਆਂ ਉਹ ਕਹਿੰਦੇ ਮੁੜ ਕੇ ਵੀ ਜਿਹਨੇ ਸਾਡੀਆਂ ਮੁੜ ਕੇ ਹੈਗੇ ਸਾਡੀ ਰੋਟੀ ਖੋਲੀ ਕੰਮ ਖੋਲਿਆ ਫਲਾਣ ਲੱਗ ਤੈਨੂੰ ਕਿਆ ਕੁ ਖੋਲਿਆ ਪਰ ਇਹਦੇ ਸੰਬੰਧ ਵਿੱਚ ਮੁੜ ਕੇ ਮੈਂ ਜਿਹੜੇ ਸਾਡੇ ਸਾਥੀ ਕੁਛ ਇੱਥੇ ਬੋਲ ਸੁਣਦੇ ਆ ਜਾਂ ਕੋਈ ਬਾਅਦ ਸੁਣਦੇ ਆ ਤਾਂ ਮੈਂ ਇਹ ਗੱਲ ਨੋਟ ਕੀਤੀ ਆ ਵੀ ਜੇ ਪ੍ਰਵਾਸੀ ਸਾਡੇ ਪੰਜਾਬ ਜਾਂ ਹਿੰਦੁਸਤਾਨ ਦੇ ਵਿੱਚ ਆ ਕੇ ਕੰਮ ਕਰਨ ਵਾਸਤੇ ਸਭ ਤੋਂ ਘਟੀਆ ਕੰਮ ਉਹ ਲੋਕ ਕਰਦੇ ਆ ਤੇ ਜਿਹੜੇ ਸਾਡੇ ਲੋਕ ਆ ਜਿਹੜੇ ਉਹ ਜਿਹੜੇ ਜੋ ਜਿਹਨੂੰ ਪ੍ਰਵਾਸੀ ਸੀ ਕਹਿ ਸਕਦੇ ਆ ਤਾਂ ਮੈਂ ਇਹੋ ਜਿਹੀਆਂ ਮੈਂ ਜਿਹੜੀਆਂ ਮਤਲਬ ਸਾਡੇ ਪਿੰਡਾਂ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਇਹੋ ਜਿਹੀਆਂ ਕੰਪਨੀਆਂ ਨੂੰ ਮੈਂ ਜਾਣਦਾ ਜਿਹੜੀਆਂ ਆਪਣੇ ਕਲਕੱਤੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਭੋਪਾਲ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਐਡੀਆਂ ਟਰੱਕਾਂ ਦੀਆਂ ਬੱਸਾਂ ਦੀਆਂ ਕੰਪਨੀਆਂ ਹੈ ਵੀ ਜੋ ਇਕੱਲੇ ਟਰੱਕ ਲਿਆਉਂਦੇ ਜਾਣ ਉੱਥੇ ਤਾਂ ਪੰਜਾਬ 'ਚ ਥਾਂ ਕਢਾਉਣ ਨੂੰ ਨਹੀਂ ਮਿਲਣਾ ਉੱਥੋਂ ਦੇ ਲੋਕ ਜਿਹੜੇ ਉਹ ਤੇ ਵੱਖਰੇ ਆ ਉਹ ਵੱਖਰੀ ਗੱਲ ਆ ਵੀ ਉਹਨਾਂ ਦੀ ਹਾਬਤ ਉਹ ਕਿੱਥੇ ਬਾਕੀ ਜੇ ਕੈਨੇਡਾ ਛੱਡ ਦਿਓ ਆ ਅਸੀਂ ਨਿਊਜ਼ੀਲੈਂਡ 'ਚ ਬੈਠੇ ਹਾਂ ਮੇਰਾ ਖਿਆਲ ਆ ਵੀ ਜੇ ਇੱਥੇ ਅਸੀਂ ਕਹਿੰਦੇ ਹੁੰਦੇ ਹਾਂ ਵੀ ਅੱਗੇ ਅੰਗਰੇਜ਼ ਨਹੀਂ ਸੀ ਥਿਓ ਦੇ ਪੰਜਾਬ ਦੇ ਪਿੰਡਾਂ ਵਿੱਚੋਂ ਇੱਥੇ ਹੁਣ ਜੋ ਭਾਲਣ ਭਾਲਦੇ ਚੌਥਾ ਪੰਜਵਾਂ ਘਰ ਜਿਹੜਾ ਉਹ ਅੰਗਰੇਜ਼ਾਂ ਥਿਓ ਦਾ ਸਾਰੇ ਪੰਜਾਬੀ ਬੈਠੇ ਆ ਵੀ ਇਹ ਜੇ ਸਾਰੇ ਜਿਹੜੇ ਅੰਗਰੇਜ਼ ਆ ਜਿਹੜੇ ਮਤਲਬ ਇੱਥੇ ਹੈਗੇ ਆ ਪੰਜਾਬ ਨਿਊਜ਼ੀਲੈਂਡ 'ਚ ਹਾਲਤਾ ਕੈਨੇਡਾ ਅਮਰੀਕਾ 'ਚ ਹਾਲਤਾ ਵੀ ਜੇ ਇਹ ਵੀ ਤਾਂ ਪ੍ਰਵਾਸੀ ਆ ਜੇ ਇਹ ਉੱਥੇ ਆਉਂਦੇ ਆ ਤੇ ਇਹਨੂੰ ਰੋਟੀ ਉੱਥੇ ਕੌਣ ਦੇਊਗਾ ਇਹ ਤਾਂ ਉੱਥੋਂ ਦੇ ਜੰਮਪਲ ਇਹਨੂੰ ਤੁਸੀਂ ਕਿੱਥੇ ਕੱਢੋਗੇ ਇਸ ਵਾਸਤੇ ਇਹ ਜਿਹੜੀ ਮਾਨਸਿਕਤਾ ਬਣੀ ਆ ਇਹ ਉਹਨਾਂ ਲੋਕਾਂ ਨੇ ਜਿਹਨਾਂ ਲੋਕਾਂ ਨੇ ਇਹਨਾਂ ਲੋਕਾਂ ਨੂੰ ਬਦਨਾਮ ਕਰਨ ਜਿਹੜੀ ਕੀਤਾ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨੂੰ ਸਮਝਣਾ ਚਾਹੀਦਾ ਕਿ ਇਦੋਂ ਜਿੰਨੇ ਕੋ ਇੱਥੇ ਬੈਠੇ ਆ ਇਦੋਂ ਹਜ਼ਾਰਾਂ ਗੁਣਾ ਵੱਧ ਗਏ ਪ੍ਰਵਾਸੀ ਬੈਠੇ ਬਾਹਰ ਬੈਠੇ ਉਹਦੇ ਵਿੱਚ ਉਹਨਾਂ ਦੀ ਹਾਲਤ ਕੀ ਬਣੂਗੀ ਇਹਦੇ ਬਾਰੇ ਇੱਕ ਤਾਂ ਇਹ ਗੱਲ ਆ ਉਸ ਤੋਂ ਬਾਅਦ ਮੁੜ ਕੇ ਇੱਕ ਸੀਗੀ ਆਪਣੀ
ਫਿਰੋਜ਼ਪੁਰ ਕਾਂਡ ਦੀ
ਕਠੂਆ ਦੀ
ਫਿਰੋਜ਼ਪੁਰ ਵਾਲੀ
ਫਿਰੋਜ਼ਪੁਰ
ਇਹ ਤਾਂ ਆਪਾਂ ਫਿਰੋਜ਼ਪੁਰ ਵਾਲੀ ਹੁਣ ਆਪਾਂ ਇਹ ਜਿਹੜੀ ਫਿਰੋਜ਼ਪੁਰ ਦੇ ਵਿੱਚ ਜਿਹੜੀ ਅਸੀਂ ਆਪਾਂ ਗੱਲ ਕੀਤੀ ਫਿਰੋਜ਼ਪੁਰ ਦੇ ਵਿੱਚ ਹਾਲਤਾਂ ਬਣੀ ਆ ਵੀ ਇਹਦੇ ਵਿੱਚ ਮੁੜ ਕੇ ਜਿਹੜੀ ਮੰਜਰੀ ਹਾਲਤ ਜਿਹੜੀ ਮਤਲਬ ਹੁਣ ਹੈਗੀ ਆ ਆਪਣੀ
ਕਠੂਆ
ਜੀ ਕਠੂਆ ਬਾਰੇ ਮਤਲਬ ਹਾਲਤ ਇਹ ਹੈਗੀ ਆ ਕਿ ਜਿਹੜੀ ਮਤਲਬ ਜਿਵੇਂ ਹੁਣ ਜਿਹੜਾ ਸਾਡੇ ਮੁੱਖ ਮੰਤਰੀ ਬੋਲੀ ਜਾਂਦਾ ਜਾਂ ਉਹ ਬਾਅਦ ਚ ਦੂਜਿਆਂ ਬਾਰੇ ਬੋਲ ਰਿਹਾ ਵੀ ਉਹ ਹਾਲਤ ਕਿੱਡੀ ਮਾੜੀ ਆ ਕਿ ਉਹਦਾ ਜਿਹੜਾ ਉਹਦਾ ਵੀ ਜੇਕਰ ਅਸੀਂ ਲੋਕ ਐਂ ਚੁੱਪ ਕਰਕੇ ਜਿਹੜੇ ਚੁੱਪ ਕਰਦੇ ਰਹੇ ਤਾਂ ਅੱਜ ਹਾਲਤ ਇਹ ਹੈਗੀ ਆ ਕਿ ਇੱਥੋਂ ਦੇ ਜਿਹੜੇ ਮਤਲਬ ਆਰ ਐਸ ਐਸ ਦੇ ਬੰਦੇ ਆ ਜਾਂ ਬੀਜੇਪੀ ਵਗੈਰਾ ਜਿਹੜੇ ਬੰਦੇ ਹੈਗੇ ਆ ਉਹ ਜਿਹੜੇ ਮਤਲਬ ਹੈਗੇ ਉਹ ਇੱਥੋਂ ਉਹ ਕੰਮ ਜਿਹੜਾ ਕਿਸੇ ਵਕਤ ਉਹ ਜਰਮਨ ਦੇ ਹਿਟਲਰ ਨੇ ਕੀਤਾ ਸੀਗਾ ਅੱਜ ਸਾਡੇ ਜੇ ਪੰਜਾਬ ਚ ਹਿੰਦੁਸਤਾਨ ਦੇ ਵਿੱਚ ਜੇ ਕੋਈ ਮਤਲਬ ਹਿਟਲਰ ਆ ਤੇ ਉਹ ਮੋਦੀ ਆ ਇਸ ਵਾਸਤੇ ਮਤਲਬ ਇਹਦਾ ਜਿੰਨਾ ਵੱਧ ਤੋਂ ਮਤਲਬ ਜਿਹੜਾ ਮਤਲਬ ਹੈਗਾ ਵੀ ਇਹਦਾ ਜੇ ਲੋਕਾਂ ਨੂੰ ਜਿਹੜਾ ਉਹ ਜਿਹੜਾ ਇਕੱਠ ਧਿਆਨ ਦੇਣਗੇ ਤਾਂ ਹੀ ਮਤਲਬ ਬਚਿਆ ਜਾ ਸਕਦਾ ਇਸ ਤੋਂ ਅਗਲੀ ਗੱਲ ਇੱਕ ਹੋਰ ਹੈ ਕਿ ਤੁਸੀਂ ਇੱਕ ਗੱਲ ਹੋਰ ਦੇਖੋ ਕਿ ਇਹ ਘਟਨਾ ਵਾਪਰੀ ਆ ਦੁਆਬੇ ਚ ਅਸੀਂ ਰਹਿਣ ਵਾਲੇ ਹੈਗੇ ਆ ਇਹਦੇ ਮਾਲਵੇ ਦੇ ਮਾਲਵੇ ਦੇ ਵਿੱਚ
ਇਹ ਮਾਲਵੇ ਚ ਵਰਤੀ ਹੈ ਜੀ ਤੁਸੀਂ ਫਿਰੋਜ਼ਪੁਰ ਵਾਲੇ ਦੀ ਗੱਲ ਕਰਦੇ ਪਏ ਜੀ
ਨਹੀਂ ਨਹੀਂ
ਕਠੂਆ
ਆਪਣੇ ਇਹਦੀ ਜਿਹੜੀ ਫਗਵਾੜੇ ਵਾਲੀ
ਜਿਹੜੇ
ਫਗਵਾੜੇ ਵਿੱਚ ਜਿਹੜੀ ਘਟਨਾ ਵਾਪਰੀ ਆ ਉਹ ਫਗਵਾੜੇ ਵਾਲੀ ਜਿਹੜੀ ਘਟਨਾ ਉਹ ਤੋਂ ਬਾਅਦ ਚ ਕਿਉਂਕਿ ਸਾਡਾ ਵੀ ਜਿਹੜਾ ਵਾਹ ਵਾਸਤਾ ਜਿਹੜਾ ਹੈਗਾ ਉਹ ਸ਼ਹਿਰਾਂ ਵਿੱਚ ਹੈ ਔਰ ਸਾਡਾ ਜਿਹੜਾ ਸਾਡੇ ਕੋਲ ਤਾਂ ਮਤਲਬ ਜਿਹੜੀਆਂ ਜੇ ਦਸ ਬਾਰਾਂ ਜਿਹੜੇ ਹੈਗੇ ਆ ਜਿਹੜੇ ਜ਼ਿਲ੍ਹੇ ਹੈਗੇ ਆ ਉਹਨਾਂ ਵਿੱਚ ਅਸੀਂ ਮੁੜ ਕੇ ਕੀ ਆ ਸਾਡਾ ਫਰਕ ਕੀ ਆ ਇੱਥੇ ਕਿਉਂ ਆਹ ਘਟਨਾ ਵਾਪਰੀ ਆ ਇਸ ਗੱਲ ਵੱਲ ਜਿਹੜੀ ਮੁੜ ਕੇ ਹੈਗੇ ਆ ਸਾਡੇ ਉਹ ਜਿਹੜੇ ਲੋਕ ਉੱਥੇ ਲੜ ਰਹੇ ਆ ਉਹਨਾਂ ਨੂੰ ਇਹ ਗੱਲ ਵੱਲ ਹੀ ਧਿਆਨ ਦੇਣਾ ਚਾਹੀਦਾ ਕਿ ਅਸੀਂ ਉੱਥੇ ਇਕੱਲੇ ਹੀ ਕਿਸੇ ਜਾਤ ਦੇ ਹੱਕ ਵਿੱਚ ਖੜ ਕੇ ਨਹੀਂ ਲੜ ਰਹੇ ਉੱਥੇ ਅਸੀਂ ਜੇ ਲੜ ਰਹੇ ਹਾਂ ਤਾਂ ਅਸੀਂ ਇੱਕ ਜਮਾਤ ਦੇ ਹੱਕ 'ਚ ਖੜ ਕੇ ਲੜ ਰਹੇ ਹਾਂ ਦੂਜੀ ਗੱਲ ਮੁੜ ਕੇ ਹੈਗੀ ਆ ਕਿ ਜਿੱਥੋਂ ਤੱਕ ਉੱਥੇ ਜਿਹੜੇ ਵੱਡੇ ਵੱਡੇ ਮਤਲਬ ਜਿਹੜੇ ਹੈਗੇ ਆ ਵੀ ਆਹ ਜਿਹੜੇ ਆ ਸਟੋਰ ਖੁੱਲ ਰਹੇ ਆ ਜਿਵੇਂ ਮੋਗੇ ਵਿੱਚ ਦੋ ਖੁੱਲੇ ਸੀ ਉਹਨੇ ਅੱਧਾ ਮੋਗਾ ਉਜਾੜਤਾ ਜਿਵੇਂ ਜਿਹੜਾ ਬਠਿੰਡੇ ਦੀ ਹਾਲਤ ਮੁੜ ਕੇ ਮਾੜੀ ਕਰਤੀ ਉੱਥੇ ਚਾਰ ਖੁੱਲ ਗਏ ਹੈਗੇ ਵੀ ਉੱਥੇ ਅਸੀਂ ਉਹਨਾਂ ਨੂੰ ਜਾਗਰੂਕ ਕਰਨ ਵਾਸਤੇ ਉਹਨਾਂ ਦੇ ਹੱਕ 'ਚ ਖੜਦੇ ਹਾਂ ਉਹਨਾਂ ਹੱਕ 'ਚ ਲੜਦੇ ਹਾਂ ਤੇ ਅਸੀਂ ਉੱਥੇ ਬਕਾਇਦਾ ਪੇਪਰ ਵੰਡਦੇ ਹਾਂ ਉਹਨਾਂ ਨੂੰ ਉੱਥੇ ਮੀਟਿੰਗਾਂ 'ਚ ਸੱਦਦੇ ਹਾਂ ਤਾਂ ਉਹਦੇ ਨਾਲ ਕੀ ਆ ਕਿ ਸਾਡੇ ਜਿਹੜੀ ਆ ਜਿਹੜੀ ਹਾਲਤ ਇੱਥੇ ਹੋਈ ਆ ਸਾਡੇ ਹਾਲਤ ਉੱਥੋਂ ਬਿਲਕੁਲ ਨਹੀਂ ਹੁੰਦੀ ਅਸੀਂ ਜਦੋਂ ਕਿਤੇ ਮਹੀਨਾ ਦੋ ਮਹੀਨਾ ਵਾਸਤੇ ਕੋਈ ਜਿਹੜਾ ਉਹ ਕਿਸੇ ਸ਼ਹਿਰ ਨੂੰ ਜਿਹੜਾ ਕਿਸੇ ਡੀ ਸੀ ਨੂੰ ਘੇਰਦੇ ਹਾਂ ਤਾਂ ਉਹਨਾਂ ਉਸ ਵਕਤ ਦੇ ਵਿੱਚ ਆਹ ਜਿਨ੍ਹਾਂ ਨੂੰ ਇੱਥੇ ਜਿਹੜਾ ਮਤਲਬ ਜਿਹੜੇ ਹੈਗੇ ਵੀ ਆਰ ਐਸ ਐਸ ਦੇ ਬੰਦੇ ਕਿਹਾ ਗਿਆ ਜਾਂ ਬੀਜੇਪੀ ਦੇ ਬੰਦੇ ਕਿਹਾ ਗਿਆ ਸਾਨੂੰ ਉਹ ਜਿਹੜੇ ਮਤਲਬ ਹੈਗੇ ਕਿਉਂਕਿ ਅਸੀਂ ਕੰਮ ਕਰਦੇ ਹਾਂ ਅਸੀਂ ਉਹਨੇ ਹੱਕ 'ਚ ਖੜਦੇ ਹਾਂ ਅਸੀਂ ਬਸ ਜਿਹੜੀ ਜਮਾਤੀ ਜੰਗ ਦੀ ਗੱਲ ਕਰਦੇ ਹਾਂ ਤਾਂ ਸਾਡੇ ਵਾਸਤੇ ਰੋਟੀ ਸਾਡੇ ਵਾਸਤੇ ਮੁੜ ਕੇ ਖਾਣ ਪੀਣ ਦਾ ਪ੍ਰਬੰਧ ਉਹ ਸਾਰਾ ਕੁਛ ਉਹ ਖੁਦ ਕਰਦੇ ਆ ਇਸ ਵਾਸਤੇ ਸਾਨੂੰ ਇਹ ਚਾਹੀਦਾ ਕਿ ਇੱਥੇ ਵੀ ਮੁੜ ਕੇ ਇਹ ਜਾਤਾਂ ਜਿਹੜੀਆਂ ਇਹ ਜਿਹੜੀਆਂ ਇਹ ਜਮਾਤ ਤੋਂ ਬਿਨਾਂ ਜਾਤਾਂ ਖਤਮ ਨਹੀਂ ਹੋਣੀਆਂ ਇਹਨਾਂ ਨੂੰ ਨਾਲ ਨਾਲ ਇਹ ਜਾਤਾਂ ਨੂੰ ਜਿਹੜੀਆਂ ਨਾਲ ਜਮਾਤ ਦੇ ਨਾਲ ਦੇ ਤੌਰ ਤੇ ਇਹਨੂੰ ਉਭਾਰੋ ਇਹ ਗੱਲ ਲੈ ਕੇ ਚੱਲੋ ਕਿ ਜਿਹੜੀਆਂ ਮਤਲਬ ਜਿਹੜੀਆਂ ਹੈਗੀਆਂ ਜਿਹੜੀਆਂ ਇਕੱਲੀਆਂ ਜਾਤਾਂ ਜਿਹੜੀਆਂ ਤੁਸੀਂ ਲੈ ਕੇ ਜਿਹੜੀਆਂ ਇੱਥੇ ਇਹਨੂੰ ਇੱਥੋਂ ਕੱਢ ਨਹੀਂ ਸਕਦੇ ਤੇ ਇਹਨਾਂ ਨੂੰ ਤੁਸੀਂ ਹਰਾ ਨਹੀਂ ਸਕਦੇ ਤੁਸੀਂ ਹਰਾ ਹੀ ਤਾਂ ਸਕਦੇ ਆ ਜੇਕਰ ਮੁੜ ਕੇ ਜਿਹੜੇ ਤੁਸੀਂ ਜਮਾਤ ਦੇ ਤੌਰ ਤੇ ਖੜੇ ਹੋ ਤੇ ਜਿਹੜੇ ਉੱਥੇ ਆਰ ਐਸ ਐਸ ਦੇ ਬੰਦੇ ਆ ਚਾਹੇ ਉਹ ਬੀਜੇਪੀ ਦੇ ਬੰਦੇ ਆ ਜਿਹੜੇ ਗਰੀਬ ਘਰਾਂ ਦੇ ਵਿੱਚ ਬੈਠੇ ਆ ਉਹ ਚਾਹੇ ਮਹਾਜਨ ਆ ਉਹ ਚਾਹੇ ਹਿੰਦੂ ਆ ਉਹ ਚਾਹੇ ਜਿਹੜੇ ਮਤਲਬ ਪੰਡਿਤ ਆ ਉਹ ਵੀ ਤਾਂ ਕਿਹੜਾ ਉਹਨਾਂ ਨੂੰ ਜਿਹੜੀ ਕੇਂਦਰ ਸਰਕਾਰ ਆ ਕੀ ਉਹਨੂੰ ਖੰਡ ਸਸਤੀ ਦਿੰਦੀ ਆ ਕਿ ਉਹਨੂੰ ਕਣਕ ਸਸਤੀ ਦਿੰਦੀ ਆ ਕਿ ਉਹਨੂੰ ਕੱਪੜੇ ਸਸਤੀ ਦਿੰਦੀ ਆ ਉਹਨੂੰ ਸਮਝਾਉਣ ਦਾ ਮਾਮਲਾ ਇਸ ਵਾਸਤੇ ਜਿੰਨਾ ਚਿਰ ਤੁਸੀਂ ਆਹ ਗੱਲਾਂ ਲੈ ਕੇ ਨਹੀਂ ਜਾਓਗੇ ਉਹਨਾਂ ਚਿਰ ਇਹ ਖਦਸ਼ਾ ਬਣਿਆ ਰਹੂਗਾ ਕਿ ਅੱਜ ਵੀ ਜੇ ਕੱਲ੍ਹ ਵੀ ਜਿਹੜੇ ਮਤਲਬ ਹੈਗੇ ਆ ਜੇ ਇੱਕ ਤੁਹਾਨੂੰ ਮਿਹਨਤ ਕਰਨੀ ਪਊਗੀ ਮਿਹਨਤ ਕਰਕੇ ਲੋਕਾਂ ਨੂੰ ਜਿਹੜਾ ਹੈਗਾ ਆਪਦੇ ਪੱਕ 'ਚ ਖਿੱਚਣਾ ਪਊਗਾ ਜਿਹੜਾ ਤੁਹਾਡੇ ਪੱਕ 'ਚ ਨਹੀਂ ਖਿੱਚਦਾ ਤਾਂ ਉਹਨੂੰ ਉਸ ਬੰਦੇ ਨੂੰ ਉਹਨਾਂ ਉਸ ਪਰਿਵਾਰ ਨੂੰ ਜਾਂ ਉਸ ਬੰਦੇ ਜਿਹੜਾ ਹੈਗਾ ਉਹਨੂੰ ਨਿਰਪੱਖ ਕਰਨਾ ਪਊਗਾ ਇਹ ਲੋੜ ਪੈਣੀ ਆ ਤੁਸੀਂ ਜਿੱਥੇ ਤੁਸੀਂ ਇਸ ਜੰਗ ਦੀ ਜਿਹੜੀ ਆ ਉੱਥੇ ਐਲਾਨ ਕੀਤਾ ਨਾ ਲਗਵਾਂ ਉੱਥੇ ਜਿਹੜਾ ਹੈਗਾ ਉਹ ਜਮਾਤੀ ਜੰਗ ਦਾ ਐਲਾਨ ਵੀ ਕਰੋ ਉਹਦੇ ਬਾਅਦ ਪੱਖ 'ਚ ਖੜ ਕੇ ਜਿਹੜਾ ਹੈਗਾ ਵੀ ਜਿਹੜਾ ਆਪਣਾ ਆਪਦਾ ਜ਼ੋਰ ਲਾਓ
ਬਿਲਕੁਲ
ਬਿਲਕੁਲ ਜੀ ਇਸੇ ਗੱਲ ਦੀ ਪ੍ਰੋੜਤਾ ਕਰਦੇ ਡਾਕਟਰ ਬੀ ਆਰ ਅੰਬੇਡਕਰ 1916 ਵਿੱਚ ਲਿਖ ਰਹੇ ਨੇ ਉਹ ਐਕਚੁਲੀ ਉਹਨਾਂ ਦੀ ਲਿਖਤ ਉਹਨਾਂ ਨੇ ਕਿਤੇ ਪ੍ਰੈਜੈਂਟੇਸ਼ਨ ਕੀਤੀ ਹੈ ਯੂਕੇ ਦੀ ਕਿਸੇ ਯੂਨੀਵਰਸਿਟੀ 'ਚ ਮੈਂ ਨਾ ਭੁੱਲ ਗਈ ਹਾਂ 1916 'ਚ ਉੱਥੇ ਉਹਨਾਂ ਨੂੰ ਉਹ ਸਮਝਾ ਰਹੇ ਨੇ ਕਾਸਟ ਜਿਹੜੀ ਸਾਰੀ ਗੱਲਬਾਤ ਆ ਉਹਦੇ ਵਿੱਚੋਂ ਜਿਹੜਾ ਉਹ ਨਿਚੋੜ ਮੈਨੂੰ ਗੱਲ ਦਾ ਸਮਝ ਆਇਆ ਉਹ ਕਹਿੰਦੇ ਨੇ ਕਿ ਕਾਸਟ ਇਜ਼ ਐਨ ਇਨਕਲੋਜ਼ਡ ਕਲਾਸ ਮਤਲਬ ਕਿ ਜਿਹੜੀ ਜਾਤ ਆ ਉਹਦਾ ਜਿਹੜਾ ਇੱਕ ਵੱਡੀ ਵਲਗਣ ਉਹਦੇ ਦੁਆਲੇ ਉਹ ਜਮਾਤ ਆ ਸੋ ਉਹ ਬੀ ਆਰ ਅੰਬੇਡਕਰ ਖੁਦ ਇਹ ਕਹਿ ਰਹੇ ਨੇ ਸੋ ਕਈ ਵਾਰੀ ਮੈਨੂੰ ਹੈਰਾਨੀ ਹੁੰਦੀ ਹੈ ਖਾਸ ਕਰਕੇ ਜਦੋਂ ਮੈਂ ਬੀ ਐਸ ਪੀ ਤੋਂ ਕਾਫੀ ਸਾਰੇ ਲੋਕਾਂ ਨੂੰ ਮਿਲਦੀ ਹਾਂ ਉਹ ਇਸ ਗੱਲ ਨੂੰ ਬਿਲਕੁਲ ਨਹੀਂ ਸਮਝ ਪਾਉਂਦੇ ਕਾਫੀ ਸਾਰੇ ਜਿਹੜੇ ਲੋਕ ਨੇ ਸੋ ਉਹ ਜਦੋਂ ਖੁਦ ਤੁਹਾਡਾ ਜਿਹੜਾ ਇੱਕ ਬਿੰਬ ਜਿਹੜਾ ਵਿਅਕਤੀ ਹੈ ਜਿਹੜਾ ਤੁਹਾਡਾ ਇਸ਼ਟ ਹੈ ਉਹ 1916 'ਚ ਤੁਹਾਨੂੰ ਕਹਿ ਗਿਆ ਕਿ ਜਮਾਤ ਜਿਹੜੀ ਹੈ ਉਹਦੇ ਤੋਂ ਬਿਨਾਂ ਜਾਤ ਦਾ ਵੀ ਕੋਈ ਕਿਸੇ ਪਾਸੇ ਗੱਲ ਨਹੀਂ ਲੱਗਣੀ
ਮੇਰੇ ਖਿਆਲ ਜੀ ਆਪਣਾ ਅਗਲਾ ਟੌਪਿਕ ਵੀ ਲਗਭਗ ਜਮਾਤ ਦਾ ਹੀ ਹੈ ਸੋ ਦੋਸਤੋ ਪੰਜਾਬ ਦੇ ਵਿੱਚ ਜਿਹੜੇ ਪੋਲੀਟੀਕਲ ਹਾਲਾਤ ਨੇ ਜਿਸ ਹਿਸਾਬ ਦੇ ਨਾਲ ਆਪ ਦਾ ਬੜਾ ਤਾਂ ਰੋਬ ਚੜ੍ਹਨਾ ਉਸ ਤੋਂ ਬਾਅਦ ਹੁਣ ਆਪ ਦਾ ਹੇਠਾਂ ਆਉਣਾ ਕਾਂਗਰਸ ਦਾ ਚੁੜਿਆ ਜਾਣਾ ਸਾਰੇ ਤੁਸੀਂ ਜਾਣਦੇ ਹੋ ਕੀ ਕੁਛ ਹੋਇਆ ਸੋ ਉਹਦੇ ਵਿੱਚ ਆਪ ਦੇ ਵਿੱਚ ਇੱਕ ਬਹੁਤ ਹੀ ਪ੍ਰੋਮੀਨੈਂਟ ਔਰ ਇੱਕ ਬਹੁਤ ਹੀ ਵਧੀਆ ਇਨਸਾਨ ਅਸੀਂ ਉਹਨਾਂ ਦੀ ਬਹੁਤ ਰਿਸਪੈਕਟ ਕਰਦੇ ਹਾਂ ਧਰਮਵੀਰ ਗਾਂਧੀ ਜਿਹੜਾ ਹੁਣ ਇੱਕ ਜਿਸ ਤਰੀਕੇ ਨਾਲ ਆਪ ਦਾ ਭੱਠਾ ਬੈਠਾ ਉਹ ਖੈਰ ਸ਼ੁਰੂ ਤੋਂ ਆਪ ਛੱਡ ਗਏ ਹੋਏ
ਕਈ ਤਰ੍ਹਾਂ ਦੀ
ਸੋ ਉਹਨਾਂ ਨੇ
ਹਾਂ ਖੈਰ ਪਾਰਟੀ ਨੇ ਫਾਰਮਲੀ ਉਹਨਾਂ ਨੂੰ ਨਾ ਕੱਢਿਆ ਨਾ ਵਿੱਚ ਰੱਖਿਆ ਹੋਇਆ ਬੜੀ ਇੱਕ ਅਜੀਬ ਜੀ
ਆਪਣਾ ਕੰਮ ਕਰੀ ਜਾ ਰਹੇ ਨੇ ਸੋ ਉਹਨਾਂ ਨੇ ਇੱਕ ਵੱਖਰਾ ਜਿਹੜਾ ਪੰਜਾਬ ਮੰਚ ਕਰਕੇ ਏਦਾਂ ਲੱਗ ਰਿਹਾ ਕਿ ਕੋਈ ਪੋਲੀਟੀਕਲ ਮੰਚ ਵੀ ਬਣੂਗਾ ਜਿਸ ਹਿਸਾਬ ਨਾਲ ਉਹ ਇਸ਼ਾਰੇ ਦੇ ਰਹੇ ਨੇ ਸੋ ਅੱਜ ਅਸੀਂ ਇੱਕ ਮੁੱਦੇ ਤੇ ਗੱਲ ਕਰਨਾ ਚਾਹਾਂਗੇ ਕਿ ਬੜੀ ਜਿਹੜੀ ਇੰਪੋਰਟੈਂਟ ਆ ਫਿਰ ਮੁੜ ਕੇ ਜਿਸ ਤਰੀਕੇ ਦੇ ਨਾਲ ਖੱਬਿਓ ਸੱਜਿਓ ਜਿਹੜਾ ਯੂਨੀਅਨ ਦੇ ਉੱਪਰ ਕਮਿਊਨਿਸਟਾਂ ਦੇ ਉੱਪਰ ਅਟੈਕ ਹੁੰਦੇ ਆ ਸੋ ਸਾਡਾ ਫਰਜ਼ ਬਣਦਾ ਕਿ ਅਸੀਂ ਜ਼ਰੂਰ ਉਹਨਾਂ ਦਾ ਜਵਾਬ ਦੇਈਏ ਇਸ ਮਾਧਿਅਮ ਦੇ ਥਰੂ ਉਹਦੇ ਵਿੱਚ ਆਪਣੇ ਯਾਦਵਿੰਦਰ ਕਰਫਿਊ ਨੇ ਏ ਬੀ ਪੀ ਤੋਂ ਉਹ ਇੰਟਰਵਿਊ ਕਰ ਰਹੇ ਨੇ ਇਹ ਜਿਹੜਾ ਖਾਸ ਕਰਕੇ ਉਹਨਾਂ ਨੇ ਜਿਹੜਾ ਮੇਨ ਜਿਹੜਾ ਕੋਰ ਮੁੱਦਾ ਜਿਹੜਾ ਗਾਂਧੀ ਹੁਣਾਂ ਨੇ ਲਿਆ ਹੈਗਾ ਕਿ ਜਿਹੜਾ ਐਸ ਵਾਈ ਗੱਲ ਜਿਹੜਾ ਪਾਣੀਆਂ ਦਾ ਮਸਲਾ ਬਿਲਕੁਲ ਸਹੀ ਆ ਜੀ ਬਿਲਕੁਲ ਅਸੀਂ 100% ਉਹਨਾਂ ਦੇ ਨਾਲ ਹਾਂ ਇਸ ਗੱਲ ਦੇ ਵਿੱਚ ਇਹ ਮਸਲਾ ਪੰਜਾਬ ਦੇ ਵਾਸਤੇ ਤਾਂ ਇੱਕ ਬਹੁਤ ਵੱਡਾ ਮਸਲਾ ਹੈ ਅਸੀਂ ਜਾਣਦੇ ਹਾਂ ਹਿਸਟਰੀ ਦੇ ਵਿੱਚ ਇਸੀ ਮਸਲੇ ਨੂੰ ਲੈ ਕੇ ਕਿਆ ਕੁਛ ਹੋਇਆ ਸੋ ਉਹਦੇ ਵਿੱਚ ਯਾਦਵਿੰਦਰ ਕਰਫਿਊ ਜਦੋਂ ਉਹਨਾਂ ਦੀ ਇੰਟਰਵਿਊ ਕਰ ਰਿਹਾ ਹੈ ਉਹ ਕਹਿ ਰਿਹਾ ਹੈ ਕਿ ਜਿਹੜੇ ਉਹਨੇ ਪਹਿਲਾਂ ਸ਼ਬਦ ਵਰਤੇ ਪਹਿਲਾਂ ਕਾਮਰੇਡ ਵਰਤਿਆ ਜਾਂ ਕਮਿਊਨਿਸਟ ਜੋ ਵੀ ਵਰਤਿਆ ਉਸ ਤੋਂ ਬਾਅਦ ਉਹਨੇ ਕਿਹਾ ਕਿ ਸਾਨੂੰ ਚੰਗੀ ਭਲੀ ਭਾਂਤੀ ਪਤਾ ਹੈ ਕਿ ਜਿਹੜੇ ਖਾਸ ਕਰਕੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਕਿ ਇਹ ਕਾਮਰੇਡਾਂ ਦੀ ਇਹ ਇੱਕ ਜਥੇਬੰਦੀ ਹੈ ਕਿਉਂਕਿ ਜਿਹੜੇ ਕਮਿਊਨਿਸਟ ਖਿਆਲ ਨੇ ਉਹ ਜਮਾਤ ਦੇ ਵਿੱਚ ਉਹ ਕਹਿੰਦੇ ਕਿ ਇੱਕ ਲੁੱਟਣ ਵਾਲੀ ਜਮਾਤ ਉਹਦਾ ਕਿਹਾ ਨਹੀਂ ਉਹਨੇ ਪਰ ਮੈਂ ਉਹ ਜਿਹੜਾ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਰ ਮੈਂ ਤੁਹਾਡੇ ਨਾਲ ਉਹ ਸਾਂਝ ਪਾਉਣਾ ਚਾਹੁੰਦਾ ਕਿ ਉਹ ਕਹਿੰਦਾ ਕਿਉਂਕਿ ਉਹ ਜਮਾਤ ਦੇ ਵਾਸਤੇ ਸੰਘਰਸ਼ ਕਰਨਾ ਚਾਹੁੰਦੇ ਨੇ ਕਿਉਂਕਿ ਉਹਨਾਂ ਦੇ ਵਾਸਤੇ ਇੱਕ ਕਿਸਾਨ ਜਮਾਤ ਹੈ ਚਾਹੇ ਉਹ ਕਿਸਾਨ ਜਿਹੜਾ ਉਹ ਪੰਜਾਬ ਦਾ ਹੋਵੇ ਚਾਹੇ ਹਰਿਆਣੇ ਦਾ ਹੋਵੇ ਤੇ ਚਾਹੇ ਰਾਜਸਥਾਨ ਦਾ ਹੋਵੇ ਇਸ ਕਰਕੇ ਉਹ ਕਦੀ ਇਹ ਚਾਹੁਣਗੇ ਨਹੀਂ ਵੀ ਜਿਹੜਾ ਪੰਜਾਬ ਦਾ ਜਿਹੜੇ ਕਿਉਂਕਿ ਕਮਿਊਨਿਸਟ ਵਿਚਾਰਧਾਰਾ ਨੂੰ ਸੰਬੋਧਨ ਨੇ ਵੀ ਉਹ ਪੰਜਾਬ ਵਾਲਾ ਜਿਹੜਾ ਕਿਸਾਨ ਆ ਉਹ ਹਰਿਆਣੇ ਵਾਲੇ ਕਿਸਾਨ ਦਾ ਕਿਸੇ ਤਰੀਕੇ ਨਾਲ ਨੁਕਸਾਨ ਇਹੋ ਜਿਹਾ ਗੱਲਬਾਤ ਉਹ ਕਰਨੀ ਚਾਹ ਰਿਹਾ ਸੀ ਹਾਂ ਯਾਦਵਿੰਦਰ ਸਿੰਘ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਅਸੀਂ ਇਸ ਜਮਾਤੀ ਸੰਘਰਸ਼ ਜਿਹੜੀ ਹੁਣੇ ਗੱਲ ਹੋ ਕੇ ਹਟੀ ਹੈ ਇਹ ਕਮਿਊਨਿਸਟ ਸਿਧਾਂਤ ਦੇ ਵਿੱਚ ਪਰ ਨਾਲ ਦੀ ਨਾਲ ਅਸੀਂ ਇਹਦੇ ਵਿੱਚ ਹੋਰ ਵੀ ਐਡ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਕਮਿਊਨਿਸਟ ਸਿਧਾਂਤ ਜਿਹੜਾ ਬੇਸ ਹੈ ਉਹ ਇਹ ਹੈ ਕਿ ਐਬਸੈਂਸ ਆਫ ਸਟੇਟ ਕਲਾਸ ਦਾ ਓਨਰਸ਼ਿਪ ਆਫ ਮੀਨਸ ਆਫ ਪ੍ਰੋਡਕਸ਼ਨ ਤੇ ਜਿਹੜਾ ਈਵਨ ਜਿਹੜਾ 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 ਸੋਵੀਅਤ ਯੂਨੀਅਨ ਦੇ ਵਿੱਚ ਜਿਹੜਾ ਐਕਸਪੈਰੀਮੈਂਟ ਕੀਤਾ ਗਿਆ ਆ ਚਾਹੇ ਉਹਦੇ ਨੈਲਸਨ 3600 ਪਾਸ ਫੇਲ ਦੇ ਹੋ ਸਕਦੇ ਆ ਉਹਦੇ ਵਿੱਚ ਜਿਹੜਾ ਇੱਕ ਸੋਵੀਅਤ ਆ ਸੋਵੀਅਤ ਦੀ ਸਿੰਪਲ ਜਿਹੜੀ ਇੱਕ ਹੈਗੀ ਆ ਡੈਫੀਨੇਸ਼ਨ ਆ ਉਹ ਹੈਗੀ ਕੌਂਸਲ ਲੋਕਲ ਕੌਂਸਲ
ਪੰਚਾਇਤ
ਕਮਿਊਨਿਸਟਾਂ ਦਾ ਜਿਹੜਾ ਮੇਨ ਜਿਹੜਾ ਕੋਰ ਸਿਸਟਮ ਆ ਕਿ ਜਿਹੜੇ ਫੈਸਲੇ ਲਏ ਉਹ ਲੋਕਲ ਲਏ ਜਾਣ ਓਨਰਸ਼ਿਪ ਆਫ ਦਾ ਮੀਨਸ ਆਫ ਪ੍ਰੋਡਕਸ਼ਨ ਕਿ ਉਤਪਾਦਨ ਦੇ ਸਾਧਨਾਂ ਦੀ ਮਲਕੀਅਤ ਸਾਨੂੰ ਇੱਥੇ ਸਾਡੇ ਖੇਤਾਂ ਦੇ ਵਿੱਚ ਇੱਥੇ ਸਾਡੇ ਫੈਕਟਰੀਆਂ ਦੇ ਵਿੱਚ ਪੋਲਿਊਸ਼ਨ ਹੋ ਰਿਹਾ ਸਾਨੂੰ ਪਾਣੀ ਚਾਹੀਦਾ ਸਾਡਾ ਪਾਣੀ ਆ ਇੱਥੇ ਮਤਲਬ ਕਿ ਜਿਹੜਾ ਲੋਕਲ ਕੰਟਰੋਲ ਆ ਜਿਹੜਾ ਇੱਕ ਪੰਚਾਇਤੀ ਕੰਟਰੋਲ ਆ ਉਹਦੇ ਤੇ ਸਾਰੇ ਦਾ ਸਾਰਾ ਜਿਹੜਾ ਕਮਿਊਨਿਸਟ ਸਿਧਾਂਤ ਖੜਿਆ ਆ ਸੋ ਇੱਕ ਉਹਦਾ ਇਹ ਜਿਹੜਾ ਕਹਿਣਾ ਸੀਗਾ ਬਿਲਕੁਲ ਮੇਰੇ ਹਿਸਾਬ ਨਾਲ ਬਿਲਕੁਲ ਗਲਤ ਸੀਗਾ ਦੂਸਰਾ ਜਿਹੜੇ ਉਹਨੇ ਇੱਕ ਇਹ ਜਿਹੜੀ ਡਾਕਟਰ ਗਾਂਧੀ ਨੇ ਉਸ ਦਾ ਬਿਲਕੁਲ ਵਿਰੋਧ ਨਹੀਂ ਕੀਤਾ ਜਦਕਿ ਉਹਨਾਂ ਨੇ ਇਹ ਕਿਹਾ ਵੀ ਸਾਡੇ ਇਹ ਕਾਮਰੇਡਾਂ ਨੇ ਇਹ ਇਤਿਹਾਸ ਦੇ ਵਿੱਚ ਐਸ ਵਾਈ ਐਲ ਦੇ ਮਾਮਲੇ ਦੇ ਵਿੱਚ ਗਲਤੀਆਂ ਕੀਤਾ ਨਾਲ ਦੀ ਨਾਲ ਉਹ ਕਿਉਂਕਿ ਉਹ ਗ੍ਰਾਹਾਂ ਦੀ ਗੱਲ ਹੋ ਰਹੀ ਸੀਗੀ ਸੋ ਮੈਂ ਸਾਥੀ ਨਛੱਤਰ ਸਿੰਘ ਗਿੱਲ ਕੋਲੋਂ ਪੁੱਛਣਾ ਚਾਹੂੰਗਾ ਕਿਉਂਕਿ ਬੀ ਕੇ ਯੂ ਏਕਤਾ ਉਗਰਾਹਾਂ ਤੋਂ ਨੇ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਨੇ ਕਿ ਪੰਜਾਬ ਦੇ ਪਾਣੀਆਂ ਦੇ ਮਸਲਿਆਂ ਦੇ ਵਿੱਚ ਕਿਉਂਕਿ ਉਹ ਡਾਕਟਰ ਗਾਂਧੀ ਨੇ ਤਾਂ ਇਸ ਗੱਲ 'ਤੇ ਸਹਿਮਤੀ ਕਰਤੀ ਵੀ ਇਹ ਉਗਰਾਹਾਂ ਵਾਲੇ ਚਾਹੁੰਦੇ ਨਹੀਂ ਵੀ ਪੰਜਾਬ ਦਾ ਪਾਣੀ ਪੰਜਾਬ ਦੇ ਵਿੱਚ ਰਹੇ ਸੋ ਇੱਕ ਕਿਸਾਨ ਜਥੇਬੰਦੀ ਦੇ ਤੁਸੀਂ ਨੁਮਾਇੰਦੇ ਹੋ ਉਗਰਾਹਾਂ ਦੇ ਤੁਹਾਡੀ ਜਥੇਬੰਦੀ ਦਾ ਇਸ ਮਾਮਲੇ ਦੇ ਵਿੱਚ ਕੀ ਤੁਹਾਡਾ ਹੈਗਾ ਜੀ
ਇਹ ਸਾਥੀਓ ਸਭ ਤੋਂ ਪਹਿਲੀ ਗੱਲ ਤਾਂ ਮੁੜ ਕੇ ਹੈਗੀ ਜਿੱਥੋਂ ਤੱਕ ਡਾਕਟਰ ਗਾਂਧੀ ਨੇ ਇਹ ਗੱਲ ਕੀਤੀ ਹੈ ਡਾਕਟਰ ਗਾਂਧੀ ਸਾਡੇ ਨਾਲੋਂ ਅਸੀਂ ਤਕਰੀਬਨ ਇਕੱਠੇ ਜਿਹੇ ਜਿਹੜਾ ਕੰਮ ਸ਼ੁਰੂ ਕੀਤਾ ਸੀਗਾ ਤੇ ਇਕੱਠੇ ਜੇ ਮਤਲਬ ਜਿਹੜੇ ਸਾਡੇ ਨੂੰ ਨਿਖੜ ਗਿਆ ਸੀਗਾ ਪਰ ਹੁਣ ਤੱਕ ਉਹ ਗੈਰ ਸਰਗਰਮ ਗਿਆ 35-35 ਸਾਲ ਜਿਹੜੀ ਸਾਡੇ ਚ ਟੁੱਟ ਭੱਜ ਹੋਈ ਹੈ ਸੱਤਾਂ ਅੱਠਾਂ ਥਾਵਾਂ ਤੇ ਸੱਤ ਤਾਂ ਹੁਣ ਅਸੀਂ ਮਤਲਬ ਲੜ ਰਹੇ ਹਾਂ ਇਕੱਠੇ ਕਿਸਾਨ ਯੂਨੀਅਨ ਇਕੱਠ ਲੜ ਰਹੇ ਹਾਂ ਉਹਨਾਂ ਸੱਤਾਂ ਦੇ ਵਿੱਚ ਹੀ ਮਤਲਬ ਜਿਹੜੇ ਹੈਗੇ ਅਸੀਂ ਸੱਤੇ ਅਸੀਂ ਇਕੱਲੇ ਜਿਵੇਂ ਗਾਂਧੀ ਗੱਲ ਕਹਿ ਰਿਹਾ ਮੁੜ ਕੇ ਵੀ ਪਾਣੀ ਦੇ ਬਾਬਤ ਲੜਦੇ ਇਹ
ਨਹੀਂ ਲੜ ਰਹੇ ਜੀ
ਨਹੀਂ ਲੜ ਰਹੇ
ਹਾਂਜੀ
ਤਾਂ ਇੱਕ ਗੱਲ ਮੁੜ ਕੇ ਉਹਨੂੰ ਸ਼ਾਇਦ ਪਾਣੀ ਤਾਂ ਉਹਨੂੰ ਦਿਸ ਪਿਆ ਵੀ ਇਕੱਲਾ ਪਾਣੀ ਨੀਗਾ ਕਿ ਲੋਕਾਂ ਦੇ ਸਿਰ ਦੇ ਉੱਤੇ ਕਰਜ਼ਾ ਸੀ ਉਹਦੀ ਬਾਤ ਲੜ ਨਹੀਂ ਰਹੇ ਕਿ ਇੱਥੇ ਦੋ ਨੰਬਰ ਦੀਆਂ ਦਵਾਈਆਂ ਚਵਾਈ ਉਹਦੀ ਬਾਤ ਲੜ ਨਹੀਂ ਰਹੇ ਜ਼ਮੀਨਾਂ ਖੋਹੀਆਂ ਜਾ ਰਹੀਆਂ ਉੱਥੇ ਬਾਤ ਲੜ ਨਹੀਂ ਰਹੇ ਕਿ ਅਸੀਂ ਜਿਹੜਾ ਪਾਣੀ ਦੀ ਬਾਬਤ ਮੁੜ ਕੇ ਪਾਣੀ ਕਿਸਾਨੀ ਕਿੱਤਾ ਸਾਡਾ ਕੀ ਆ ਅਸੀਂ ਕਿਹਦੇ ਆਗੂ ਹਾਂ ਅਸੀਂ ਕਿਸਾਨਾਂ ਦੇ ਆਗੂ ਹਾਂ ਤੇ ਕਿਸਾਨਾਂ ਦੇ ਆਗੂ ਤੇ ਕਿਸਾਨਾਂ ਦੇ ਆਗੂ ਕੇ ਪਾਣੀ ਦੀ ਗੱਲ ਨਹੀਂ ਕਰਾਂਗੇ ਤਾਂ ਫਿਰ ਇਹ ਆਗੂ ਕਾਹਦੇ ਹੋਏ
ਬਿਲਕੁਲ ਜੀ ਬਿਲਕੁਲ
ਇਹੋ ਜਿਹਾ ਜਿਹੜਾ ਮਤਲਬ ਜਿਹੜਾ ਇਹਦੇ ਤੇ ਜਿਹੜਾ ਇਲਜ਼ਾਮ ਆ ਨਾ ਇਹ ਮੈਂ ਸਮਝਦਾ ਮੁੜ ਕੇ ਵੀ ਘੱਟੋ ਘੱਟ ਜਿਹੜਾ ਬੰਦਾ ਸਾਡੇ ਨਾਲ ਰਿਹਾ ਜਿਹੜਾ ਬੰਦਾ ਹੁਣ ਤੱਕ ਉੱਥੇ ਹੁਣ ਤੱਕ ਮੈਂ ਸਮਝਦਾ ਵੀ ਠੀਕ ਆ ਮੁੜ ਕੇ ਉਹਨੇ ਆਹ ਹੁਣ ਆ ਕੇ 35-40-45 ਸਾਲਾਂ ਬਾਅਦ ਆ ਕੇ ਉਹਨੇ ਇਲਜ਼ਾਮ ਲਾਇਆ ਪਰ ਇਹ ਸ਼ਬਦ ਹੁਣ ਤੱਕ ਰਹੇ ਨੇ ਸਾਡੇ ਉੱਥੇ ਕਿਸੇ ਜਥੇਬੰਦੀ ਦੇ ਸੱਤਾਂ ਜਥੇਬੰਦੀ ਵਰਕਰ ਹੁਣ ਤੱਕ ਨਹੀਂ ਵਰਤਿਆ ਇਹ ਪਹਿਲਾ ਸ਼ਬਦ ਆ ਮੁੜ ਕੇ ਸਿਰਫ ਮੈਂ ਤਾਂ ਇਹ ਇੰਨਾ ਕੁ ਕਹੂੰਗਾ ਸਮਝਦਾ ਬਈ ਇਹ ਬੰਦਾ ਜਣੀ ਲੰਮੇ ਸਮੇਂ ਤੱਕ ਜਥੇਬੰਦੀਆਂ ਨਾਲ ਰਿਹਾ ਇਹਨਾਂ ਦੇ ਵਿੱਚ ਕੰਮ ਵੀ ਕੀਤਾ ਨਕਸਲਾਈਟ ਮੂਵਮੈਂਟ ਵਿੱਚ ਕੰਮ ਕੀਤਾ ਇਹ ਬੰਦਾ ਬੈਠਾ ਅਕਤਾ ਗਿਆ ਲੰਮੇ ਸਮੇਂ ਤੋਂ ਬੈਠਾ ਸੀਗਾ ਤੇ ਹੁਣ ਮਤਲਬ ਜਿਹੜਾ ਵੀ ਇਹਦਾ ਮਨ ਮੰਨਿਆ ਵੀ ਆਪਾਂ ਮਤਲਬ ਜਿਹੜੀ ਹੈਗੀ ਆਹ ਜਿਹੜੀਆਂ ਦੂਸਰੀਆਂ ਪਾਰਟੀਆਂ ਹੈਗੀਆਂ ਤੇ ਉਹਨਾਂ ਪਾਰਟੀਆਂ ਵਿੱਚ ਮੁੜ ਕੇ ਤੋਰਾ ਫੇਰਾ ਕਰਨ ਦਾ ਚਿੱਤ ਮੰਨਿਆ ਇਸ ਬੰਦੇ ਦਾ ਇਹ ਉਸ ਪਾਸੇ ਨੂੰ ਮੁੜ ਕੇ ਜਿਹੜੀਆਂ ਨਾ ਹੁਣ ਥੋੜਾ ਇਹਦੇ ਪੈਰ ਉੱਥੇ ਜਿਹੜੇ ਉਹ ਤਿਲਕਾਏ ਆ ਉੱਤੇ ਪਰ ਹੁਣ ਤੀਕਰ ਇਹ ਬੰਦਾ ਆਪਦੇ ਪੈਰਾਂ ਤੇ ਖੜਾ ਰਿਹਾ ਹੁਣ ਤਿਲਕ ਗਿਆ ਇਹ ਤਿਲਕ ਕੇ ਕਿੱਥੇ ਜਾਊਗਾ ਅਜੇ ਤਾਂ ਕੁਛ ਨਹੀਂ ਕਹਿ ਸਕਦੇ ਪਰ ਇੱਕ ਗੱਲ ਸਮਝ ਇੱਕ ਗੱਲ ਇਹਨਾਂ ਨੂੰ ਅਸੀਂ ਮੈਂ ਦੱਸਣੀ ਚਾਹੁੰਦਾ ਕਿ ਉਹ ਪਾਣੀ ਦਾ ਕੀ ਮੋਟਰਾਂ ਪਾਣੀ ਨਹੀਂ ਕੱਢਦੀਆਂ ਕਿ ਇੱਥੇ ਜਿਹੜਾ ਜਿਹੜੀ SYL ਆ ਮੁੜ ਕੇ ਉਹਦੀ ਬਾਬਤ ਕੀ ਉਹ ਜਿਹੜੀ ਹੈਗੀ ਆ ਉਹ ਕਾਂਗਰਸ ਨੇ ਰੋਕੀ ਹੋਈ ਆ ਕਿ ਉਹ ਅਕਾਲੀਆਂ ਨੇ ਰੋਕੀ ਹੋਈ ਆ ਜੇ ਉਹਨਾਂ ਨਹੀਂ ਰੋਕੀ ਤਾਂ ਇੱਕ ਗੱਲ ਮੈਂ ਗਾਂਧੀ ਦੇ ਇੱਕ ਗੱਲ ਧਿਆਨ ਚ ਲਿਆਉਂਗਾ ਕਿ ਹਿੰਦੁਸਤਾਨ ਦੇ ਵਿੱਚ ਜੇ 29-30 ਉੱਥੇ ਸੂਬੇ ਆ ਤਾਂ ਇੱਥੇ ਜਦੋਂ ਹੱਲਾ ਵਿੱਢਿਆ ਜਿਹੜਾ ਕਿਸਾਨੀ ਦੇ ਹੱਲਾ ਵਿੱਢਿਆ ਜ਼ਮੀਨਾਂ ਖੋਹੀਆਂ ਇੱਕ ਵੀ ਪੰਜਾਬ ਤੋਂ ਬਿਨਾਂ ਕੋਈ ਸਟੇਟ ਦੱਸ ਦਿਓ ਜਿੱਥੋਂ ਦੀ 30-35% ਜਿਹੜੀ ਜ਼ਮੀਨ ਆ ਉਹ ਕਾਰਪੋਰੇਟ ਘਰਾਂ ਨੇ ਨਹੀਂ ਖੋਲੀ ਤੇ ਜਾਂ ਪੰਜਾਬ ਦੀ ਦੱਸ ਦਿਓ ਵੀ 1 ਇੰਚ ਵੀ ਜ਼ਮੀਨ ਛੱਡੀ ਹੋਵੇ 1 ਇੰਚ ਵੀ ਜ਼ਮੀਨ ਧੱਕੇ ਨਾਲ ਖੋਹੀ ਹੋਵੇ ਕਿਤੇ ਮੁੜ ਕੇ ਭਾਵੇਂ 3-4 ਪਿੰਡਾਂ ਵਿੱਚ ਚੱਲਿਆ ਤਾਂ ਇਹਦੇ ਵਿੱਚ ਮੁੜ ਕੇ ਜੇ ਖੋਲਿਆ ਤਾਂ ਫਿਰ ਗੱਲਾਂ ਦੇ ਨਾਲ ਤਾਂ ਮੁੜ ਕੇ ਜਿਹੜੀ ਹੈਗੀ ਉਹ ਪਾਣੀ ਨਹੀਂ ਮਿਲਣਾ ਤੇ ਗੱਲਾਂ ਨਾਲ ਜ਼ਮੀਨਾਂ ਨਹੀਂ ਸੀਗੀਆਂ ਤੇ 31 ਬੁਲਾਏ ਕਾਹਦੀ ਬਾਬਤ ਆ ਇਸ ਵਾਸਤੇ ਕਿਸਾਨੀ ਆ ਕਿਸਾਨੇ ਦੀ ਬਾਬਤ ਏਡਾ ਵੱਡਾ ਜਿਹੜਾ ਮਤਲਬ ਹੈਗੀ ਆ ਉਹ ਜੰਗ ਲੱਗੀ ਹੋਈ ਆ ਤਾਂ ਮੁੜ ਕੇ ਮੈਂ ਸਮਝਦਾ ਵੀ ਚਲੋ ਠੀਕ ਆ ਮੈਂ ਕੋਈ ਇਲਜ਼ਾਮ ਨਹੀਂ ਲਾਉਂਦਾ ਗਾ ਪਰ ਮੈਂ ਸਮਝਦਾ ਮੁੜ ਕੇ ਵੀ ਠੀਕ ਆ ਜਿੰਨਾ ਚਿਰ ਕੰਮ ਕੀਤਾ ਵਧੀਆ ਕੀਤਾ ਕਿ ਮੈਂ ਕੋਈ ਮਾੜੀ ਗੱਲ ਨਹੀਂ ਹੁਣ ਤੁਸੀਂ ਉਹ ਸੁਧਾਰ ਚਾਹੁੰਦੇ ਆ ਠੀਕ ਆ ਉਹ ਕੇਸ ਕਰ ਸਕਦੇ ਆ ਉਹਨੇ ਕੇਸ ਕੀਤਾ ਹੀ ਹੋਇਆ ਇਹ ਕੇਸ ਦੇ ਨਾਲ ਕਿੱਦਾਂ ਜਿਹੜਾ ਪਾਣੀ ਆ ਲੋਕਾਂ ਨੂੰ ਲੈ ਕੇ ਦਿੰਦੇ ਆ ਤੇ ਕਿੱਦਾਂ ਪਾਣੀ ਦਾ ਮੁੱਲ ਜਿਹੜਾ ਮੋੜ ਕੇ ਲਿਆ ਕੇ ਇਹ ਮੁੜ ਕੇ ਖਾਤੇ ਚ ਉਹ ਪੰਜਾਬ ਦੇ ਖਾਤੇ ਚ ਲੋਕਾਂ ਦੇ ਖਾਤੇ ਚ ਪਾਉਂਦੇ ਆ ਇਹ ਤਾਂ ਸਮਾਂ ਦੱਸੂ ਨਾ ਵੀ ਜਿੰਨਾ ਕੁ ਮੁੜ ਕੇ ਕੀ ਜੇ ਹੁਣ
ਇਹ ਵੀ ਸਾਥੀ ਜੀ ਇੱਕ ਗੱਲ ਬੜੀ ਮੈਂ ਤੁਸੀਂ ਗੱਲ ਬੜੀ ਵਧੀਆ ਕੀਤੀ ਹੈ ਅਨੂ ਜੀ ਆਪਾਂ ਆਪਸ ਦੇ ਵਿੱਚ ਕਾਫੀ ਵਾਰੀ ਡਿਸਕਸ ਕੀਤੀ ਹੈ ਜਦੋਂ ਵੀ ਇਹ ਪਾਣੀ ਦੀ ਗੱਲ ਹੁੰਦੀ ਹੈ ਇਹ ਬੜੀ ਕਮਾਲ ਦੀ ਗੱਲ ਹੈ ਜੀ ਇਹ ਜਿੰਨੇ ਵੀ ਇਹ ਉਹ ਕਹਿੰਦੇ ਪਾਣੀ ਦਾ ਅੰਕਲ ਜੀ ਮੁੱਲ ਪਾਉਂਦੇ ਨੇ ਸਾਥੀ ਜੀ ਰਾਈਟ ਅਸੀਂ ਕਹਿੰਦੇ ਹਾਂ ਵੀ ਪਾਣੀ ਮਿਲਣਾ ਚਾਹੀਦਾ ਪਾਣੀ ਦਾ ਮੁੱਲ ਪਾ ਕੇ ਆਪਾਂ ਕਿਆ ਕਰਾਂਗੇ ਵੀ ਇੰਨੇ ਕਰੋੜਾਂ ਦਾ ਇੰਨੇ ਖਰਬਾਂ ਦਾ ਪਾਣੀ ਇੱਥੇ ਚਲਾ ਗਿਆ ਉੱਥੇ ਚਲਾ ਗਿਆ ਸਾਨੂੰ ਉਹ
ਪਾਣੀ ਚਾਹੀਦਾ
ਮਤਲਬ ਇਦਾਂ ਲੱਗਦਾ ਵੀ ਡਿਮਾਂਡ ਇਹ ਹੋ ਰਹੀ ਆ ਵੀ ਸਾਨੂੰ ਪੈਸੇ ਦਿੱਤੇ ਜਾਣ ਪੈਸੇ ਨਾਲ ਕੀ ਕਰ ਲੋਗੇ ਤੁਸੀਂ ਪੈਸੇ ਨਾਲ ਤੁਸੀਂ
ਸਿੰਚਾਈ ਨਹੀਂ ਕਰ ਸਕਦੇ ਪੈਸੇ ਨਾਲ ਉਹ ਪਾਣੀ ਨਾਲ
ਪਾਣੀ ਸਾਡਾ ਹੋਣਾ ਚਾਹੀਦਾ ਕਦੇ ਕਦੇ ਸਾਨੂੰ ਇਹ ਲੱਗਦਾ ਹੁੰਦਾ ਵੀ ਇਹ ਪਾਣੀ ਦੀ ਬਜਾਏ ਉਹਨਾਂ ਕੋਲੋਂ ਸਰਕਾਰਾਂ ਕੋਲੋਂ ਪਾਣੀ ਦੂਜਿਆਂ ਨੂੰ ਵੇਚਣਾ ਚਾਹੁੰਦੇ ਆ ਕਦੇ ਕਦੇ ਸਾਨੂੰ ਇਹ ਵੀ ਸ਼ੱਕ ਪੈਂਦਾ
ਚਲੋ ਜੇ ਪਾਣੀ ਦੇ ਸਾਨੂੰ ਪੈਸੇ ਦਿੰਦੇ ਵੀ ਆ ਤੇ ਕੋਈ ਮਾੜਾ ਹੀ ਨਹੀਂ ਪਰ ਇੱਕ ਗੱਲ ਹੋਰ ਹੈ ਕਿ ਪਾਣੀ ਜਿਹੜੇ ਹੈਗੇ ਪਾਣੀ ਦੇ ਪੈਸੇ ਲੈਣੇ ਇੰਨੇ ਸੌਖੇ ਕਿਹਨੇ ਲੈਣੇ ਆ ਕਿਉਂਕਿ ਇੱਥੇ ਅਸੀਂ ਹੁਣ ਤੱਕ ਤਕਰੀਬਨ ਜਿਹੜਾ 30-40 ਸਾਲ ਤੋਂ ਲਾ ਕੇ ਸਟਰਗਲ ਕਰ ਰਹੇ ਲੜ ਰਹੇ ਹਾਂ ਜਿਹੜੀ ਉਹ ਲੜਾਈ ਦੇ ਰਹੇ ਉੱਥੇ ਤਾਂ ਉੱਥੇ ਮੁੜ ਕੇ ਜਾ ਕੇ ਹੈਗੇ ਆ ਵੀ ਜਿੰਨਾ ਚਿਰ ਆਪਦੀਆਂ ਜਿਹੜੀਆਂ ਆਰਥਿਕ ਜਿਹੜੀਆਂ ਮੰਗਾਂ ਹੈ ਉਹਨਾਂ ਦੇ ਵਿੱਚੋਂ ਹੌਲੀ ਹੌਲੀ ਕੱਢ ਕੇ ਥੋੜ੍ਹਾ ਬਹੁਤਾ ਪਾਸੇ ਲੈ ਕੇ ਜਾਂਦੇ ਆ ਮੁੜ ਕੇ ਭਾਵੇਂ ਸਾਡੀ ਗਿਣਤੀ ਵੱਧਦਾ ਚਾਹੇ ਘੱਟ ਹੋ ਗੱਲ ਵੱਖਰੀ ਆ ਪਰ ਜੇ ਇਕੱਲੇ ਪਾਣੀ ਦੇ ਤੌਰ ਦੇ ਉੱਤੇ ਭਲਾ ਉੱਥੇ ਅਕਾਲੀਆਂ ਨੇ ਕਿੰਨੀ ਕੁ ਨਹਿਰ ਢਾਤੀ ਕਿੰਨੇ ਕੁ ਕਾਂਗਰਸ ਨੇ ਜਿਹੜੀ ਉਹ ਨਹਿਰ ਸੀ ਉਹਨੇ ਉਹ ਢਾਤੀ ਤੇ ਕਿੰਨਾ ਕੁ ਮੁੜ ਕੇ ਜਿਹੜਾ ਸੀ ਮਤਲਬ ਉਹਦਾ ਦਬਾਅ ਬਣ ਗਿਆ ਇਸ ਵਾਸਤੇ ਇਹਦੇ ਆ ਇਹਦੀ ਮਤਲਬ ਜਿਹੜੀ ਹੈਗੀ ਆ ਇਹਦੇ ਵਿੱਚ ਅਸੀਂ ਨੀ ਚਾਹ ਕਹਿੰਦੇ ਵੀ ਉਹ ਮਤਲਬ ਜਿਹੜੇ ਪੈਸੇ ਨਾ ਲੈ ਜਾਣ ਪਰ ਹਾਂ ਠੀਕ ਆ ਸਾਡੀ ਦਾ ਇਹ ਸਾਡੀ ਤਾਂ ਮਤਲਬ ਰਹਿ ਨਹੀਂ ਗਾ ਸਾਡੀ ਲਾਈਨ ਆ ਇਹ ਸਾਡੇ ਵਾਸਤੇ ਤਾਂ ਜਿਹੜੇ ਮਤਲਬ ਹੈਗੇ ਆ ਸਾਰੀ ਦੁਨੀਆਂ ਦੇ ਜਿਹੜੇ ਮਜ਼ਦੂਰ ਅਤੇ ਕਿਸਾਨ ਆ ਉਹ ਇੱਕ ਆ ਅਸੀਂ ਉਹਦੇ ਹੱਕ 'ਚ ਖੜਦੇ ਹਾਂ ਅਸੀਂ ਨਹੀਂ ਚਾਹੁੰਦੇ ਕਿ ਇਹ ਪਾਣੀ ਪੰਜਾਬ ਦਾ ਪਾਣੀ ਕਿਸੇ ਹੋਰ ਨੂੰ ਦਿੱਤਾ ਜਾਵੇ ਅਸੀਂ ਇਹ ਚਾਹੁੰਦੇ ਹਾਂ ਕਿ ਜੇ ਕਿਸੇ ਕੋਲ ਫਾਲਤੂ ਪਾਣੀ ਤਾਂ ਲਿਆ ਜਾਵੇ ਜੇ ਫਾਲਤੂ ਸਾਡੇ ਕੋਲ ਫਾਲਤੂ ਪਾਣੀ ਤਾਂ ਦਿੱਤਾ ਵੀ ਜਾਵੇ ਇਹ ਕੋਈ ਰੌਲਾ ਨੀਗਾ ਪਰ ਅਸੀਂ ਇਹ ਨਹੀਂ ਚਾਹੁੰਦੇ ਕਿ ਸਾਡੇ ਕਿਸਾਨ ਤੇ ਜਿਹੜੇ ਹੈਗੇ ਆ ਜਿਹੜੇ ਹਰਿਆਣੇ ਦੇ ਕਿਸਾਨ ਆ ਜਾਂ ਮਤਲਬ ਜਿਹੜੇ ਕਿਸੇ ਹੋਰ ਸਟੇਟ ਜਾਂ ਦਿੱਲੀ ਦੇ ਕਿਸਾਨ ਆ ਕਿਸੇ ਉਹਨਾਂ ਲੋਕਾਂ ਨੂੰ ਲੜਾ ਕੇ ਮਾਰ ਦਿੱਤਾ ਜਾਵੇ ਇਹ ਕੰਮ ਤਾਂ ਅਕਾਲੀ ਤੇ ਕਾਂਗਰਸ ਜਿਹੜੀਆਂ ਮਤਲਬ ਪਾਰਟੀਆਂ ਕਰ ਹੀ ਰਹੀਆਂ ਉਹਦੇ ਵਿੱਚ ਮੁੜ ਕੇ ਜਿੱਥੇ ਹੁਣ ਜਿੱਥੋਂ ਤੱਕ ਸਾਡੇ ਸਾਥੀ ਉਹਨਾਂ ਦਾ ਵੀ ਉਹਨਾਂ ਨੇ ਕੇਸ ਕੀਤਾ ਇਸ ਕੇਸ ਦੇ ਵਿੱਚੋਂ ਦੇਖਿਆ ਕੀ ਨਿਕਲਦਾ ਕਿਉਂਕਿ ਇੱਕ ਇਕੱਲਾ ਆਦਮੀ ਜਾਂ ਦੋ ਚਾਰ ਬੰਦੇ ਜਿਹੜੇ ਮਤਲਬ ਹੈਗੇ ਆ ਉਹ ਕੀ ਉਸ ਜਿਹੜੀ ਹੈਗੀ ਆ ਜਿਹੜੀ ਹਾਈ ਕੋਰਟ ਆ ਜਾਂ ਸੁਪਰੀਮ ਕੋਰਟ ਆ ਜਾਂ ਜਿਹੜੀਆਂ ਮਤਲਬ ਰਵਾਇਤੀ ਪਾਰਟੀਆਂ ਉਹਨੂੰ ਝੁਕਾ ਲੈਣਗੇ ਕਿਉਂਕਿ ਉਹ ਇਹ ਗੱਲ ਬਿਲਕੁਲ ਠੀਕ ਆ ਕਿ ਇਹ ਜਿਹੜੀਆਂ ਪਾਰਟੀਆਂ ਇਹ ਪੰਜਾਂ ਸਾਲਾਂ ਪਿੱਛੋਂ ਵੋਟਾਂ ਦੇ ਸਮੇਂ ਵਿੱਚ ਆ ਕੇ ਮੁੜ ਕੇ ਇਹਦੀ ਗੱਲ ਛੇੜਦੀਆਂ ਵੋਟਾਂ ਦੇ ਅੱਗੇ ਪਾਸੇ ਹੋ ਜਾਂਦੀਆਂ ਜੇ ਇਹ ਇੰਨਾ ਕੁਛ ਜੇ ਇੰਨਾ ਕੁਛ ਉਹ ਕਰ ਰਹੀਆਂ ਤਾਂ ਕੀ ਤੁਹਾਡੇ ਕੋਲ ਕਿਹੜੀ ਮਤਲਬ ਜਿਹੜੀ ਹੈਗੀ ਆ ਜਿਹੜਾ ਮਤਲਬ ਅਲਾਉਦੀਨ ਦਾ ਜਿਹੜਾ ਮਤਲਬ ਹੈਗਾ ਲੈਂਪ ਹੈ ਵੀ ਜਿਵੇਂ ਤੁਸੀਂ ਸਾਰਾ ਕੁਛ ਕਰ ਦੋਗੇ ਜੇਕਰ ਤੁਹਾਡੀ ਗੱਲ ਸੁਣੀ ਵੀ ਜਾਊ ਮੈਂ ਇਹ ਗੱਲ ਮੇਰੇ ਗਾਂਧੀ ਨੂੰ ਮੈਂ ਕਹਿ ਰਿਹਾ ਵੀ ਜੇ ਤੁਹਾਡੇ ਜੋ ਤੁਸੀਂ ਉੱਥੇ ਰਿੱਟ ਪਾਈ ਆ ਉੱਥੇ ਕਿਉਂਕਿ ਇੱਥੇ ਸਾਰੀਆਂ ਮਤਲਬ ਜੱਜ ਵਕਾਊ ਆ ਇੱਥੇ ਕਚਹਿਰੀਆਂ ਵਕਾਊ ਆ ਇੱਥੇ ਵੱਡੇ ਅਫਸਰ ਵਕਾਊ ਆ ਇੱਥੇ ਫੌਜ ਪੁਲਿਸ ਦੇ ਅਫਸਰ ਵਕਾਊ ਆ ਆਹ ਕੀ ਹੋ ਰਿਹਾ ਤੁਸੀਂ ਦੇਖ ਨੀ ਰਹੇ ਵੀ ਜੇ ਇੱਦਾਂ ਕੁਛ ਹੋ ਰਿਹਾ ਤੇ ਤਾਂ ਮਤਲਬ ਉਹਦੇ ਵਿੱਚ ਤੁਸੀਂ ਕਿਹਦੇ ਕੋਲੋਂ ਭਾਲਦੇ ਹੋ ਕਿ ਤੁਸੀਂ ਮੁੜ ਕੇ ਜਿਹੜੀ ਜਮਹੂਰੀਅਤ ਨੂੰ ਦਾ ਰੌਲਾ ਪਾਉਂਦੇ ਕਿ ਪੰਜਾਬ ਚ ਜਮਹੂਰੀਅਤ ਆਈ ਨੀਗੀ ਤਾਂ ਤੁਹਾਡੇ ਜਮਹੂਰੀਅਤ ਆਊ ਕਿਵੇਂ ਜੇ ਜਮਹੂਰੀਅਤ ਵਾਸਤੇ ਤੁਸੀਂ ਲੜ ਰਹੇ ਹੋ ਜੇ ਜਮਹੂਰੀਅਤ ਦੇ ਵਿੱਚੋਂ ਇੱਕ ਦੋ ਪੈਸੇ ਤੁਹਾਨੂੰ ਮਿਲ ਵੀ ਜਾਣ ਤਾਂ ਚੇਤਾ ਰੱਖਿਓ ਇਹ ਜਮਾਤੀ ਸੰਘਰਸ਼ ਆ ਜਿਹੜਾ ਅਸੀਂ ਲੜ ਰਹੇ ਹਾਂ ਉਹਦੇ ਦਬਾਅ ਕਰਕੇ ਮਿਲਣਗੇ
ਬਿਲਕੁਲ
ਤੁਹਾਡੇ ਕਰਕੇ ਨੀ ਮਿਲਣਗੇ ਜਿਹੜਾ ਕੁਝ ਤੁਸੀਂ ਕਾਨੂੰਨਾਂ ਦੀਆਂ ਗੱਲਾਂ ਕਰਦੇ ਆ ਤੇ ਸਿਧਾਂਤ ਦੇ ਉੱਤੇ ਜਾ ਕੇ ਉੱਥੇ ਉੱਥੇ ਵਕੀਲ ਘੜਿਆ ਦਿੰਦੇ ਆ ਹਾਂ ਅਸੀਂ ਜਰੂਰ ਤੁਹਾਨੂੰ ਥੋੜਾ ਮਾਣ ਸਤਿਕਾਰ ਕਰਾਂਗੇ ਜਿੱਦਾਂ ਤੁਸੀਂ ਇਹ ਸੱਤ ਕਿਸਾਨ ਜਥੇਬੰਦੀਆਂ ਜਾਂ ਤੁਸੀਂ ਇਕੱਲਾ ਅਗਰਾਹਾਂ ਦੇ ਨਾਲ ਆ ਉਹਨਾਂ ਜਿੰਨਾ ਤੁਸੀਂ ਮੁੜ ਕੇ ਕਰ ਲਿਆ ਇਕੱਠ ਤੇ ਤੁਸੀਂ ਕੋਈ ਚੂਨ ਭੂਨ ਉੱਥੋਂ ਕੁਛ ਲੈ ਕੇ ਦੇ ਸਕੇ ਉਸ ਦਿਨ ਅਸੀਂ ਤੁਹਾਨੂੰ ਸ਼ਾਬਾਸ਼ ਵੀ ਦੇਵਾਂਗੇ ਤੇ ਤੁਹਾਡੀ ਲਾਈਨ ਨਾਲ ਸਹਿਮਤੀ ਹੋਵਾਂਗੇ ਨਹੀਂ ਤਾਂ ਅਸੀਂ ਇਹ ਕਹਾਂਗੇ ਕਿ ਸਾਥੀਓ ਜਦੋਂ ਕਿ ਇੱਥੇ ਇਹ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਆ ਭਾਰਤੀ ਨੇ ਗੱਲ ਕੀਤੀ ਆ ਕਿ ਇਹ ਜਿਹੜਾ ਜਿੱਥੋਂ ਤੱਕ ਮਤਲਬ ਜਿਹੜਾ ਹੈਗਾ ਜਮਾਤੀ ਸੰਘਰਸ਼ ਆ ਹੁਣ ਤੱਕ ਜਿਹੜੇ ਇੱਕ ਲੱਖ ਬੰਦਾ ਰੋਜ਼ਾਨਾ ਜਿਹੜਾ ਹੈਗਾ ਉਹ ਭੁੱਖ ਨਾਲ ਉਹ ਬੇਇਲਾਜਾ ਉਹ ਪਾਣੀ ਤੋਂ ਬਿਨਾਂ ਨਿੱਤ ਰੋਜ਼ਾਨਾ ਹਿੰਦੁਸਤਾਨ ਚ ਮਰ ਰਿਹਾ ਤਾਂ ਇਹ ਜਿਹੜੇ ਇਹ ਜਿਹੜਾ ਮਰ ਰਿਹਾ ਹੈ ਇੱਕ ਲੱਖ ਬੰਦਾ ਜਿਹੜੀ ਜਿਹੜੇ ਮਰ ਰਹੇ ਆ ਇਹਨਾਂ ਦੀ ਹਾਲਤ ਤਾਂ ਮੁੜ ਕੇ ਭਾਈ ਇੰਨੀ ਗਿਣਤੀ ਵਿੱਚ ਲੋਕ ਮਰ ਰਹੇ ਆ ਤਾਂ ਇਹਨਾਂ ਲੋਕਾਂ ਦੀ ਤਾਕਤ ਤੁਸੀਂ ਜਿੰਨਾ ਚਿਰ ਕਿਉਂਕਿ ਉੱਥੇ ਰਾਜ ਕਿਹਦਾ ਵੱਡੇ ਅਫਸਰ ਵੱਡੀਆਂ ਜਿਹੜੀਆਂ ਜਾਤਾਂ ਦੇ ਉਹ ਬੈਠੇ ਆ ਇਸ ਵਾਸਤੇ ਮੁੜ ਕੇ ਤੁਸੀਂ ਉਹਨਾਂ ਨੂੰ ਤੁਸੀਂ ਉਹਨਾਂ ਕੋਲ ਕਿਵੇਂ ਮੰਗ ਲਓਗੇ ਕਿਵੇਂ ਕਹੋਗੇ ਮੁੜ ਕੇ ਜੇ ਸਾਡੀ ਜਮਹੂਰੀਅਤ ਦਿੱਤੀ ਜਾਵੇ ਜਮਹੂਰੀਅਤ ਤਾਂ ਇੱਕ ਇਹਨਾਂ ਵਾਸਤੇ ਜਦੋਂ ਆਪਾਂ ਐਂ ਕਹਿ ਸਕਦੇ ਹਾਂ ਵੀ ਇਹ ਮਤਲਬ ਜਿਹੜਾ ਜਿਹੜਾ ਪੁਲਿਸ ਹੈ ਜਾਂ ਜਿਹੜੀਆਂ ਮਤਲਬ ਹੈਗੀਆਂ ਸਿਆਸੀ ਪਾਰਟੀਆਂ ਇਹ ਤਾਂ ਸੱਜਣੋ ਮਤਲਬ ਜਿਹੜਾ ਹੈਗਾ ਇਹ ਕੋਈ ਪੱਕਾ ਹੱਲ ਨਹੀਂ ਹੈਗਾ ਵੀ ਤੁਹਾਨੂੰ ਇਹ ਦੇ ਦੇਣਗੇ ਇਹ ਦੇ ਵੀ ਦੇਣਗੇ ਤੇ ਫਿਰ ਜੇ ਚਿੱਤਕੀ ਤਾਂ ਖੋਹ ਵੀ ਲੈਣਗੇ ਇਸ ਵਾਸਤੇ ਇਹ ਇਸ ਵਕਤ ਐਂ ਤਾਂ ਕਰ ਸਕਦੇ ਆ ਪਰ ਜੇ ਕਹੋ ਵੀ ਕੋਈ ਹੱਲ ਹੋ ਜੂਗਾ ਇਹ ਕੋਈ ਹੱਲ ਨਹੀਂ ਹੈਗਾ ਹੱਲ ਤਾਂ ਉਦੋਂ ਹੋਊਗਾ ਵੀ ਜਿਵੇਂ ਉਹ ਲੋਕਾਂ ਤੋਂ ਖੋਹਦੇ ਆ ਉਵੇਂ ਲੋਕ ਇਹਨਾਂ ਤੋਂ ਖੋਣ ਇਹ ਹੈ ਕਿ ਹੱਲ ਆ ਹਲੇ ਤਾਂ ਕੋਈ ਹੱਲ ਨੀਗਾ ਤੇ ਇਹਨੂੰ ਹੀ ਜਮਾਤੀ ਸੰਘਰਸ਼ ਕਹਿੰਦੇ ਆ ਤੁਸੀਂ ਜਮਾਤੀ ਸੰਘਰਸ਼ ਤੋਂ ਪਾਸੇ ਚਲੇ ਜਾਓ ਵੱਖਰੀ ਗੱਲ ਆ ਠੀਕ ਆ ਹੁਣ ਤੱਕ ਤੁਸੀਂ ਮਤਲਬ ਲੁਕੇ ਰਹੇ ਹੋ ਜਾਂ ਤੁਸੀਂ ਮਤਲਬ ਇਸ ਪਾਸੇ ਨਹੀਂ ਚਲੇ ਸੀਗੇ ਹਾਂ ਅੱਜ ਤੁਸੀਂ ਰਵਾਇਤੀ ਪਾਰਟੀਆਂ ਵਿੱਚ ਚਲੇ ਗਏ ਹੋ ਅੱਜ ਜਿਹਨਾਂ ਨੂੰ ਸਾਰੀ ਉਮਰ ਵਾਸਤੇ ਦੀ ਗਾਲਾਂ ਕੱਢਦੇ ਨੇ ਅੱਜ ਖੱਬਿਆਂ ਸੱਜਿਆਂ ਨਾਲ ਤੁਹਾਡੀ ਯਾਰੀ ਵੀ ਪੈ ਗਈ ਆ ਦੇਖ ਲਾਂਗੇ ਵੀ ਤੁਸੀਂ ਕਿੰਨਾ ਕੁ ਜਿਹੜਾ ਇੱਧਰ ਜਿਹੜਾ ਇਹ ਕਰ ਰਹੇ ਹੋ ਮੁੜ ਕੇ ਵੀ ਕਿੰਨਾ ਇਹਦੇ ਵਿੱਚ ਤੁਸੀਂ ਮਤਲਬ ਹੈਗਾ ਵੀ ਲੋਕਾਂ ਦਾ ਫਾਇਦਾ ਕਰ ਰਹੇ ਹੋ ਅਸੀਂ ਸਮਝਦੇ ਹਾਂ ਵੀ ਇਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ ਤੁਸੀਂ ਜਿੰਨਾ ਕੁ ਵੀ ਕਰ ਰਹੇ ਸੀ ਉਹ ਕਰ ਰਹੇ ਸੀ ਉਹ ਮਾੜਾ ਨਹੀਂ ਸੀਗਾ ਪਰ ਇਹ ਸਮਝਦੇ ਵੀ ਤੁਸੀਂ ਘੱਟੋ ਘੱਟ ਇਸ ਪਾਸੇ ਜਮਾਤੀ ਸੰਘਰਸ਼ ਤੋਂ ਬਿਨਾਂ ਜਿਹੜੇ ਜਿਹਨੂੰ ਤੁਸੀਂ ਸਾਰੀ ਉਮਰ ਜਿਹੜਾ ਹੈਗਾ ਜਿਹੜੇ ਪੜ੍ਹਦੇ ਰਹੇ ਹੋ ਤੇ ਲਾਗੂ ਕਰਦੇ ਰਹੇ ਹਾਂ ਉਹਦੇ ਤੋਂ ਭਗੌੜਾ ਹੋਏ ਤੋਂ ਤੁਹਾਡੇ ਪੱਲੇ ਕੱਖ ਨਹੀਂ ਰਹਿਣਾ ਨਾ ਅੱਗੇ ਜਿਹੜੇ ਹੈਗੇ ਆ ਜੇਪੀ ਵਾਲਿਆਂ ਦਾ ਰਿਹਾ ਨਾ ਆਪ ਵਾਲਿਆਂ ਦਾ ਰਿਹਾ ਨਾ ਕਿਸੇ ਹੋਰ ਦਾ ਰਿਹਾ ਜਿਹੜੇ ਇੱਥੋਂ ਭੱਜ ਕੇ ਗਏ ਉਹਨਾਂ ਦਾ ਕੱਖ ਨਹੀਂ ਬਣਿਆ ਅੱਜ ਤੋਂ ਤਿੰਨਾਂ ਚੋ ਸਾਲਾਂ ਨੂੰ ਤੁਹਾਨੂੰ ਫੋਨ ਕਰਾਂਗੇ ਸ਼ਾਇਦ ਤੁਸੀਂ ਇੱਥੇ ਹੋ ਹੀ ਨਾ
ਠੀਕ ਸਾਥੀ ਜੀ ਤੁਸੀਂ ਵਧੀਆ ਮੈਂ ਸਾਥੀ ਹੁਣਾਂ ਦੀ ਗੱਲ ਸਮ ਅਪ ਕਰ ਦਿੰਦਾ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹ ਰਿਸਰਚ ਕਹਿੰਦੀ ਹੈ ਕਿ ਜਿਹੜਾ ਪੰਜਾਬ ਤੋਂ ਪਾਣੀ ਖਾਸ ਕਰਕੇ ਜਿਹੜਾ ਰਾਜਸਥਾਨ ਨੂੰ ਜਾ ਰਿਹਾ ਹੈ ਇਹ ਪ੍ਰੋਜੈਕਟ ਦੁਨੀਆਂ ਦੇ ਵਿੱਚ ਅਮਰੀਕਾ ਦੇ ਵਿੱਚ ਵੀ ਜਿਹੜਾ ਇੱਕ ਰੇਗਿਸਤਾਨ ਨੂੰ ਹਰਾ ਭਰਾ ਕਰਨ ਵਾਸਤੇ ਇਹ ਦੁਨੀਆਂ ਦੇ ਵਿੱਚ ਪ੍ਰੋਜੈਕਟ ਫੇਲ ਹੋਇਆ ਅਮਰੀਕਾ ਦੇ ਵਿੱਚ ਵੀ ਹੋਇਆ ਹੋਰ ਵੀ ਦੁਨੀਆਂ 'ਚ ਹੋਇਆ ਸੋ ਪਾਣੀ ਜਿਹੜਾ ਹੈਗਾ ਵੇਸਟ ਹੋ ਰਿਹਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿਹੜੇ ਬਾਰਿਸ਼ ਦਾ ਜਦੋਂ ਮੌਸਮ ਹੁੰਦਾ ਆ ਕਿੰਨੇ ਉੱਥੇ ਪਾਕਿਸਤਾਨ 'ਚ ਹੜ੍ਹਾਂ ਦੇ ਨਾਲ ਪਾਣੀ ਜਾਂਦਾ ਉਹਨੂੰ ਪ੍ਰਿਜ਼ਰਵ ਕੀਤਾ ਜਾ ਸਕਦਾ ਪਾਣੀ ਵਾਧੂ ਹੈ ਜਿਹੜੀ ਉਗਰਾਹਾਂ ਜਥੇਬੰਦੀਆਂ ਜਿਹੜਾ ਹੋਰ ਕਿਸਾਨ ਜਥੇਬੰਦੀਆਂ ਆ ਬਿਲਕੁਲ ਇਹਨਾਂ ਦਾ ਸ਼ੁਰੂ ਤੋਂ ਇਹ ਸਟੈਂਡ ਰਿਹਾ ਕਿ ਪੰਜਾਬ ਨੂੰ ਬਣਦਾ ਪਾਣੀ ਮਿਲਣਾ ਚਾਹੀਦਾ ਔਰ ਸਾਨੂੰ ਇਸ ਪਾਣੀ ਦੀ ਬਹੁਤ ਜ਼ਰੂਰਤ ਹੈ ਤੇ ਦੂਸਰਾ ਮੇਰੇ ਖਿਆਲ ਸਾਥੀ ਜੀ ਨੇ ਸਾਰੀ ਗੱਲਬਾਤ ਸਮ ਅਪ ਕਰ ਹੀ ਦਿੱਤਾ ਹੈ ਵੀ ਕਿਸ ਪਾਸੇ ਨੂੰ ਇਹ ਗੱਲਬਾਤ ਜਾਊਗੀ ਸੋ ਟਾਈਮ ਜਿਹੜਾ ਦੱਸੂਗਾ ਤੇ ਇਹੀ ਨੂੰ ਜੇ ਮੈਂ ਹੋਰ ਗੱਲ ਥੋੜ੍ਹੀ ਜੋੜਨਾ ਚਾਹੁੰਦਾ ਸੀਗਾ ਕਿਉਂਕਿ ਜਿਹੜਾ ਕਮਿਊਨਿਸਟ ਸਿਧਾਂਤ ਆ ਉਹ ਕਹਿੰਦਾ ਕਿ ਦੁਨੀਆਂ ਦੇ ਮਜ਼ਦੂਰ ਕਿਸਾਨੋਂ ਇੱਕੋ ਜਾਓ ਉਹ ਦੁਨੀਆਂ ਦੀ ਇੱਕ ਮਜ਼ਦੂਰ ਕਿਸਾਨਾਂ ਨੂੰ ਇੱਕ ਕਲਾਸ ਸਮਝਦਾ ਔਰ ਉਹੀ ਕਾਰਨ ਹੈ ਕਿ ਜਦੋਂ ਅਸੀਂ ਇੱਥੇ ਨਿਊਜ਼ੀਲੈਂਡ ਦੇ ਵਿੱਚ ਵੀ ਆਉਂਦੇ ਹਾਂ ਅਸੀਂ ਫਿਰ ਵੀ ਉਹ ਸੰਘਰਸ਼ ਦਾ ਜਿਹੜਾ ਰਸਤਾ ਕਦੇ ਨਹੀਂ ਛੱਡਦੇ ਹੈਗੇ ਕਿਉਂਕਿ ਉਹ ਸਾਡਾ ਕੀ ਕਹਾਂਗੇ
ਅਗਰ ਸਿਧਾਂਤ ਪਰਪੱਖ ਨੇ ਕਿਸੇ ਦੇ ਤੋ ਉਹ ਜਿਹੜਾ ਰਸਤਾ ਖੁਦ ਬਖੁਦ ਬਣ ਜਾਂਦਾ ਹੀ ਅਸੀਂ ਬਣਾ ਲੈਣੇ ਆ ਜਿੱਥੇ ਵੀ ਜਾਂਦੇ ਹਾਂ
ਆਪਾਂ ਥੋੜੀ ਜਿਹੀ ਹੋਰ ਗੱਲ ਦਾ ਵਾਧਾ ਕਰ ਲਈਏ ਜਦੋਂ ਤੱਕ ਮਤਲਬ ਵੀ ਇਹਨਾਂ ਨੇ ਮਤਲਬ ਜਿਹੜੇ ਹੈਗੀਆਂ ਵੀ ਇਹ ਜਿਹੜੀਆਂ ਕੋਰਟ ਕਚਹਿਰੀਆਂ ਦੇ ਵਿੱਚ ਮੁੜ ਕੇ ਜਿਹੜਾ ਮੁਕੱਦਮਾ ਕੀਤਾ ਕੇਸ ਕੀਤਾ ਇਹਨਾਂ ਵਿੱਚ ਜਿਹੜਾ ਪਾਣੀ ਦਾ ਮਸਲਾ ਹੈ ਇਹ ਪਾਣੀ ਇਕੱਲੇ ਸਾਡੇ ਪੰਜਾਬ ਦਾ ਨਹੀਂ ਹੈਗਾ ਪਰ ਰਿਪੇਰੀਅਨ ਦਾ ਜਿਹੜਾ ਮੁੜ ਕੇ ਹੈਗਾ ਉਹ 8-10 ਜਿਹੜੀਆਂ ਸਟੇਟਾਂ ਦੇ ਵਿੱਚ ਰੌਲਾ ਪੈ ਰਿਹਾ ਕੀ 17 ਸਾਲਾਂ ਵਿੱਚ ਉਹਨਾਂ ਦਾ ਕੋਈ ਜਿਹੜਾ ਫੈਸਲਾ ਹੋ ਗਿਆ 70 ਸਾਲ ਤੋਂ ਲੱਗ ਕੇ ਫੈਸਲਾ ਨਹੀਂ ਹੋਇਆ ਗਾ ਤਾਂ ਫਿਰ ਇਹ ਤਿੰਨਾਂ ਚੌਦਹ ਨੇ ਪੰਜ ਤਾਂ ਫੈਸਲਾ ਕਿਵੇਂ ਕਰ ਦੇਣਗੇ ਕਿਉਂਕਿ ਜਿੱਥੋਂ ਤੱਕ
ਸੋਰੀ ਮੈਂ ਤੁਹਾਨੂੰ ਇੰਟਰਪਟ ਕਰਦਾ ਆਪਾਂ ਥੋੜੀ ਜਿਹਾ ਸੀਰੀਆ ਦੇ ਵਾਸਤੇ ਵੀ ਥੋੜੀ ਗੱਲਬਾਤ ਕਰਨੀ ਹੈਗੀ ਆ
ਬਸ ਮੈਂ ਉਹਦੇ ਵਿੱਚ ਮੁੜ ਕੇ ਮੇਰਾ ਕਹਿਣਾ ਜਿਹੜਾ ਸਟੇਟਾਂ ਦੇ ਪਾਣੀ ਦਾ ਰੌਲਾ ਹੈ ਇੱਕ ਤਾਂ ਇਹ ਆ ਦੂਜਾ ਮਤਲਬ ਹੈਗਾ ਵੀ ਕੌਮੀ ਮਸਲੇ ਵੀ ਜਿਹੜੇ ਇੱਥੇ ਸਾਡੇ ਆ ਉਹ 5 ਸਟੇਟਾਂ ਉੱਥੇ ਕੌਮੀ ਮਸਲਾ ਖੜਾ ਹੋਇਆ ਜਿਹੜੀਆਂ ਇਹ ਕੌਮਾਂ ਦਾ ਮਸਲਾ ਜਾਂ ਜਿਹੜਾ ਪਾਣੀ ਦਾ ਮਸਲਾ ਸੱਜਣੋਂ ਇਹ ਜਿਹੜਾ ਮਤਲਬ ਹੈਗਾ ਇਹ ਪਾਰਲੀਮੈਂਟ ਜਿਹੜੀ ਢਾਂਚੇ ਦੀ ਬੁਨਿਆਦ ਆ ਜਿੱਦਾਂ ਉਹਨਾਂ ਨੇ ਇਹ ਮਸਲੇ ਹੱਲ ਕਰਤੇ ਤਾਂ ਥੋਤੋਂ ਕਰਾਉਣਾ ਕੀ ਕਿਸੇ ਨੇ ਕੀ ਆ ਇਸ ਵਾਸਤੇ ਇਵੇਂ ਰਹਿਣਗੇ ਚਾਹੇ ਇਹਨੂੰ ਤੁਹਾਨੂੰ ਮਾਰਨਾ ਪਵੇ ਚਾਹੇ ਲੋਕਾਂ ਨੂੰ ਮਾਰਨਾ ਪਵੇ ਚਾਹੇ ਕੁਛ ਤੇ ਜੰਗ ਲਾਉਣੀ ਪਵੇ ਜੋ ਮਰਜ਼ੀ ਆ ਕਰਨ ਇਹ ਤੁਹਾਡੀ ਗੱਲ ਨਹੀਂ ਮੰਨਣਗੇ ਹਾਂ ਛੋਟ ਪੁੱਟ 2-4 ਜਿਹੜੇ ਚੂਨ ਪੂਨ ਜਿਹੜਾ ਤੁਹਾਨੂੰ ਦੇ ਦੇਣ ਜਾਂ ਤੁਹਾਨੂੰ ਵਰਾ ਲੈਣ ਤਾਂ ਕਿ ਤੁਹਾਨੂੰ ਕਿਰਾਏ ਪਾਉਣ ਵਾਸਤੇ ਕੰਮ ਕਰ ਸਕਦੇ ਆ ਪਰ ਤੁਹਾਨੂੰ ਇਸ ਲਾਈਨ ਤੇ ਜਿਹੜੀ ਲਾਈਨ ਛੱਡ ਕੇ ਚੱਲੇ ਹੋ ਇਸ ਲਾਈਨ ਤੇ ਲਿਆਉਣ ਵਾਸਤੇ ਤੁਹਾਨੂੰ ਇਹ ਕੰਮ ਹੋ ਕਦੇ ਵਾਸਤੇ ਨਹੀਂ ਕਰਨਗੇ ਇਹ ਗੱਲ ਦਾ ਧਿਆਨ ਰੱਖੋ
ਬਿਲਕੁਲ ਸਾਥੀ ਜੀ ਬਿਲਕੁਲ ਸਾਥੀ ਇਹ ਕਹਿਣਾ ਚਾਹ ਰਹੇ ਨੇ ਕਿ ਜੇ ਸੱਚੀ ਚ ਧਰਮਵੀਰ ਗਾਂਧੀ ਵਾਲੇ ਜਿਹੜੇ ਸੱਜਣ ਨੇ ਪ੍ਰੋਮੀਨੈਂਟ ਸੱਜਣ ਨੇ ਜੇ ਉਹਨਾਂ ਨੇ ਸੱਚੀ ਉਹਨਾਂ ਦੇ ਵਿੱਚ ਕੁਛ ਕਰਨ ਦੀ ਇੱਛਾ ਹੈ ਆ ਤੇ ਉਹਨਾਂ ਨੂੰ ਜਿਹੜੀਆਂ ਸੰਘਰਸ਼ੀਲ ਓਰੜੀ ਜਿਹੜੀਆਂ ਜਥੇਬੰਦੀਆਂ ਕੰਮ ਕਰ ਰਹੀਆਂ ਨੇ ਉਹਨਾਂ ਦੇ ਨਾਲ ਆ ਕੇ ਕੰਮ ਕਰਨਾ ਚਾਹੀਦਾ ਮੇਰਾ ਖਿਆਲ ਵੀ ਸਾਥੀ ਜੀ ਇਹ ਕਹਿਣਾ ਚਾਹੁੰਦੇ ਆ ਅਸੀਂ ਇਹਨਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਸੋ ਸਾਥੀ ਜੀ ਇੱਕ ਅਨੂ ਜੀ ਬੜਾ ਵੱਡਾ ਮਸਲਾ ਅਸੀਂ ਗੱਲਬਾਤ ਜਿਹੜੀ ਕਰਦੇ ਆ ਰਹੇ ਹਾਂ ਬੜੇ ਚਿਰਾਂ ਦੇ ਵਿੱਚੋਂ ਜਿਹੜੀ ਤੀਜੀ ਜੰਗ ਲੱਗਣ ਲਾਉਣ ਦੀਆਂ ਬੜੀਆਂ ਕੁਝ ਕੋਸ਼ਿਸ਼ਾਂ ਬੜੇ ਚਿਰਾਂ ਤੋਂ ਹੋ ਰਹੀਆਂ ਨੇ ਪਰ ਜਿਹੜੀਆਂ ਤਾਕਤਾਂ ਨੇ ਇੰਟਰਨੈਸ਼ਨਲ ਤਾਕਤਾਂ ਨੇ ਜਿਹਨੂੰ ਮਿਲਟਰੀ ਇੰਡਸਟਰੀਅਲ ਕੰਪਲੈਕਸ ਅਸੀਂ ਕਹਿੰਦੇ ਹਾਂ ਉਹ ਕਾਮਯਾਬ ਨਹੀਂ ਹੋ ਰਹੀਆਂ ਕਾਰਨ ਇਹ ਹੈ ਕਿ ਜਿਹੜੀ ਚਾਹੇ ਉਹ ਰਸ਼ੀਆ ਕਮਿਊਨਿਸਟ ਇਹੋ ਜਿਹੀ ਕੋਈ ਤਾਕਤ ਨਹੀਂ ਹੈਗੀ ਪਰ ਇੱਕ ਤਾਕਤ ਇਹੋ ਜਿਹੀ ਬਣ ਕੇ ਸਾਹਮਣੇ ਆ ਰਹੀ ਹੈ ਜਿਹੜੀ ਇਹ ਇੰਪੀਰੀਅਲਿਸਟ ਪਾਵਰ ਆ ਜਿਹੜੀ ਚੈਲੰਜ ਦੇ ਰਹੀ
ਹੈ ਉਹਨਾਂ ਨੂੰ ਵੰਗਾਰਨ ਵਾਲਾ
ਔਰ ਅਸੀਂ ਗੱਲ ਰਿਪੀਟ ਨਹੀਂ ਕਰਨੀ ਪਹਿਲਾਂ ਵੀ ਸੀਰੀਆ ਦੀ ਗੱਲ ਕਾਫੀ ਤੁਹਾਡੇ ਨਾਲ ਕਰਦੇ ਆ ਰਹੇ ਹਾਂ ਸੋ ਬੇਸਿਕਲੀ ਸਾਥੀ ਉਹ ਮਸਲਾ ਇਹ ਹੈ ਰਸ਼ੀਆ ਦੇ ਨਾਲ ਹੁਣ ਜਿਹੜਾ ਇਹਨਾਂ ਨੇ ਡਾਇਰੈਕਟਲੀ ਚੈਲੰਜ ਕੀਤਾ ਸੀਰੀਆ ਦੇ ਨਾਲ ਨਾਲ ਰਸ਼ੀਆ ਤੇ ਇਰਾਨ ਤੇ ਹਿਜ਼ਬੁੱਲਾ ਜਿਹੜੀ ਆਪਣੇ ਲੈਬਨਨ ਦੀ ਸੰਸਥਾ ਆ ਉਹ ਸਰਕਾਰ ਨਾਲ ਇੱਕ ਆਪਣੇ ਬੜਾ ਇੰਟਰਸਟਿੰਗ ਆ ਉਹ ਵੀ ਸੰਸਥਾ ਜੇ ਕਦੀ ਆਪਾਂ ਜ਼ਰੂਰ ਗੱਲ ਕਰਾਂਗੇ ਸੋ ਜਿਹੜਾ ਕਾਰਨ ਅਨੂ ਜੀ ਅਸੀਂ ਪਹਿਲਾਂ ਡਿਟੇਲ ਦੇ ਵਿੱਚ ਅਸੀਂ ਗ੍ਰੇਟਰ ਇਜ਼ਰਾਈਲ ਦੀ ਗੱਲ ਕਰ ਚੁੱਕੇ ਹਾਂ ਕਿ ਇਰਾਕ ਨੂੰ ਆਲਰੇਡੀ ਖਤਮ ਕਰ ਚੁੱਕੇ ਨੇ ਜਿਹੜਾ ਅਨੂ ਜੀ 90% ਜਿਹੜੀ ਗੈਸ ਹੈ ਜਿਹੜੀ ਨੈਚੁਰਲ ਗੈਸ ਹੈ ਉਹ ਰਸ਼ੀਆ ਤੋਂ ਜਿਹੜੀ ਜਾਂਦੀ ਹੈ ਉਹ ਯੂਰਪ ਨੂੰ ਜਾਂਦੀ ਹੈ ਮਤਲਬ ਜੇ ਰਸ਼ੀਆ ਉੱਥੋਂ ਟੈਪ ਆਪਣਾ ਬੰਦ ਕਰ ਦੇਵੇ ਨਾ ਤੇ ਯੂਰਪ ਅੱਧਾ ਠੰਡ ਦੇ ਨਾਲ ਕਿਉਂਕਿ ਠੰਡ ਉੱਥੇ ਬਹੁਤ ਜ਼ਿਆਦਾ
ਹੁੰਦੀ
ਹੈ ਨਾਰਮਲੀ ਉਹ ਗੈਸ ਸਾਰੀਆਂ ਹੀਟਡ ਹੈਗੀਆਂ ਨੇ
ਕੁਕਿੰਗ ਵਾਸਤੇ ਵੀ ਗੈਸ ਹੀ ਵਰਤੀ ਜਾਂਦੀ ਹੈ ਕਿਉਂਕਿ ਉਹ ਪਾਈਪਲਾਈਨਾਂ ਵਸਾਈਆਂ ਹੋਈਆਂ ਘਰਾਂ ਤੱਕ
ਸਾਰੇ ਦਾ ਸਾਰਾ ਔਰ ਜੇ ਤੁਹਾਨੂੰ ਸਾਥੀਓ ਯਾਦ ਹੋਵੇ ਯੂਕਰੇਨ ਦੇ ਵਿੱਚ ਜਦੋਂ ਇਹਨਾਂ ਨੇ ਨੇਟੋ ਵਰਗੇ ਜਿਹੜੇ ਬ੍ਰਿਟੇਨ ਤੇ ਹੋਰ ਅਮਰੀਕਾ ਨੇ ਰਲ ਕੇ ਉਹਨੂੰ ਉਂਗਲ ਦੇ ਕੇ ਰਸ਼ੀਆ ਦੇ ਖਿਲਾਫ਼ ਉਹਨੂੰ ਖੜਾਇਆ ਸੀਗਾ ਔਰ ਅਖੀਰ ਦੇ ਵਿੱਚ ਫਿਰ ਉਹਨਾਂ ਨੇ ਇਹੀ ਕੀਤਾ ਵੀ ਲੈ ਭਾਈ ਅਸੀਂ ਗੈਸ ਤੇਰੀ ਬੰਦ ਕਰਨ ਲੱਗੇ ਹਾਂ ਉਸ ਤੋਂ ਬਾਅਦ ਉਹ ਥੋੜਾ ਜਿਹਾ ਬੰਦਾ ਬਣਿਆ ਤੇ ਐਨੀਵੇ ਇੱਕ ਵੱਖਰਾ ਯੂਕਰੇਨ ਵਾਲਾ ਮਸਲਾ ਪਰ ਫਿਰ ਵੀ ਉਹ ਮੁਲਕ ਇਹਨਾਂ ਨੇ ਰਲ ਮਿਲ ਕੇ ਤਬਾਹ ਕਰਵਾਇਆ ਸੋ ਜਿਹੜੀ ਕਿਉਂਕਿ ਜਿਸ ਤਰੀਕੇ ਨਾਲ ਮੁੜ ਕੇ ਸੋਵੀਅਤ ਯੂਨੀਅਨ ਦੇ ਖਤਮ ਹੋਣ ਤੋਂ ਬਾਅਦ ਰਸ਼ੀਆ ਮੁੜ ਕੇ ਆਪਣੇ ਪੈਰਾਂ 'ਤੇ ਖੜਾ ਹੋ ਰਿਹਾ, ਚਾਹੇ ਉਹ ਇੱਕ ਤਰ੍ਹਾਂ ਦਾ ਸਰਮਾਏਦਾਰੀ ਮੁਲਕ ਹੀ ਹੈ, ਉਹ ਇਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਉਹਨੂੰ ਜੀ ਉਹ ਇਹ ਸਹਿ ਨਹੀਂ, ਜਿਹੜੀਆਂ ਤਾਕਤਾਂ ਨੇ ਇੰਪੀਰੀਅਲਿਸਟ ਤਾਕਤਾਂ ਨੇ ਉਹ ਉਹਨੂੰ ਸਹਿ ਨਹੀਂ ਕਰ ਰਿਹਾ। ਔਰ ਜਦੋਂ ਅਫਗਾਨਿਸਤਾਨ ਦੇ ਵਿੱਚ ਪਹਿਲੀ ਖੜੇ ਸੀਗੇ ਜਦੋਂ ਸੋਵੀਅਤ ਯੂਨੀਅਨ ਦਾ ਸੀਗਾ ਰਾਜ, ਉਸ ਤੋਂ ਬਾਅਦ ਜਿਹੜੇ ਮਸਲੇ ਹੋਏ ਆ, ਚਾਹੇ ਉਹ ਵੀਤਨਾਮ ਦੀ ਵਾਰ ਤਾਂ ਖੈਰ ਪਹਿਲਾਂ ਹੋ ਗਈ, ਉਸ ਤੋਂ ਬਾਅਦ ਇਰਾਕ ਦਾ ਮਸਲਾ ਹੋਇਆ, ਲੀਬੀਆ ਦਾ ਮਸਲਾ ਹੋਇਆ, ਯਮਨ ਦਾ ਮਸਲਾ ਹੋਇਆ, ਰਸ਼ੀਆ ਉਹਨਾਂ ਦੇ ਨਾਲ ਨਹੀਂ ਖੜਿਆ, ਪਰ ਪਹਿਲੀ ਵਾਰ ਆ ਕੇ ਸੀਰੀਆ ਦੇ ਨਾਲ ਖੜਾ ਹੋਇਆ। ਸੋ ਜਿਹੜੀ ਉਹ ਪਾਈਪ ਲਾਈਨ ਆ ਨੂੰ ਜੀ, ਹੁਣ ਇਹਨੂੰ ਰਸ਼ੀਆ ਨੂੰ ਜਿਹੜਾ ਖਤਮ ਕਰਨ ਦਾ ਇਸ ਟਾਈਮ ਯੂਰਪ ਦੇ ਵਿੱਚ ਜਿਹੜਾ ਹੋ ਸਕਦਾ, ਉਹ ਇਹ ਹੋ ਸਕਦਾ ਕਿ ਜਿਹੜੀ ਡਿਪੈਂਡੈਂਸੀ ਆ ਗੈਸ ਦੀ ਯੂਰਪ ਦੀ, ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਖਤਮ ਕੀਤਾ ਜਾਵੇ। ਸੋ ਉਹ ਜਿਹੜੇ ਪਾਈਪ ਲਾਈਨ ਦੇ ਜਿਹੜੇ ਪ੍ਰੋਜੈਕਟ ਨੇ, ਜਿਹੜਾ ਇਰਾਕ ਦੇ ਵਿੱਚੋਂ ਜਿਹੜੀ ਪਾਈਪ ਲਾਈਨ ਟਰਕੀ ਦੇ ਥਰੂ ਰਸ਼ੀਆ ਤੱਕ, ਸੋਰੀ ਯੂਰਪ ਨੂੰ ਆਉਣੀ ਹੈ, ਜਿਹੜਾ ਪ੍ਰੋਜੈਕਟ ਇਹਨਾਂ ਦਾ ਜਿਹੜਾ ਗ੍ਰੇਟਰ ਇਜ਼ਰਾਈਲ ਦੀ ਆਪਾਂ ਗੱਲ ਕਰਦੇ ਹਾਂ, ਉਹ ਕਿਸੇ ਨਾ ਕਿਸੇ ਤਰੀਕੇ, ਹੁਣ ਜਦੋਂ ਇਰਾਕ ਨੂੰ ਖਤਮ ਕਰਤਾ, ਹੁਣ ਇਰਾਕ ਤੇ ਇਹਨਾਂ ਦਾ ਪੂਰਾ ਕਬਜ਼ਾ, ਉਹਦੇ ਵਿੱਚ ਸੀਰੀਆ ਜਿਹਦੇ ਵਿੱਚ ਉਹ ਪਾਈਪ ਲਾਈਨ ਲੰਘ ਕੇ ਆਉਣੀ ਹੈ, ਟਰਕੀ ਰਾਹੀਂ ਆਉਣੀ ਆ। ਹੁਣ ਇਹ ਵੀ ਇਹਨੂੰ ਜੀ ਇੱਕ ਬਹੁਤ ਇੰਟਰਸਟਿੰਗ ਗੱਲ ਹੋ ਗਈ ਹੈ, ਕਿਉਂਕਿ ਤੁਹਾਨੂੰ ਸਰੋਤਿਆਂ ਨੂੰ ਯਾਦ ਹੋਊਗਾ ਕਿ ਟਰਕੀ ਦੇ ਵਿੱਚ ਜਿਹੜਾ ਇਹਨਾਂ ਨੇ ਕਲਰ ਰੈਵੋਲੂਸ਼ਨ ਸ਼ੁਰੂ ਕੀਤਾ ਸੀਗਾ, ਉਹ ਵੀ ਇਹਨਾਂ ਦਾ ਬੈਕ ਸੀਗਾ ਪੂਰਾ, ਉਹ ਕਾਮਯਾਬ ਨਹੀਂ ਹੋ ਸਕਿਆ। ਔਰ ਬੜੀ ਇਹਨੂੰ ਜੀ ਇੰਟਰਸਟਿੰਗ ਜਿਹੜੀ ਬੜੀ ਗੇਮ ਜਿਹੜੀ ਆ ਵਧੀਆ ਹੋ ਰਹੀ ਆ ਹੁਣ ਮੇਰੇ ਹਿਸਾਬ ਦੇ ਨਾਲ, ਰੀਸੈਂਟਲੀ ਕੀ ਹੋਇਆ ਇਹਨੂੰ ਜੀ, ਕਿਉਂਕਿ ਟਰਕੀ ਜਿਹੜਾ ਹੈਗਾ ਆ ਉਹ ਨੇਟੋ ਦਾ ਸਭ ਤੋਂ ਵੱਡਾ ਮੈਂਬਰ ਆ, ਜਿਹੜੀ ਨੇਟੋ ਇਹਨਾਂ ਦੀ ਅਲਾਇੰਸ ਆ, ਜਿਹਦੇ ਇੱਕ ਆਰਮੀ ਹੈ
ਨੌਰਥ ਅਟਲਾਂਟਿਕ,
ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਆਰਮੀ ਹੈ ਉਹ ਟਰਕੀ ਦੀ ਹੈ। ਰੀਸੈਂਟਲੀ ਕੀ ਹੋ ਰਿਹਾ ਕਿ ਜਿਹੜਾ ਟਰਕੀ ਆ ਉਹ ਵੀ ਰਸ਼ੀਆ ਦੇ ਨਾਲ ਜਾ ਕੇ ਖੜ ਗਿਆ। ਜੇ ਸਰੋਤਿਆਂ ਨੂੰ ਯਾਦ ਹੋਵੇ, ਇਹ ਬੜੀ ਕਮਾਲ ਦੀ ਘਟਨਾ ਨੂੰ ਜੀ, ਕਿ ਜਦੋਂ ਰੀਸੈਂਟਲੀ ਫਲਸਤੀਨ ਦੇ ਵਿੱਚ ਜਿਹੜਾ ਬੱਚਿਆਂ ਦੇ ਜਿਹੜੇ ਕਤਲ ਕੀਤੇ ਜਾਂਦੇ ਆ, ਸਿਰਫ ਦੁਨੀਆਂ ਦੇ ਵਿੱਚ ਇੱਕ ਸਟੇਟ ਦਾ ਜਿਹੜਾ ਪ੍ਰਧਾਨ ਅਰਡਵਾਨ ਹੈਗਾ ਮੇਰੇ ਖਿਆਲ ਉੱਥੇ ਟਰਕੀ ਦਾ, ਉਹਨੇ ਉਹਦਾ ਡਟ ਕੇ ਵਿਰੋਧ ਕੀਤਾ। ਇਹ ਪਹਿਲੀ ਵਾਰੀ ਹੋਇਆ। ਇਹ ਕਿੱਦਾਂ ਇਜ਼ਰਾਈਲ ਤੇ ਅਮੈਰੀਕਾ ਉਹਨੂੰ ਬਰਦਾਸ਼ਤ ਕਦੇ ਨਹੀਂ ਕਰਨਗੇ, ਟਰਕੀ ਨੇ ਵੀ ਜਿਹੜਾ ਪਾਸਾ ਆਪਣਾ ਬਦਲਿਆ। ਸੋ ਟਰਕੀ ਵੀ ਇਹਨਾਂ ਦੇ ਹੱਥੋਂ ਜਾ ਰਿਹਾ, ਸੀਰੀਆ ਵੀ ਜਾ ਰਿਹਾ। ਜਿਹੜੇ ਲੋਕ ਇਸ ਗੱਲ ਨੂੰ ਭੋਰਾ ਵੀ ਵਿਸ਼ਵਾਸ ਕਰਦੇ ਵੀ ਆਹ ਕੈਮੀਕਲ ਅਟੈਕ ਹੋਇਆ, ਮਿੱਤਰੋ ਪਹਿਲਾਂ 3 ਵਾਰੀ ਹੋ ਚੁੱਕੇ ਆ, ਇਹ ਪੜ੍ਹ ਲਓ ਜਾ ਕੇ, ਸਾਰਾ ਫੇਕ ਹੈ ਕੰਮ। ਸੋ ਮੈਂ ਥੋੜ੍ਹੀ ਜਿਹੀ ਅਪਡੇਟ ਅਨੂ ਜੀ ਦੇਣਾ ਚਾਹੁੰਦਾ ਕਿ ਇਹ ਜਿਹੜਾ ਕੰਮ ਹੋ ਰਿਹਾ ਹੈਗਾ ਅਨੂ ਜੀ, ਇਹ ਪਿਛਲੇ ਪਰਸੋਂ ਇਹਨਾਂ ਨੇ 103 ਮਿਜ਼ਾਈਲਾਂ ਜਿਹੜੀਆਂ ਨੇ ਉੱਥੇ ਛੱਡੀਆਂ ਨੇ।
ਇਹਦੇ 'ਚ ਥੋੜ੍ਹਾ ਜਿਹਾ ਇਹ ਵੀ ਐਡ ਕਰਨ ਦੀ ਲੋੜ ਹੈ ਕਿ ਜਿਸ ਤਰ੍ਹਾਂ ਉਹ ਇਰਾਕ 'ਤੇ ਜਦੋਂ ਉਹਨਾਂ ਨੇ 2003 'ਚ ਹਮਲਾ ਕੀਤਾ ਸੀਗਾ, ਕਹਿੰਦੇ ਸੀਗੇ ਸਦਾਮ ਹੁਸੈਨ ਕੋਲੋਂ ਉਹ ਮੈਸ ਡਿਸਟਰਕਸ਼ਨ ਨੇ, ਔਰ ਉਹ ਯੂਨਾਈਟਿਡ ਨੇਸ਼ਨਸ ਦੀ ਉਦੋਂ ਟੀਮ ਉੱਥੇ ਪਹੁੰਚੀ ਹੋਈ ਸੀਗੀ ਉਹ ਸਾਰੀ ਤਫਤੀਸ਼ ਕਰਨ ਲਈ, ਤੋ ਉਹ ਇਹਨਾਂ ਨੂੰ ਬਾਰ ਬਾਰ ਕਹਿੰਦੇ ਸੀਗੇ ਕਿ ਸਾਨੂੰ ਆਪਣਾ ਕੰਮ ਪੂਰਾ ਕਰ ਲੈਣ ਦਿਓ, ਤੋ ਇਹਨਾਂ ਨੇ ਉਡੀਕਿਆ ਨਹੀਂ ਅਤੇ ਹਮਲਾ ਕਰ ਦਿੱਤਾ, ਔਰ ਬਾਅਦ 'ਚ ਉਹ ਟੀਮ ਦੀ ਜਿਹੜੀ ਫਾਈਨਲ ਰਿਪੋਰਟ ਸੀ ਇਹ ਸੀ ਕਿ ਉਹਨਾਂ ਨੂੰ ਕੁਛ ਨਹੀਂ ਮਿਲਿਆ ਕਿਤੋਂ ਵੀ ਇਰਾਕ 'ਚੋਂ। ਤੋ ਇਸ ਵਕਤ ਵੀ ਇਸ ਵਾਰੀ ਯੂਨਾਈਟਿਡ ਨੇਸ਼ਨਸ ਨੇ ਇੱਕ ਹੋਰ ਸੰਸਥਾ, ਉਹਦਾ ਮੈਂ ਫੁੱਲ ਫਾਰਮ ਭੁੱਲ ਗਈ ਹਾਂ, ਉਹ ਇੱਕ ਇੰਡੀਪੈਂਡੈਂਟ ਸੰਸਥਾ, ਉਹ ਇਹੋ ਕੰਮ ਕਰਦੇ ਨੇ ਕਿ ਜਿਹੜੇ ਉਹ ਕੈਮੀਕਲ ਵੈਪਨਸ ਦਾ ਜਿਹੜਾ ਇਸਤੇਮਾਲ ਹੈ ਨਾ ਉਹਦੀ ਉਹ ਵੈਰੀਫਿਕੇਸ਼ਨ ਕਰਦੇ ਨੇ। ਸੋ ਉਹ ਟੀਮ ਜਿਹੜੀ ਹੈ ਉਹ ਹਮਲਾ ਕਿਸ ਦਿਨ ਹੋਇਆ, 13 ਨੂੰ ਹੋਇਆ ਨਾ, 14 ਨੂੰ ਉਹ ਟੀਮ ਉੱਥੇ ਪਹੁੰਚ ਕੇ ਉਹ ਸਾਰਾ
ਬਾਅਦ ਦੇ ਵਿੱਚ
ਹਾਂਜੀ ਇਨਵੈਸਟੀਗੇਟ ਨੇ, ਉਹਨਾਂ ਨੇ ਡੇਟ ਪਹਿਲਾਂ ਦੀ ਤੈਅ ਕੀਤੀ ਹੋਈ ਸੀ, ਉਹਨਾਂ ਨੂੰ ਇਨਫੋਰਮ ਕੀਤਾ ਸੀ ਕਿ 14 ਨੂੰ ਅਸੀਂ ਇਹ ਕੰਮ ਕਰਨ ਜਾ ਰਹੇ ਹਾਂ, ਉੱਥੇ ਪਹੁੰਚ ਕੇ ਔਨ ਗਰਾਊਂਡ ਜ਼ੀਰੋ ਅਸੀਂ ਉਹ ਵੈਰੀਫਿਕੇਸ਼ਨ ਕਰਾਂਗੇ ਕਿ ਜਿੱਥੇ ਤੁਸੀਂ ਕਹਿੰਦੇ ਹੋ ਕਿ ਉਹ ਕੈਮੀਕਲ ਹਮਲਾ ਹੋਇਆ। ਪਰ ਇਹਨਾਂ ਨੇ ਉਹ 14 ਤਰੀਕ ਤੱਕ ਉਡੀਕਣ ਦੀ ਜ਼ਰੂਰਤ ਨਹੀਂ ਸਮਝੀ, 13 ਨੂੰ ਹੀ ਉਹ
ਹਮਲਾ ਕਰਦਾ।
ਹਾਂ, ਜਿਹੜਾ ਤੁਸੀਂ ਦੱਸਣ ਜਾ ਰਹੇ ਹੋ,
ਤੁਸੀਂ ਵੈਪਨ ਆਫ ਮਾਸ ਡਿਸਟ੍ਰਕਸ਼ਨ ਦੀ ਜਦੋਂ ਗੱਲ ਕੀਤੀ ਹੈ, ਇਸ ਟਾਈਮ ਜਿਹੜਾ ਟਰੰਪ ਦਾ ਸਲਾਹਕਾਰ ਹੈ ਜੌਨ ਬੋਲਟਨ, ਇਹ ਉਹ ਬੰਦਾ ਹੈ ਜਿਹਨੇ ਇਰਾਕ ਦੇ ਵਿੱਚ ਮਤਲਬ ਉਹਨੂੰ ਦੁਨੀਆਂ ਦੇ ਵਿੱਚ ਉਹਨੂੰ ਵਾਰ ਡੌਗ, ਉਹਨੂੰ ਵਾਰ ਹੌਕ ਕਿਹਾ ਜਾਂਦਾ ਕਿ ਇਹ ਭੁੱਖੇ ਨੇ ਦੁਨੀਆਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ
ਜੰਗ
ਲਾਈ ਜਾਵੇ। ਇਹ ਜੌਨ ਬੋਲਟਨ ਉਹ ਬੰਦਾ ਜਿਹੜਾ ਇਸ ਟਾਈਮ ਟਰੰਪ ਦਾ ਮੇਨ ਸਲਾਹਕਾਰ ਆ, ਜਿਹੜਾ ਜਿਹਨੇ ਮੇਨ ਕਲਪਿਟ ਸੀਗਾ ਜਿਹੜੇ ਵੈਪਨਸ ਆਫ ਮਾਸ ਡਿਸਟ੍ਰਕਸ਼ਨ ਵਾਲਾ, ਜਿਹੜੀ ਉਹ ਸਟੋਰੀ ਸਾਰੀ ਇਹਨਾਂ ਨੇ ਤਿਆਰ ਕੀਤੀ। ਸੋ ਮੈਂ ਸਰੋਤਿਆਂ ਨਾਲ ਸਾਂਝੀ ਕਰਨਾ ਚਾਹਾਂਗਾ ਕਿ 103 ਨੂੰ ਜੀ ਜਿਹੜੀਆਂ ਮਿਜ਼ਾਈਲਾਂ ਦਾਗੀਆਂ ਇਹਨਾਂ ਨੇ, ਜਿਹਦੇ ਵਿੱਚੋਂ 71 ਜਿਹੜੀਆਂ ਸੀਗੀਆਂ ਉਹ ਸੀਰੀਅਨ ਫੋਰਸ ਨੇ ਡੇਗਤੀਆਂ ਨੇ, ਸ਼ੈਤਾਨੀ ਕੀਤੀ ਹੈ ਇਹਨਾਂ ਨੇ, ਜਿਹੜੀ ਜਿਹੜੇ ਬੇਸਿਸ ਨੇ ਹਿਜ਼ਬੁੱਲਾ ਦੇ ਆਪਣੇ ਰਸ਼ੀਆ ਦੇ, ਉਹਨਾਂ ਦੇ ਉੱਪਰ ਹਮਲਾ ਨਹੀਂ ਕੀਤਾ ਹੈਗਾ।
ਸਿਵਲੀਅਨਸ ਤੇ ਕਰਦੇ
ਨਹੀਂ ਸਿਰਫ ਸਿਰਫ ਜਿਹੜੇ ਜਿਹੜੀਆਂ ਜਿਹੜੇ ਸਿਵਲੀਅਨ ਤੇ ਕੀਤਾ ਹੀ ਕੀਤਾ ਉਹਦੇ ਵਿੱਚ ਕੋਈ ਸ਼ੱਕ ਹੀ ਨਹੀਂ ਸਿਵਲੀਅਨ ਡੈਥ ਤੇ ਹੋਈਆਂ ਹੋਈਆਂ ਬਹਾਨਾ ਇਹ ਲਾਇਆ ਗਿਆ ਕਿ ਉਹ ਜਿਹੜੇ ਕੈਮੀਕਲ ਜਿੱਥੇ ਉਹ ਵੈਪਨ ਸੀਗੇ ਉਹਨਾਂ ਦੀ ਰਿਸਰਚ ਸੀਗੀ ਉੱਥੇ ਕੀਤੀ ਗਈ ਹੈ ਸਿਰਫ ਸੀਰੀਅਨ ਜਿਹੜੀਆਂ ਸੀਗੀਆਂ ਆਰਮੀ ਬੇਸਿਸ ਨਾ ਉਹਦੇ ਉੱਪਰ ਸਿਰਫ ਹਮਲੇ ਕੀਤੇ ਹਜੇ ਤੱਕ ਰਸ਼ੀਆ ਦੇ ਜਿਹੜੇ ਬੇਸਿਸ ਨੇ ਤੇ ਜਿਹੜੇ ਹਿਜ਼ਬੁੱਲਾ ਦੇ ਜਾਂ ਇਰਾਨ ਦੇ ਨੇ ਜਿਹੜੇ ਤਿੰਨ ਜਿਹੜੇ ਮੁਲਕ ਨੇ ਜਾਂ ਤਿੰਨ ਸੰਸਥਾਵਾਂ ਨੇ ਦੋ ਮੁਲਕ ਨੇ ਤੇ ਇੱਕ ਸੰਸਥਾ ਹੈ ਜਿਹੜੀ ਇਹਨਾਂ ਦੀ ਮਦਦ ਕਰ ਰਹੀ ਹੈ ਅਨੂ ਜੀ ਕਮਾਲ ਦੀ ਜਿਹੜੀ ਗੱਲ ਇਹ ਹੁਣ ਸੁਰੂ ਤੇ ਧਿਆਨ ਦੇ ਨਾਲ ਸੁਣਨ ਕਿ ਜਦੋਂ ਸਾਥੀ ਜਦੋਂ ਉੱਥੇ ਹਮਲੇ ਹੋ ਰਹੇ ਇਹ ਮਿਜ਼ਾਈਲਾਂ ਚੱਲ ਰਹੀਆਂ ਨੇ ਜਿਹੜੀ ਆਈਸਿਸ ਹੈ ਜਿਹੜਾ ਉਹਨਾਂ ਦਾ ਕੰਪ ਹੈਗਾ ਹੈ ਕਈ ਯਾਰਮੁਖ ਕਰਕੇ ਮੈਨੂੰ ਪਤਾ ਨਹੀਂ ਸਹੀ ਕਹਿ ਰਿਹਾ ਉਹਨਾਂ ਨੇ ਡਮਾਸਕਸ ਤੋਂ 10 ਕਿਲੋਮੀਟਰ ਤੇ ਹੈ ਜਦੋਂ ਇਹ ਸਾਰੇ ਮਿਜ਼ਾਈਲਾਂ ਜਦੋਂ ਅਮਰੀਕਾ ਉੱਥੇ ਹਮਲਾ ਕਰ ਰਿਹਾ ਤੇ ਜਿਹੜੀਆਂ ਆਈਸਿਸ ਨੇ ਉਹ ਵੀ ਆਪਣਾ ਹਮਲਾ ਡਮਾਸਕਸ ਤੇ ਮੁੜ ਕੇ ਸ਼ੁਰੂ ਕਰਦੀਆਂ ਨੇ ਸੋ ਉਹਨਾਂ ਨੂੰ ਮੌਕਾ ਦਿੱਤਾ ਗਿਆ ਹੈ ਕਿ ਮੁੜ ਕੇ ਔਰ ਅਨੂ ਜੀ ਕਮਾਲ ਦੀ ਗੱਲ ਇਹ ਹੈ ਕਿ ਰਸ਼ੀਆ ਦੀ ਹੈਲਪ ਨਾਲ ਹਿਜ਼ਬੁੱਲਾ ਦੀ ਹੈਲਪ ਨਾਲ ਤੇ ਆਪਣੇ ਇਰਾਨ ਦੀ ਹੈਲਪ ਦੇ ਨਾਲ
ਅਮਰੀਕਾ ਹਰ ਰਿਹਾ ਉੱਥੇ
ਹਾਂ ਅਮਰੀਕਾ ਹਰ ਰਿਹਾ ਆਈਸਿਸ ਹਰ ਰਹੀ ਮਤਲਬ ਅਮਰੀਕਾ ਹਰ ਰਿਹਾ ਇਹ ਜਾਣ ਬੁੱਝ ਕੇ ਉਹਨਾਂ ਨੇ ਖਤਮ ਕਰ ਸਕੇ ਸਾਰੇ ਉੱਥੋਂ ਔਰ ਮੁੜ ਕੇ ਇਹ ਜਿਹੜਾ ਇਹ ਸਾਰਾ ਕੁਛ ਇਹ ਜਿਹੜਾ ਆ ਉਹ ਸ਼ੁਰੂ ਕੀਤਾ ਗਿਆ ਔਰ ਦੂਸਰੀ ਤੀਸਰੀ ਗੱਲ ਜੀ ਹੋਰ ਵੀ ਕਰਦੀ ਹੈ ਨਾਲ ਕਿ ਜਿਹੜੇ ਇਹ ਹਮਲੇ ਕੀਤੇ ਗਏ ਆ ਯੂਨਾਈਟਿਡ ਸਿਕਿਉਰਿਟੀ ਦੀ ਇਜਾਜ਼ਤ ਤੋਂ ਬਿਨਾਂ ਕੀਤੇ ਗਏ ਆ ਜਿਵੇਂ ਇਰਾਕ 'ਚ ਪਹਿਲਾਂ ਹੋਇਆ ਜਿਵੇਂ ਬਾਕੀਆਂ ਜਗ੍ਹਾ ਦੇ ਵਿੱਚ ਹੋਇਆ ਯੂਐਨ ਦੇ ਉਹਨਾਂ ਦੀ ਬਿਨਾਂ ਉੱਤੋਂ ਕੀਤੇ ਗਏ ਆ
ਔਰ
ਅਸੀਂ ਸਰੋਤਿਆਂ ਨਾਲ ਇਹ ਗੱਲ ਬਹੁਤ ਵਾਰੀ ਸਾਂਝੀ ਕੀਤੀ ਹੈ ਕਿ ਚਾਹੇ ਉਹ ਦੁਨੀਆਂ ਦੀ ਪਹਿਲੀ ਜੰਗ ਹੋਵੇ ਜਿੱਥੋਂ ਜਿਹੜਾ ਜਹਾਜ਼ ਸੀਗਾ ਲੁਸਟੇਨੀਆ ਦਾ ਬਹਾਨਾ ਲਾ ਕੇ ਉਹ ਜੰਗ ਸ਼ੁਰੂ ਕੀਤੀ ਗਈ ਉਹ ਇੰਸੀਡੈਂਟ ਬਿਲਕੁਲ ਕ੍ਰੀਏਟ ਕੀਤਾ ਗਿਆ ਸੀਗਾ ਦੂਜੀ ਜੰਗ ਜਿਹੜੀ ਪਰਲ ਹਾਰਬਰ ਦੇ ਨਾਂ ਦੇ ਉੱਪਰ ਉਹ ਜਪਾਨੀਆਂ ਨੂੰ ਇੰਨਾ ਮਜਬੂਰ ਕੀਤਾ ਗਿਆ ਕਿ ਉਹਨਾਂ ਨੇ ਪਰਲ ਹਾਰਬਰ ਤੇ ਇਹ ਵੇਟ ਕਰਨ ਡਿਆ ਸੀ ਵੀ ਸਾਡੇ ਤੇ ਆ ਕੇ ਹਮਲਾ ਕਰਨ ਫਿਰ ਅਸੀਂ ਬਾਕੀ ਸਾਰਾ ਬਣਾ ਕੇ ਜੰਗ ਸ਼ੁਰੂ ਕਰੀਏ ਵੀਤਨਾਮ ਵਾਲੀ ਜੰਗ ਦੇ ਵਿੱਚ ਜਿਹੜੀ ਟੌਂਕਨ ਬੋਟ ਵਾਲਾ ਇੰਸੀਡੈਂਟ ਕਹਿੰਦੇ ਆ ਉਹ ਬਾਅਦ ਦੇ ਵਿੱਚ ਇਹਨਾਂ ਨੇ ਮੰਨਿਆ ਕਿ ਜਿਹੜੀਆਂ ਵੀਤਨਾਮ ਦੀਆਂ ਉਹਨਾਂ ਨੇ ਸਾਡੇ ਤੇ ਕੋਈ ਹਮਲਾ ਨਹੀਂ ਕੀਤਾ ਸੀ ਆਪ ਹੀ ਇਹ ਕ੍ਰੀਏਟ ਕੀਤਾ ਸੀਗਾ ਔਰ ਸਾਰੇ ਦਾ ਸਾਰਾ ਇਹ ਅਨੂ ਜੀ ਕ੍ਰੀਏਟਡ ਵਾ ਇੱਕ ਵੱਡੀ ਜੰਗ ਦੀ ਜਿਹੜੀ ਤਿਆਰੀ ਹੈ ਉਹ ਹੋ ਰਹੀ ਹੈ ਔਰ ਅਸੀਂ ਸਰੋਤਿਆਂ ਨੂੰ ਇਹ ਗੱਲ ਦੱਸਣਾ ਚਾਹੁੰਦੇ ਹਾਂ ਕਿ ਰਸ਼ੀਆ ਦੇ ਨਾਲ ਅਮਰੀਕਾ ਦੀ ਜਿਹੜੀ ਜੰਗ ਹੋਣੀ ਆ ਨਾ ਉਹ ਸਾਰੀ ਦੁਨੀਆਂ ਦੇ ਵਾਸਤੇ ਇੱਕ ਐਡਾ ਕੁ ਖਤਰਨਾਕ ਔਰ ਰਸ਼ੀਆ ਨੇ ਕਹਿਤਾ ਆ ਕਿ ਜਦੋਂ ਇਹ ਸਾਡੇ ਤੇ ਹਮਲਾ ਕਰਨਗੇ ਅਸੀਂ ਮੋੜ ਮਾਂ ਜਵਾਬ ਦੇਵਾਂਗੇ ਔਰ ਰਸ਼ੀਆ ਦੀ ਜਿਹੜੀ ਆਰਮੀ ਜਿਹੜੀ ਮਿਲਟਰੀ ਪਾਵਰ ਉਹਨੂੰ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ ਉਹਨਾਂ ਕੋਲ ਵੀ ਨਿਊਕਲੀਅਰ ਹਥਿਆਰ ਓਨੇ ਹੀ ਆ ਜਿੰਨੇ ਅਮਰੀਕਾ ਦੇ ਉਹਨਾਂ ਨੂੰ ਵੱਧ ਹੋਣਗੇ ਸ਼ਾਇਦ ਸੋ ਕਹਿਣ ਦਾ ਹਾਂਜੀ ਤੁਸੀਂ
ਮੈਂ ਇੱਕ ਹੋਰ ਅੱਜ ਆਰਟੀਕਲ ਪੜ੍ਹ ਰਹੀ ਸੀ ਉਹਦੇ ਵਿੱਚ ਉਹਨਾਂ ਨੇ ਇੱਕ ਹੋਰ ਐਂਗਲ ਤੋਂ ਵੀ ਇਹ ਸਾਰੀ ਗੱਲਬਾਤ ਨੂੰ ਪੇਸ਼ ਕੀਤਾ ਹੋਇਆ ਸੀਗਾ ਕਿ ਉਹ ਇਜ਼ਰਾਈਲ ਹੈ ਜਿੱਥੇ ਉਹ ਉਹਦੇ ਨਾਲ ਵਿੱਚ ਇੱਕ ਗੋਲਨ ਹਾਈਟਸ ਜਿਹੜਾ ਏਰੀਆ ਤੇ ਉਸ ਤੋਂ ਬਾਅਦ ਫਿਰ ਸੀਰੀਆ ਹੈ ਉਹ 1967 ਦੀ ਮੇਰੇ ਖਿਆਲ ਜਿਹੜੀ ਲੜਾਈ ਸੀ
ਜਿਹੜੇ ਜਿਹੜੀ ਹਿਜ਼ਬੁੱਲਾ ਹੈ ਨਾ ਉਹਨਾਂ ਦੀ ਲੜਾਈ ਗੋਲਨ ਹਾਈਟਸ ਦੇ ਵਿੱਚ
ਹੀ ਹੈ
ਉਹ ਜਿਹੜੇ ਗੋਲਨ ਹਾਈਟਸ ਹੈ ਉਹ ਮੇਰੇ ਖਿਆਲ ਦੋ ਤਿਹਾਈ ਜਿਹੜਾ ਉਹ ਸੀਰੀਆ ਦੇ ਕਬਜ਼ੇ ਚ ਤੇ ਪਰ ਉੱਥੇ ਇੱਕ ਕੰਪਨੀ ਹੈ ਉਹਦਾ ਨਾਮ ਮੈਂ ਕਿਹਾ ਪਤਾ ਨਹੀਂ ਜੀਨੀ ਐਨਰਜੀ GENIE ਉਹ ਪੇਰੈਂਟ ਕੰਪਨੀ ਹੈ ਇਜ਼ਰਾਈਲ ਕਹਿੰਦਾ ਕਿ ਉਹਨਾਂ ਦਾ ਪਰ ਉਹ ਵੀ ਡਿਸਪਿਊਟਡ ਹੈ ਉਹ ਵੀ ਗੱਲਬਾਤ ਸੋ ਇਜ਼ਰਾਈਲ ਉਸ ਕੰਪਨੀ ਦੇ ਥਰੂ ਗੈਰ ਕਾਨੂੰਨੀ ਤਰੀਕੇ ਨਾਲ ਉਥੋਂ ਉਹ ਆਇਲ ਰਿਚ ਹੈ ਬਹੁਤ ਜਿਆਦਾ ਉਹ ਏਰੀਆ ਨਾ ਸੋ ਉਥੋਂ ਆਇਲ ਗੈਸ ਵੀ ਸ਼ਾਇਦ ਹੈ ਉਹ ਉਥੋਂ ਕੱਢ ਕੇ ਤੋ ਉਹ ਕਰਨਾ ਚਾਹੁੰਦੀ ਹੈ ਕਾਰੋਬਾਰ ਉਹ ਸੋ ਪਰ ਉਹ ਕੰਮ ਕਰਨ ਲਈ ਉਹ ਕਿਉਂਕਿ ਜੇ ਉੱਥੇ ਸ਼ਾਂਤੀ ਬਣੀ ਰਹਿੰਦੀ ਹੈ ਸੀਰੀਆ ਚ ਉਹ ਨੋਟਿਸੇਬਲ ਹੈ ਕਿ ਉਹ ਇੱਦਾਂ ਕਰ ਰਹੇ ਨੇ ਸੋ ਉਹ ਇਜ਼ਰਾਈਲ ਦੇ ਹੱਕ ਚ ਵੀ ਗੱਲ ਜਾਂਦੀ ਹੈ ਕਿ ਸੀਰੀਆ ਚ ਹਰ ਵਕਤ ਉਹ ਨਾ ਕੋਨਫਲਿਕਟ ਚੱਲਦਾ ਰਹੇ ਔਰ ਉਹ ਜਿਹੜੀ ਕੰਪਨੀ ਹੈ ਜੇਨੀ ਮੈਂ ਅਗਲੀ ਵਾਰੀ ਨਾਮ ਵੀ ਲੈ ਕੇ ਆਵਾਂਗੀ ਉਹਦੇ ਜਿਹੜੇ ਚੇਅਰ ਪਰਸਨਸ ਨੇ ਉਹ ਟਰੰਪ ਦੇ ਰਿਸ਼ਤੇਦਾਰ ਨੇ ਉਹਦੇ ਵਿੱਚ ਕਾਫੀ
ਬਿਲਕੁਲ ਜੀ ਬਿਲਕੁਲ 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 ਟਰੰਪ ਦਾ ਜਿਹੜਾ
ਰੋਥਸਚਾਈਲਡ ਵੀ ਹੈ
ਕੁਸ਼ਨਰ ਕੁਸ਼ਨਰ ਨੋਨ ਜ਼ਾਇਨਿਸਟ ਹੈ ਦੂਸਰਾ ਅਨੂ ਜੀ ਇਹ ਜਿਹੜਾ ਇਹ ਵੀ ਖਬਰਾਂ ਮਿਲ ਰਹੀਆਂ ਨੇ ਕਿ ਇਜ਼ਰਾਈਲ ਨੇ ਇਰਾਕ ਦੀਆਂ ਕੁਛ ਆਰਮੀ ਬਸਤੀਆਂ ਦੇ ਉੱਪਰ ਜਿਹੜਾ ਨਾਲ ਬਾਰਡਰ ਲੱਗਦਾ ਉੱਥੇ ਵੀ ਹਮਲਾ ਕੀਤਾ ਕਿਉਂਕਿ ਜੇ ਅਮਰੀਕਾ ਨੇ ਹਮਲਾ ਕਰਤਾ ਫਿਰ ਤੇ ਇਜ਼ਰਾਈਲ ਨੂੰ ਖੁੱਲੀ ਛੁੱਟੀ ਮਿਲੀ ਹੈ ਹਾਂ
ਇਜ਼ਰਾਈਲ ਕਿਉਂਕਿ ਬਿਗ ਬਿਗ ਜਿਹੜਾ
ਜਿਹੜਾ ਅਨੂ ਜੀ ਜਿਹੜਾ ਇਹ ਇੰਪੀਰੀਅਲਿਸਟ ਅਮਰੀਕਨ ਇੰਪੀਰੀਅਲਿਸਟ ਦਾ ਜਿਹੜਾ ਪ੍ਰੋਜੈਕਟ ਹੋਇਆ ਹੈ ਗ੍ਰੇਟਰ ਇਜ਼ਰਾਈਲ ਦਾ ਇਜ਼ਰਾਈਲ ਸਿਰਫ ਇੱਕ ਅਮਰੀਕਾ ਦੀ ਉੱਥੇ ਇੱਕ ਕਲੋਨੀ ਆ ਆਰਮੀ ਕਲੋਨੀ ਆ ਉਹ ਸੀਰੀਆ ਇਰਾਕ ਟਰਕੀ ਦਾ ਕੁਛ ਹਿੱਸਾ ਉਹ ਇੱਕ ਕਹਿੰਦੇ ਵੀ ਸਾਨੂੰ ਰੱਬ ਵੱਲੋਂ ਇਹ ਦਿੱਤਾ ਹੋਇਆ ਇਹਦੇ ਵਿੱਚ ਆਪਾਂ ਨਹੀਂ ਉਹ ਚ ਫਲਸਤੀਨ ਵੀ ਹੈ ਸੋ ਇਹੋ ਜਿਹੀ
ਹਾਂ ਜਦੋਂ ਇੱਕ ਹਾਈ ਮੋਰਲ ਗਰਾਊਂਡ ਤੋਂ ਕੋਈ ਗੱਲ ਕਰੇਗਾ ਫਿਰ ਉਹ ਤੇ ਆਪਣੇ ਆਪ ਨੂੰ ਰੱਬ ਦਾ ਰੁਤਬਾ ਖੁਦ ਦੇ ਰਹੇ ਸੋ ਅਨਸਟੋਪੇਬਲ ਉਹਨਾਂ ਨੂੰ ਲੱਗਦਾ ਕਿ ਕੋਈ ਨਹੀਂ ਰੋਕ ਸਕਦਾ ਸਾਨੂੰ ਤੋ ਮੇਰਾ ਖਿਆਲ ਮੇਨ ਪੁਆਇੰਟ ਇਹ ਹੋਣਾ ਚਾਹੀਦਾ ਕਿ ਆਮ ਲੋਕਾਂ ਦਾ ਨੁਕਸਾਨ ਬਿਲਕੁਲ ਨਹੀਂ ਹੋਣਾ ਚਾਹੀਦਾ ਜਾਨੀ ਮਾਲੀ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਜੰਗਾਂ ਨੁਕਸਾਨ ਆਮ ਲੋਕਾਂ ਦਾ ਹੀ ਜ਼ਿਆਦਾ
ਬਿਲਕੁਲ ਜੀ ਨਾਲੇ ਜਿਹਨੂੰ ਅਸੀਂ ਜਿਹਨਾਂ ਨੂੰ ਅਸੀਂ ਸਿਵਲਾਈਜੇਸ਼ਨ ਦਾ ਕ੍ਰੈਡਲ ਕਹਿੰਦੇ ਆ ਅਰਬ ਜਿਹੜੇ ਮੁਲਕ ਨੇ ਖਾਸ ਕਰਕੇ ਸੀਰੀਆ ਦੇ ਵਿੱਚੋਂ ਜਿਹੜੇ ਲੋਕੀ ਆਪਣੀਆਂ ਸਮੱਸਿਆਵਾਂ ਦਾ ਖੁਦ ਸੋਲੂਸ਼ਨ ਕੱਢਣਾ ਜਾਣਦੇ ਨੇ ਇਹਨਾਂ ਕਿਉਂ ਇਹ ਜਾਂਦੇ ਨੇ ਵਾਰ ਵਾਰ ਉੱਥੇ ਉਹਨਾਂ ਦੇ ਵਿੱਚ ਇੰਟਰਵਿਊ ਕਰਨਾ ਕਿਉਂ ਕਰੋੜਾਂ ਖਰਬਾਂ ਡਾਲਰ ਉੱਥੇ ਖਰਚ ਕਰਦੇ ਨੇ ਆਪਣੇ ਅਮਰੀਕਾ ਦੇ ਵਿੱਚ ਵਰਕਿੰਗ ਕਲਾਸ ਦੀ ਕੀ ਹਾਲਤ ਆ ਦਿਨ ਬਾ ਦਿਨ ਬਦਤਰ ਹੋਣ ਰਹੀ ਆ ਉਹਨਾਂ ਦੇ ਉੱਪਰ ਕਿਉਂ ਨਹੀਂ ਇਹ ਪੈਸਾ ਖਰਚ
ਆਪਣੇ ਦੇਸ਼ ਤੇ
ਆਪਣੀਆਂ ਸਰਵਿਸਿਜ਼ ਜਿਹੜੀਆਂ ਇਹਨਾਂ ਦੀਆਂ ਪਬਲਿਕ ਸਰਵਿਸ ਉਹ ਹਮੇਸ਼ਾ ਡਾਊਨ ਜਾਣ ਦੀਆਂ ਨੇ ਇਹ ਬਿਲਕੁਲ ਇਹ ਇੰਪੀਰੀਅਲਿਸਟ ਇਹ ਵਾਰ ਵਾ ਲੋਕਾਂ ਨੂੰ ਦੱਬਲ ਕੁਚਣੇ ਦੀ ਬੋਰ ਵਾ ਮੈਂ ਅਨੂ ਜੀ ਮੈਂ ਲਾਸਟ ਗੱਲ ਕਰਨੀ ਆ ਦੱਬੇ ਕੁਚਣੇ ਦੀ ਗੱਲ ਕਰਦੇ ਹਾਂ 13 ਅਪ੍ਰੈਲ ਅਨੂ ਜੀ ਲੰਘ ਕੇ ਗਿਆ ਆ ਅਸੀਂ ਦੱਬੇ ਕੁਚਣੇ ਜਦੋਂ ਗੱਲ ਕਰਦੇ ਹਾਂ ਖਾਲਸਾ ਪੰਥ ਦੀ
14 ਅਪ੍ਰੈਲ
ਨੂੰ ਹਾਂਜੀ ਖਾਲਸਾ ਪੰਥ ਜਿਹੜੀ ਸਾਜਨਾ ਹੋਈ ਆ ਅਸੀਂ ਇਸ ਜਿਹੜਾ ਸੰਘਰਸ਼ ਸਾਡੀ ਧਰਤੀ ਦੇ ਉੱਪਰ ਹੋਇਆ ਆ ਅਸੀਂ ਸਾਰੇ ਆਪਣੇ ਸੁਣਨ ਵਾਲੇ ਸਰੋਤਿਆਂ ਨੂੰ ਖਾਲਸਾ ਪੰਥ ਦੀ ਸਾਜਨਾ ਦੇ ਉੱਪਰ ਸਾਰਿਆਂ ਨੂੰ ਵਧਾਈ ਦਿੰਦੇ ਹਾਂ ਅਸੀਂ ਚਾਹੁੰਦੇ ਹਾਂ ਵੀ ਇਸੀ ਅਸੀਂ ਜਿਹੜਾ ਸੰਘਰਸ਼
ਹੈ ਅੱਗੇ ਲੈ ਕੇ ਚੱਲ ਪ੍ਰੇਰਣਾ ਲੈ ਕੇ ਅਸੀਂ ਨਾ ਇਨਸਾਫ਼ੀ ਦੇ ਖਿਲਾਫ਼ ਲੜਦੇ ਰਹੀਏ ਮੇਨ ਤੇ ਇਹ ਹੋਣਾ ਚਾਹੀਦਾ ਤੋ ਜਦੋਂ ਅਸੀਂ ਨਾ ਇਨਸਾਫ਼ੀ ਦੇ ਖਿਲਾਫ਼ ਲੜਾਈ ਦੀ ਗੱਲ ਕਰਦੇ ਹਾਂ ਇੱਥੇ ਜਿਹੜੇ ਸੰਘਰਸ਼ ਚੱਲ ਰਹੇ ਨੇ ਔਰ ਆਉਣ ਵਾਲੇ ਨੇ ਨਰਸਿਸ ਦੀ ਜਿਹੜੀ ਗੱਲਬਾਤ ਅਸੀਂ ਪਿਛਲੇ 2-3 ਪ੍ਰੋਗਰਾਮਾਂ ਚ ਦੱਸ ਚੁੱਕੇ ਹਾਂ ਸਰੋਤਿਆਂ ਨੂੰ ਤੋ ਉਹਨਾਂ ਦੇ ਜਿਹੜੇ ਪ੍ਰੋਟੈਸਟ ਨੇ ਉਹ ਲਗਾਤਾਰ ਜਾਰੀ ਨੇ ਅਗਲਾ ਪ੍ਰੋਟੈਸਟ ਕੱਲ੍ਹ ਸਵੇਰ ਨੂੰ ਹੋਏਗਾ ਜੀ ਸਵੇਰੇ 6:30 ਤੋਂ 8 ਮੈਨਕਾਓ ਸੁਪਰ ਕਲੀਨਿਕ ਜਿਹੜਾ ਕਿ ਗ੍ਰੇਟ ਸਾਊਥ ਰੋਡ ਵਿੱਚ ਹੈ ਮੈਨੂੰ ਰਿਵਾਈ ਮੇਰਾ ਖਿਆਲ ਪੈ ਜਾਂਦਾ ਸਬਰਬ ਉੱਥੇ ਗ੍ਰੇਟ ਸਾਊਥ ਰੋਡ ਤੇ ਅਸੀਂ ਵੀ ਹੋਵਾਂਗੇ ਆਪਣੇ ਸਾਊਂਡ ਦੀ ਸੇਵਾ ਜਿਹੜੀ ਅਸੀਂ ਹਮੇਸ਼ਾ ਵਾਲੰਟੀਅਰ ਕਰਦੇ ਹਾਂ ਉਹ ਲੈ ਕੇ ਸੋ ਸਾਰਿਆਂ ਨੂੰ ਖੁੱਲ੍ਹਾ ਸੱਦਾ ਹੈ ਕਿ ਤੁਸੀਂ ਜ਼ਰੂਰ ਪਹੁੰਚੋ ਉਸ ਤੋਂ ਬਾਅਦ ਵੀਰਵਾਰ 19 ਅਪ੍ਰੈਲ ਨੂੰ ਦੁਪਹਿਰ 1:30 ਤੋਂ 4 ਤੱਕ ਆਕਲੈਂਡ ਸਿਟੀ ਹੋਸਪਿਟਲ ਵਿੱਚ ਹੋਏ ਉੱਥੇ ਬਾਹਰ ਹੋਏਗਾ ਪ੍ਰੋਟੈਸਟ ਤੇ ਆਖਰੀ ਜਿਹੜਾ ਹੈ ਫਰਾਈਡੇ 20 ਅਪ੍ਰੈਲ 2 ਤੋਂ 4 ਨੌਰਥ ਸ਼ੋਰ ਹੋਸਪਿਟਲ ਚ ਹੋਏਗਾ ਪ੍ਰੋਟੈਸਟ ਤੋ ਇਸ ਵਕਤ ਇਹ ਵੀ ਅਪਡੇਟ ਹੈ ਕਿ ਨਰਸਾਂ ਵਾਸਤੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦੀਆਂ ਗੱਲਾਂ ਜਿਹੜੀ ਵਾਰਤਾਲਾਪ ਅੱਗੇ ਤੁਰਨ ਲਈ ਇੱਕ ਪੈਨਲ ਦੀ ਨਿਯੁਕਤੀ ਕੀਤੀ ਗਈ ਹੈ ਜਿਹਨੂੰ ਕਿ ਇੰਡੀਪੈਂਡੈਂਟ ਜਿਹਦੇ ਵਿੱਚ ਲੋਕ ਦੱਸੇ ਜਾ ਰਹੇ ਨੇ ਉਹਦੇ ਵਿੱਚ ਇੱਕ ਜਿਹੜੀ ਇੰਡੀਪੈਂਡੈਂਟ ਪਰਸਨੈਲਿਟੀ ਉਹਨਾਂ ਦਾ ਨਾਂ ਤੇ ਮੈਂ ਭੁੱਲ ਗਈ ਹਾਂ ਲੇਡੀ ਨੇ ਉਹ ਬੀਤੇ ਸਮੇਂ 'ਚ ਪਾਰਲੀਮੈਂਟ ਦੇ ਸਪੀਕਰ ਰਹਿ ਚੁੱਕੇ ਨੇ ਔਰ ਲੇਬਰ ਪਾਰਟੀ ਨਾਲ ਸੰਬੰਧਿਤ ਸਨ ਬੀਤੇ ਸਮੇਂ 'ਚ ਸੋ ਉਹਦੇ ਤੋਂ ਆਪੇ ਅੰਦਾਜ਼ਾ ਲਾ ਲਓ ਕਿ ਉਹ ਕਿੰਨੇ ਕੁ ਇੰਡੀਪੈਂਡੈਂਟ ਹੋਣਗੇ ਕਿਉਂਕਿ ਇਸ ਵਕਤ ਲੇਬਰ ਦੀ ਸਰਕਾਰ ਹੈ ਔਰ NZNO ਜਿਹੜੀ ਨਿਊਜ਼ੀਲੈਂਡ ਨਰਸਿਸ ਔਰਗਨਾਈਜੇਸ਼ਨ ਯੂਨੀਅਨ ਹੈ ਉਹਨਾਂ 'ਚੋਂ ਇੱਕ ਵਿਅਕਤੀ ਨੂੰ ਅਪੁਆਇੰਟ ਕੀਤਾ ਗਿਆ ਔਰ ਇੱਕ ਡਿਸਟ੍ਰਿਕਟ ਹੈਲਥ ਬੋਰਡ ਜਿਹੜਾ ਕਿ ਸਰਕਾਰੀ ਮਹਿਕਮਾ ਹੈ ਹਸਪਤਾਲਾਂ ਦਾ ਉਹਨਾਂ 'ਚੋਂ ਇੱਕ ਵਿਅਕਤੀ ਨੂੰ ਅਪੁਆਇੰਟ ਕੀਤਾ ਗਿਆ
ਤਾਜ਼ੀ ਆਪਾਂ ਨੂੰ ਖਬਰ ਮਿਲੀ ਬੱਸਾਂ ਦੀ ਸਟ੍ਰਾਈਕ
ਹਾਂਜੀ ਉਹ ਵੀ ਮੈਂ ਦੱਸਣ ਜਾ ਰਹੀ ਹਾਂ ਤੋ ਆਉਂਦੇ ਕੱਲ੍ਹ ਤੋਂ ਅਗਲੇ 10 ਲਈ ਆਕਲੈਂਡ ਵਿੱਚ ਬੱਸਾਂ ਦੀ ਹੜਤਾਲ ਵੀ ਚੱਲੇਗੀ ਕਿਉਂਕਿ ਜਿਹੜੇ ਬੱਸ ਡਰਾਈਵਰਸ ਨੇ ਉਹਨਾਂ ਨੂੰ ਓਵਰ ਟਾਈਮ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ ਜਿਹੜੀ ਕੰਪਨੀ ਬੱਸਾਂ ਨੂੰ ਓਪਰੇਟ ਕਰਦੀ ਹੈ ਜਿਹੜੀ ਕਿ ਸਰਕਾਰੀ ਸਰਵਿਸ ਨਹੀਂ ਹੈ ਬੱਸਾਂ ਦੀ ਪਹਿਲਾਂ ਇਹ ਗੱਲ ਕਲੀਅਰ ਕਰ ਲਈ ਕਿ ਪਬਲਿਕ ਟਰਾਂਸਪੋਰਟ ਨਹੀਂ ਹੈ ਕੌਂਸਲ ਜਿਹੜੀ ਹੈ ਉਹ ਅੱਗੇ ਕੰਟਰੈਕਟ ਦਿੰਦੀ ਹੈ ਕੰਪਨੀਆਂ ਨੂੰ ਤੋ ਉਹ ਜਿਹੜੀ ਕੰਪਨੀ ਨੂੰ ਕੰਟਰੈਕਟ ਦਿੱਤਾ ਗਿਆ ਉਹ ਬੱਸ ਡਰਾਈਵਰਸ ਨੂੰ ਫਲੈਟ ਰੇਟ ਆਫਰ ਕਰ ਰਹੀ ਹੈ ਕਿ ਤੁਹਾਡੀ ਫਰਜ਼ ਕਰ ਲਓ ਜੇ ਮੈਂ ਐਗਜ਼ਾਮਪਲ ਲਵਾਂ ਕਿ ਹਫ਼ਤੇ ਦੀ $1,000 ਤਨਖਾਹ ਹੈ ਉਹ 1,000 ਹੀ ਰਹੇਗੀ ਚਾਹੇ ਤੁਸੀਂ 40 ਕੰਮ ਕਰੋ ਚਾਹੇ 50 ਘੰਟੇ ਕੰਮ ਕਰੋ ਮਤਲਬ ਕਿ ਨੋ ਓਵਰ ਟਾਈਮ ਸੋ ਇਸ ਗੱਲ ਨੂੰ ਲੈ ਕੇ ਜਿਹੜੇ ਉਹ ਬੱਸ ਡਰਾਈਵਰ ਉਹਨਾਂ ਦੀ ਯੂਨੀਅਨ ਫਸਟ ਯੂਨੀਅਨ ਹੈ ਸੋ ਉਹ ਫਸਟ ਯੂਨੀਅਨ ਦੇ ਜਿਹੜੇ ਡਰਾਈਵਰ ਮੈਂਬਰਸ ਨੇ ਉਹ ਹੜਤਾਲ ਕਰ ਰਹੇ ਨੇ ਸੋ ਕੱਲ੍ਹ ਪਹਿਲੀ ਹੜਤਾਲ ਹੋਏਗੀ ਜੀ ਸਵੇਰੇ ਉਹਨਾਂ ਨੇ ਟਾਈਮ ਨਹੀਂ ਦੱਸਿਆ ਸਵਾਨਸਨ ਬੱਸ ਡਿਪੋ ਸਵਾਨਸਨ ਜਿਹੜਾ ਵੈਸਟ ਆਕਲੈਂਡ 'ਚ ਉੱਥੋਂ ਸ਼ੁਰੂ ਹੋਏਗੀ ਫਿਰ ਬਾਕੀ ਜਿੰਨੇ ਵੀ ਆਕਲੈਂਡ 'ਚ ਬੱਸ ਡਿਪੂ ਨੇ ਸਾਰਿਆਂ ਦੇ ਵਿੱਚ ਇਹ ਸੀਰੀਅਲ ਵਾਈਜ਼ ਚੱਲਦੀ ਰਹੇਗੀ ਤੋ ਆਸ ਹੈ ਕਿ ਜਿਹੜੇ ਸਾਡੇ ਕਮਿਊਨਿਟੀ 'ਚ ਜਿਹੜੇ ਲੋਕ ਬੱਸ ਡਰਾਈਵਿੰਗ ਦਾ ਕੰਮ ਕਰਦੇ ਨੇ ਉਹ ਜ਼ਰੂਰ ਸਹਿਯੋਗ ਦੇਣਗੇ ਅਗਰ ਅਜੇ ਤੱਕ ਜੇ ਤੁਸੀਂ ਆਪਣੀ ਯੂਨੀਅਨ ਦੇ ਮੈਂਬਰ ਨਹੀਂ ਹੋ ਸਭ ਤੋਂ ਪਹਿਲਾਂ ਤਾਂ ਇਹ ਕੰਮ ਜਾ ਕੇ ਕਰੋ ਕਿ ਤੁਸੀਂ ਫਸਟ ਯੂਨੀਅਨ ਜੁਆਇਨ ਕਰੋ ਅਗਰ ਤੁਸੀਂ ਬੱਸ ਡਰਾਈਵਰ ਹੋ
ਸਾਥੀ ਬਸ ਵਾਲਿਆਂ ਨੂੰ ਵੀ ਬੇਨਤੀ ਕਰਾਂਗੇ ਆਪਣੇ ਅਖਬਾਰ ਦੇ ਵਿੱਚ ਖਬਰ ਜ਼ਰੂਰ ਲਾਉਣ
ਉਹਨਾਂ ਨੂੰ ਅਸੀਂ ਭੇਜ ਵੀ ਦੇਵਾਂਗੇ ਉਹ ਮੈਨੂੰ ਪਤਾ ਬਹੁਤ ਬਿਜ਼ੀ ਰਹਿੰਦੇ ਨੇ ਕਿਉਂਕਿ ਕਈ ਵਾਰੀ ਟਾਈਮ ਕੱਢਣਾ ਔਖਾ ਹੋ ਜਾਂਦਾ ਪਰ ਆਮ ਸ਼ੋਰ ਕਿ ਉਹ ਵੀ ਇਹਦੇ 'ਤੇ ਨਜ਼ਰ ਰੱਖਣਗੇ ਤੋ ਮੇਰਾ ਖਿਆਲ ਅੱਜ ਸਾਡੀਆਂ ਇੰਨੀਆਂ ਕੀ ਗੱਲਾਂ ਬਾਤਾਂ ਨੇ ਅਗਲੇ ਹਫ਼ਤੇ ਦੁਬਾਰਾ ਮਿਲਾਂਗੇ ਆਪਣੇ ਸਰੋਤਿਆਂ ਨਾਲ ਜੀ ਅਲਵਿਦਾ
ਦੋਸਤੋ ਸਲਾਮ ਆਖਦਾ
ਰੇਡੀਓ ਇਨਕਲਾਬ ਹਰ ਸੋਮਵਾਰ ਸ਼ਾਮ 5 ਵਜੇ ਪਲੈਨਟ 104.6 FM ਤੇ ਜਾਂ ਫਿਰ ਆਨਲਾਈਨ ਕਿਸੇ ਵੀ ਵਕਤ planetaudio.org.nz/radioinqilab